ਮਿਲੀਅਨ ਡਾਲਰ ਅਤੇ ਉਸ ਦੇ ਵਿੱਚ ਅਸੀਂ ਕਿਸ ਤਰ੍ਹਾਂ ਕੰਟਰੀਬਿਊਟ ਕਰ ਸਕਦੇ ਹਾਂ, ਜ਼ਰੂਰ ਮੈਂ ਤੁਹਾਡੇ ਨਾਲ ਇਹ ਸਾਰਾ ਕੁਝ ਸਾਂਝਾ ਕਰਾਂਗਾ। ਅਤੇ ਹੁਣ ਸਟੇਸ਼ਨ ਦੀ ਆਈਡੀ ਦਾ ਸਮਾਂ ਹੋ ਗਿਆ, ਸਟੇਸ਼ਨ ਦੀ ਆਈਡੀ 'ਤੇ ਕਮਰਸ਼ੀਅਲ ਲੈ ਲਈਏ, ਉਸ ਤੋਂ ਬਾਅਦ ਵਾਪਸ ਆਉਂਦੇ ਹਾਂ।
ਯੂ ਆਰ ਲਿਸਨਿੰਗ ਟੂ WTUR 770 AM ਯੰਗਸਟਾਊਨ ਟੋਰਾਂਟੋ।
ਆਦਮੀ ਬੁਲਬੁਲਾ ਹੈ ਪਾਣੀ ਕਾ,
ਦ ਪੋਇਟ, ਦ ਰਾਈਟਰ, ਦ ਲੈਜੈਂਡ ਗੁਲਜ਼ਾਰ, ਲਾਈਵ ਇਨ ਕਾਂਸਰਟ ਅਲੋਂਗ ਵਿਦ ਟੌਪ ਬਾਲੀਵੁੱਡ ਸਿੰਗਰਸ। Friday, July 15th at prestigious Roy Thompson Hall. Once in a lifetime experience. Don't miss it. Gulzar's Ijazat.
Aur pani ki behti sath hai par.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਪੰਜਾਬ ਟੀਵੀ ਪੇਸ਼ ਕਰਦੇ ਨੇ ਕੈਨੇਡਾ ਡੇ ਮੇਲਾ 2022, ਜਿਸ ਵਿੱਚ ਆ ਰਹੇ ਨੇ ਨਛੱਤਰ ਗਿੱਲ, ਜਸ ਬਾਜਵਾ, ਸਿੰਘਾ, ਰੁਪਿੰਦਰ ਹਾਂਡਾ, ਹਰਫ ਚੀਮਾ, ਲਵਲੀ ਨਿਰਮਾਣ, ਪ੍ਰਵੀਨ ਪਾਟਾ, ਸਤਕਾਰ ਸੰਧੂ, ਖਾਨ ਸਾਹਬ, ਦ ਲੈਂਡਰਸ ਅਤੇ ਵਿਰਾਸਤ ਸੰਧੂ। 1 July ਨੂੰ 150 ਕੁਈਨ ਸਟਰੀਟ ਬੋਲਟਨ ਵਿਖੇ ਕੈਨੇਡਾ ਡੇ ਮੇਲਾ। ਫ੍ਰੀ ਐਂਟਰੀ, ਫ੍ਰੀ ਪਾਰਕਿੰਗ, ਆਓ ਤੇ ਆਨੰਦ ਮਾਣੋ। ਜਾਣਕਾਰੀ ਲਈ ਕਾਲ ਕਰੋ 416-312-1111। ਕੈਨੇਡਾ ਡੇ ਮੇਲਾ 1 July ਨੂੰ।
ਇੱਕ ਲੋਕੇਸ਼ਨ, ਫਿਰ ਕਦੇ ਦੂਜੀ ਲੋਕੇਸ਼ਨ, ਹਰ ਪਾਸੇ ਧਿਆਨ ਰੱਖਣਾ ਪੈਂਦਾ।
ਘਰ ਦਫ਼ਤਰ ਦੀ ਚਿੰਤਾ ਮਕਾਓ, ਟੈਕਸ ਪਿਰਿਟ ਤੋਂ HD ਸਿਕਿਉਰਿਟੀ ਕੈਮਰਾ ਤੇ ਵੀਡੀਓ ਡੋਰ ਬੈਲ ਇੰਸਟਾਲ ਕਰਵਾਓ ਵਾਜਿਬ ਕੀਮਤਾਂ ਤੇ।
ਤੁਸੀਂ ਇਹਨਾਂ ਤੋਂ ਨੈਟਵਰਕਿੰਗ ਤੇ ਹੋਮ ਥੀਏਟਰ ਵੀ ਇੰਸਟਾਲ ਕਰਵਾ ਸਕਦੇ ਹੋ।
ਬੈਸਟ ਕੰਸਲਟੇਸ਼ਨ, ਇੰਸਟਾਲੇਸ਼ਨ ਤੇ ਆਫਟਰ ਸੇਲ ਸਰਵਿਸਿਜ਼ ਲਈ ਯਾਦ ਰੱਖੋ ਇੱਕ ਹੀ ਨਾਮ, ਟੈਕਸ ਪਿਰਿਟ। ਕਾਲ ਕਰੋ 905-621-4100 ਯਾਨੀ 905-621-4100।
ਯੂਨਿਟ 7-8770 ਦ ਗੋਲ ਰੋਡ, Brampton. Visit www.techspirit.ca.
ਚਾਹਤੇ ਹੋ ਕਿਸੇ ਕੋ ਵੀ ਕੈਨੇਡਾ ਬੁਲਾਨਾ,
ਪਰ ਮੰਮੀ ਪਾਪਾ ਮੇਰੇ ਪਾਸ ਜਲਦੀ ਜਲਦੀ ਆਨਾ।
ਸਟੂਡੈਂਟ, ਬਿਜ਼ਨਸ ਵੀਜ਼ਾ ਯਾ ਕੋਈ ਆਨਾ ਚਾਹੇ ਵਿਜ਼ਿਟਰ,
ਬ੍ਰਦਰ ਕੋ ਬੁਲਾਨਾ ਹੈ ਯਾ ਆਨਾ ਚਾਹੇ ਸਿਸਟਰ।
CWC ਇਮੀਗ੍ਰੇਸ਼ਨ, CWC ਇਮੀਗ੍ਰੇਸ਼ਨ।
905-670-4444,
670-4444, CWC ਇਮੀਗ੍ਰੇਸ਼ਨ, ਆਪਕੋ ਆਪਕੇ ਅਪਨੋ ਸੇ ਮਿਲਾਏ।
Hi, this is Simran Saini from All Kind Insurance. ਜ਼ਿੰਦਗੀ ਦਾ ਸਭ ਤੋਂ ਮੇਨ ਐਸੇਟ ਤੁਸੀਂ ਖੁਦ ਹੋ, ਤੁਹਾਡੀ ਸਿਹਤ ਤੇ ਤੁਹਾਡੀ ਅਰਨਿੰਗ ਅਬਿਲਟੀ ਹੈ। ਆਪਣੇ ਆਪ ਨੂੰ ਤੇ ਆਪਣੀ ਫੈਮਿਲੀ ਨੂੰ ਇੰਸ਼ੋਰੈਂਸ ਦੇ ਨਾਲ ਕਵਰ ਜ਼ਰੂਰ ਕਰੋ। ਤੁਸੀਂ ਆਪਣੇ ਬਜਟ ਦੇ ਅਕੋਰਡਿੰਗ ਟੂ ਕਸਟਮਾਈਜ਼ ਪਲਾਨ ਬਣਾ ਸਕਦੇ ਹੋ, ਚਾਹੇ ਉਹ ਲਾਈਫ ਇੰਸ਼ੋਰੈਂਸ ਹੈ, ਡਿਸੇਬਿਲਿਟੀ, ਕ੍ਰਿਟੀਕਲ, ਮਨੀ ਬੈਕ ਪਲਾਨ, ਬੱਚਿਆਂ ਦਾ ਐਜੂਕੇਸ਼ਨ ਪਲਾਨ, ਸੁਪਰ ਵੀਜ਼ਾ ਜਾਂ ਵਿਜ਼ਟਰ ਇੰਸ਼ੋਰੈਂਸ। ਔਰ ਅਗਰ ਤੁਸੀਂ ਵਰਕ ਪਰਮਿਟ ਤੇ ਹੋ ਜਾਂ ਸਟੂਡੈਂਟ ਹੋ ਤਾਂ ਇੰਸ਼ੋਰੈਂਸ ਲੈ ਸਕਦੇ ਹੋ। ਅਗਰ ਤੁਸੀਂ ਇੰਸ਼ੋਰੈਂਸ ਦਾ ਲਾਇਸੈਂਸ ਵੀ ਲੈਣਾ ਚਾਹੁੰਦੇ ਹੋ ਤਾਂ ਕਾਲ ਮੀ ਸਿਮਰਨ ਸੈਣੀ ਐਟ 416-994-7272-416-993-7272।
ਬਸ ਇੰਨੀ ਜੀ ਗੱਲ, ਫਿਰ ਕੀ ਹੋਇਆ ਜੇ ਗੱਡੀਆਂ ਚ ਗੱਡੀਆਂ ਵੱਜੀਆਂ ਤਾਂ? ਰੈਕਸਟਰ ਬੋਡੀ ਸ਼ਾਪ ਹੈ ਤਾਂ ਹੈਗਾ, ਫਿਰ ਹਰ ਤਰ੍ਹਾਂ ਦੇ ਬੋਡੀ ਵਰਕ ਲਈ ਤੇ ਨਾਲੇ ਤਾਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਨਾਲ ਡਾਇਰੈਕਟ ਡੀਲ ਕਰਦੇ ਹਨ। ਘਬਰਾਉਣਾ ਤਾਂ ਬਿਲਕੁਲ ਹੀ ਨਹੀਂ, ਕੰਮ ਹੋਵੇ ਬੋਡੀ ਵਰਕ ਦਾ ਜਾਂ ਲੈਣੀ ਹੋਵੇ ਰੈਂਟਲ ਕਾਰ ਜਾਂ ਫਿਰ ਖਰੀਦਣੀ ਜਾਂ ਵੇਚਣੀ ਹੈ ਯੂਜ਼ਡ ਕਾਰ, ਤਾਂ ਕਾਲ ਕਰੋ ਮਨਮਿੰਦਰ ਚੀਮਾ ਜਾਂ ਰਿਕ ਚੀਮਾ ਨੂੰ 416-795-9696 ਤੇ, ਜਾਂ ਫਿਰ ਤੁਸੀਂ ਜਾ ਸਕਦੇ ਹੋ 30 ਰਸੀਨ ਰੋਡ ਇਟੋ ਵੀ ਕੋ ਜੋ ਕਿ ਰੈਕਸਟਰ ਦੇ ਵਿੱਚ ਮੌਜੂਦ ਹੈ। ਹੋਰ ਤਾਂ ਹੋਰ, ਇਹ ਤਾਂ ਟੋ ਦੀਆਂ ਸੇਵਾਵਾਂ ਵੀ ਦਿੰਦੇ ਨੇ। ਰੈਕਸਟਰ ਬੋਡੀ ਸ਼ਾਪ ਭੁੱਲਣਾ ਤਾਂ ਬਿਲਕੁਲ ਹੀ ਨਹੀਂ, 416-795-9696 ਮਨਮਿੰਦਰ ਚੀਮਾ ਜਾਂ ਰਿਕ ਚੀਮਾ ਨੂੰ ਤੁਸੀਂ ਕਾਲ ਕਰ ਸਕਦੇ ਹੋ 30 ਰਸੀਨ ਰੋਡ 416-795-9696।
जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी, 647-702-2023, 647-702-2023, 647-702-2023।
License number 10394। ਤੁਸੀਂ ਤਾਂ ਉੱਥੇ ਜਾ ਕੇ ਮੇਰਾ ਚੇਤਾ ਹੀ ਭੁਲਾ ਲਿਆ।
ਸੋਹਣਿਓ, ਮੈਂ ਤੇ ਆਉਂਦਿਆਂ ਹੀ ਦੋਵੇਂ ਕੇਸ ਹੈਂਡ ਓਵਰ ਕਰ ਦਿੱਤੇ ਸੀ ਮੈਕਰੋ ਗਲੋਬਲ ਵਾਲੇ ਸੀਮਾ ਬਿਆਨਾ ਹੋਰਾਂ ਨੂੰ।
ਅੱਛਾ, ਤੁਹਾਡਾ ਮਤਲਬ ਮੈਂ ਤੇ ਵਿੱਕੀ ਦੋਵੇਂ ਦਿਓਰ ਪਰ ਜਾਈ ਇਕੱਠੇ ਆਵਾਂਗੇ ਤੁਹਾਡੇ ਕੋਲ?
ਬਿਲਕੁਲ, ਸੀਮਾ ਬਿਆਨਾ ਕਹਿ ਰਹੀ ਸੀ ਕਿ ਤੇਰਾ ਸਪਾਊਸ ਵੀਜ਼ਾ 3 ਤੋਂ 6 ਮਹੀਨੇ ਦੇ ਅੰਦਰ ਅੰਦਰ ਆ ਜਾਏਗਾ। ਨਾਲੇ ਉਹ ਬਹੁਤ ਸਾਰੇ ਕੈਨੇਡੀਅਨ ਕਾਲਜਸ ਤੇ ਯੂਨੀਵਰਸਿਟੀਜ਼ ਦੇ ਇੰਟਰਨੈਸ਼ਨਲ ਏਜੰਟਸ ਵੀ ਨੇ। ਵਿੱਕੀ ਦਾ ਸਟੂਡੈਂਟ ਵੀਜ਼ਾ ਵੀ ਐਉਂ ਲੱਗਿਆ ਸਮਝ।
ਜੀ, ਮੈਕਰੋ ਗਲੋਬਲ ਦੇ ਸੀਮਾ ਬਿਆਨਾ, ਫੈਮਿਲੀ, ਸਪਾਊਸ, ਸਟੂਡੈਂਟ, ਵਿਜ਼ਿਟਰ ਜਾਂ ਸਕਿਲਡ ਵੀਜ਼ਾ, ਕੈਟੇਗਰੀ ਚਾਹੇ ਕੋਈ ਵੀ ਹੋਵੇ, ਸਭ ਲਈ ਇੱਕੋ ਨਾਮ, ਸੀਮਾ ਬਿਆਨਾ।
ਕਾਲ 905-452-0000।
ਟੋਰਾਂਟੋ ਤੋਂ 2 ਘੰਟੇ ਦੀ ਦੂਰੀ ਤੇ ਬੈਂਕਰੌਪ ਸ਼ਹਿਰ ਵਿੱਚ ਐਸੋ ਪਲਾਜ਼ਾ ਵਿਕਾਊ ਹੈ। 7 ਏਕੜ ਦੀ ਇਸ ਪ੍ਰਾਪਰਟੀ ਵਿੱਚ 3 ਬੈਡਰੂਮ ਦਾ ਸੋਹਣਾ ਬੰਗਲੋ ਵਿਦ ਵਾਕਆਊਟ ਫਿਨਿਸ਼ ਬੇਸਮੈਂਟ ਦੇ ਨਾਲ, 50+ ਸੀਟ ਦਾ ਰੈਸਟੋਰੈਂਟ, 5,000 ਸਕੁਏਅਰ ਫੁੱਟ ਦਾ ਕਨਵੀਨੀਅੰਸ ਅਤੇ ਹਾਰਡਵੇਅਰ ਸਟੋਰ, ਟਰੱਕ ਰਿਪੇਅਰ ਸ਼ਾਪ, ਟ੍ਰੈਕਸ਼ਨ ਦੇ ਟਰੱਕ ਪਾਰਟਸ ਦੀ ਡੀਲਰਸ਼ਿਪ, ਗੈਸ ਸਟੇਸ਼ਨ ਦੇ ਸਾਰੇ ਪੰਪ, ਟੈਂਕ ਅਤੇ ਕਨੋਪੀ ਨਵੀਂ, ਡਾਈ ਡੀਜ਼ਲ, ਡੀਜ਼ਲ ਅਤੇ ਪ੍ਰੋਪੇਨ ਸਟੇਸ਼ਨ। ਬਹੁਤ ਚੰਗੀ ਇਨਕਮ ਦੇ ਰਿਹਾ ਬਿਜ਼ਨਸ, ਜ਼ਿਆਦਾ ਜਾਣਕਾਰੀ ਲਈ ਸੰਪਰਕ ਕਰੋ ਜਸਤੂ 647-242-8686।
ਜਿਹੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸੁਬਹ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਕੁਝ ਮਿੰਟ ਦੇ ਲਈ ਮੈਂ ਸਤਪਾਲ ਜੌਲ ਹੋਣਾ ਦੇ ਨਾਲ ਗੱਲਬਾਤ ਕਰਾਂਗਾ। ਸਤਪਾਲ ਜੌਲ ਹੋਣੀ ਜਿਹੜੇ ਕਿ ਸਾਡੇ ਭਾਈਚਾਰੇ ਦੇ ਵਿੱਚ ਰਿਨੋਨ ਜਰਨਲਿਸਟ ਨੇ ਅਤੇ ਨਾਲ ਦੀ ਨਾਲ ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਲਈ ਸਕੂਲ ਟਰੱਸਟੀ ਵਾਸਤੇ ਵੀ ਇਹਨਾਂ ਨੇ ਆਪਣੇ ਪੇਪਰ ਦਾਖਲ ਕੀਤੇ ਹੋਏ ਨੇ। ਕੈਂਡੀਡੇਟ ਨੇ, ਅਫੀਸ਼ੀਅਲ ਕੈਂਡੀਡੇਟ ਨੇ ਇਸ ਸਮੇਂ ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਸਕੂਲ ਟਰੱਸਟੀ ਵਾਸਤੇ ਵਾਰਡ 9 ਤੇ 10 ਤੋਂ। ਔਰ ਜੌਲ ਸਾਹਿਬ ਜੀ ਆਏ ਨੇ ਪ੍ਰੋਗਰਾਮ ਦੇ ਵਿੱਚ।
ਥੈਂਕ ਯੂ ਜੀ ਗਰੇਵਾਲ ਸਾਹਿਬ। ਸਭ ਤੋਂ ਪਹਿਲਾਂ ਤੁਹਾਡੇ ਸਰੋਤਿਆਂ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ, ਤੇ ਉਸ ਤੋਂ ਪਹਿਲਾਂ ਕਿ ਆਪਾਂ ਹੋਰ ਕੋਈ ਗੱਲ ਕਰੀਏ, ਤੁਹਾਨੂੰ ਅਸੀਂ ਮੁਬਾਰਕਬਾਦ ਦੇਣਾ ਚਾਹੁੰਦੇ ਹਾਂ ਜੋ ਹਰਦੀਪ ਗਰੇਵਾਲ ਉਹਨਾਂ ਦੀ ਐਡੀ ਵੱਡੀ ਜਿੱਤ ਹੋਈ ਹੈ ਬ੍ਰੈਂਪਟਨ ਈਸਟ ਦੇ ਵਿੱਚ। ਸੋ ਇਹ ਇਤਿਹਾਸਕ ਜਿੱਤ ਹੈ ਜੀ। ਔਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਪੋਲੀਟੀਕਲ ਕੈਰੀਅਰ ਬਹੁਤ ਲੰਬਾ ਦੇਖਿਆ, ਬੜੀ ਤੁਸੀਂ ਸਟਰਗਲ ਕੀਤੀ ਹੈ, ਮਿਹਨਤ ਕੀਤੀ ਹੈ ਸਾਰੀ ਫੈਮਿਲੀ ਨੇ, ਔਰ ਤੁਹਾਡੇ ਕਹਿ ਲਓ ਦਿਸ਼ਾ ਨਿਰਦੇਸ਼ਾਂ, ਰਹਿਨੁਮਾਈ ਤੇ ਹਰਦੀਪ ਜਿਹੜਾ ਜੀ ਪੀ ਏ ਵੱਡਾ ਹੋਇਆ ਤੇ ਉਹ ਗੁੜਤੀ ਜਿਹੜੀ ਤੁਸੀਂ ਇਹਨੂੰ ਦਿੱਤੀ ਹੈ ਨੌਜਵਾਨ ਨੂੰ। ਸੋ ਬ੍ਰੈਂਪਟਨ ਈਸਟ ਦੇ ਲੋਕਾਂ ਨੇ ਵੱਡਾ ਭਰੋਸਾ ਜਿਹੜਾ ਜੀ ਵੀ ਪ੍ਰਗਟ ਕੀਤਾ। ਸੋ ਇਹ ਤੁਹਾਡੀ ਜਿੱਤ ਹੈ, ਕਮਿਊਨਿਟੀ ਦੀ ਜਿੱਤ ਹੈ। ਸੋ ਇਸ ਪੱਖੋਂ ਤੁਹਾਨੂੰ ਅਸੀਂ ਬਹੁਤ ਬਹੁਤ ਮੁਬਾਰਕਬਾਦ ਦੱਸਦੇ ਹਾਂ ਜੀ।
ਥੈਂਕ ਯੂ ਸੋ ਮੱਚ ਜੌਲ ਸਾਹਿਬ। ਜੌਲ ਸਾਹਿਬ, ਮੈਂ ਜਿਹੜੀ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਦਾ ਅੱਜ, ਪੀਲ ਡਿਸਟ੍ਰਿਕਟ ਸਕੂਲ ਵੱਲੋਂ ਜਿਹੜੀ ਮੋਸਟ ਕੰਪ੍ਰੀਹੈਂਸਿਵ ਐਂਟੀ ਰੇਸਿਜ਼ਮ ਪਾਲਿਸੀ ਹੈ ਉਸ ਨੂੰ ਇੰਪਲੀਮੈਂਟ ਕਰਨ ਦੀ ਗੱਲ ਕੀਤੀ ਆ, ਔਰ ਇਹਦੇ 'ਚ ਸਿਰਫ ਔਰ ਸਿਰਫ ਜੇ ਗੱਲ ਚੱਲਦੀ ਹੈ ਸਾਰੀ ਐਂਟੀ ਰੇਸਿਜ਼ਮ ਪਾਲਿਸੀ ਦੇ ਵਿੱਚ ਤਾਂ ਉਹ ਬਲੈਕ ਭਾਈਚਾਰੇ ਦੇ ਨਾਲ ਸੰਬੰਧਿਤ ਹੈ, ਬਲੈਕ ਭਾਈਚਾਰੇ ਦੇ ਉੱਤੇ ਆਧਾਰਿਤ ਹੈ। ਜਦੋਂ ਇਹ ਸਾਰੀ ਥਰਡ ਪਾਰਟੀ ਵੱਲੋਂ ਗੱਲਬਾਤ ਕੀਤੀ ਜਾ ਰਹੀ ਸੀ, ਇਸ ਦੇ ਉੱਤੇ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਸੀ ਅਤੇ ਰਿਕਮੈਂਡੇਸ਼ਨ ਦਿੱਤੀਆਂ ਜਾ ਰਹੀਆਂ ਸਨ, ਉਦੋਂ ਵੀ ਉਹਨਾਂ ਵੱਲੋਂ ਆਪਣੀ ਵੱਡੀ ਰਿਕਮੈਂਡੇਸ਼ਨ ਆ ਜਿਹੜੀ ਐਜੂਕੇਸ਼ਨ ਮਿਨਿਸਟਰ ਨੂੰ ਦਿੱਤੀ ਗਈ ਸੀ ਅਤੇ ਰੇਸਿਜ਼ਮ ਦੇ ਉੱਤੇ ਕੰਪਲੀਟ ਜਿਹੜਾ ਪੀਲ ਡਿਸਟ੍ਰਿਕਟ ਸਕੂਲ ਬੋਰਡ ਹੈ ਸਕੂਲਾਂ ਦੇ ਵਿੱਚ ਕਿਸ ਤਰ੍ਹਾਂ ਦਾ ਨਸਲੀ ਵਿਤਕਰਾ ਹੁੰਦਾ ਉਸ ਦੇ ਆਧਾਰ 'ਤੇ ਰਿਪੋਰਟ ਕੀਤੀ ਗਈ ਸੀਗੀ, ਔਰ ਉਦੋਂ ਵੀ ਮੈਂ ਇਸ ਦੇ ਉੱਤੇ ਐਡੀਟੋਰੀਅਲ ਵੀ ਲਿਖੇ ਸੀਗੇ ਔਰ ਕਾਫੀ ਉਦੋਂ ਵੀ ਚਰਚਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਜਿਹੜੀ ਜੇ ਇੱਕ ਅੱਧਾ ਕੋਈ ਆਵਾਜ਼ ਉਠਾਉਂਦਾ ਤੁਸੀਂ ਜਾਂ ਫਿਰ ਕੋਈ ਹੋਰ ਅਤੇ ਉਹ ਦੱਬ ਕੇ ਰਹਿ ਜਾਂਦੀ ਹੈ, ਅਤੇ ਇਸ ਤਰ੍ਹਾਂ ਇਹ ਜਿਹੜੀ ਹੁਣ ਨਵੀਂ ਪਾਲਿਸੀ ਇੰਪਲੀਮੈਂਟ ਕੀਤੀ ਗਈ ਹੈ, ਟੂ ਮੀ ਇਟ ਲੁਕਸ ਲਾਈਕ ਕੰਪਲੀਟਲੀ ਫੋਕਸਡ ਔਨ ਦ ਬਲੈਕ ਕਮਿਊਨਿਟੀ ਐਂਡ ਇਗਨੋਰਿੰਗ ਦ ਸਾਊਥ ਏਸ਼ੀਅਨਸ, ਔਰ ਜਿਹੜੀ ਸਾਊਥ ਏਸ਼ੀਅਨਸ ਦੀ ਵੱਡੀ ਗਿਣਤੀ ਹੈ, ਬਲੈਕ ਕਮਿਊਨਿਟੀ ਨਾਲੋਂ ਵੀ ਜ਼ਿਆਦਾ ਸਟੂਡੈਂਟ ਬੱਚੇ ਨੇ ਜਿਹੜੇ ਸਕੂਲਾਂ 'ਚ ਉਹ ਸਾਊਥ ਏਸ਼ੀਅਨ ਪੜ੍ਹਦੇ ਨੇ, ਔਰ ਸਾਊਥ ਏਸ਼ੀਅਨ ਟੀਚਰਸ ਵੀ ਰੇਸਿਜ਼ਮ ਦਾ ਜਿਹੜਾ ਉਹ ਸਾਹਮਣਾ ਕਰਦੇ ਨੇ। ਵਟ ਇਜ਼ ਯੂਅਰ ਵਿਊ ਔਨ ਦਿਸ ਪਾਲਿਸੀ, ਔਨ ਦ ਇੰਪਲੀਮੈਂਟੇਸ਼ਨ ਆਫ ਦਿਸ ਪਾਲਿਸੀ?
ਦੇਖੋ ਜੀ, ਵੀ ਸਾਡੀ ਕਮਿਊਨਿਟੀ ਦੇ ਕੰਟੈਕਸਟ ਵਿੱਚ ਜਾਂ ਇਨ ਜਨਰਲ ਬਰਾਊਨ ਸਕਿਨ ਕਲਰ ਦੇ ਕੰਟੈਕਸਟ ਵਿੱਚ ਜਿਹੜਾ ਜੀ ਵੀ ਹੁਣ ਤੱਕ ਮੈਂ ਸਮਝਦਾ ਕਿ ਕਾਫੀ ਇਗਨੋਰੈਂਸ ਪਾਈ ਜਾ ਰਹੀ ਆ, ਵੀ ਜਿਸ ਲੈਵਲ ਤੇ ਡਿਸਕ੍ਰਿਮੀਨੇਸ਼ਨਸ ਦਾ ਸਾਹਮਣਾ ਕਰਨਾ ਪੈਂਦਾ, ਇਸ ਦੀਆਂ ਕਾਫੀ ਸਾਰੀਆਂ ਐਗਜ਼ਾਮਪਲਸ ਨੇ ਸਾਡੇ ਕੋਲ, ਔਰ ਬੜਾ ਸਟਰਗਲ ਵੀ ਕੀਤਾ ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਨਾਲ ਪਿਛਲੇ 2 ਸਾਲਾਂ ਤੋਂ, ਐਜੂਕੇਸ਼ਨ ਮਿਨਿਸਟਰ ਤੱਕ ਵੀ ਸਾਡਾ ਜਿਹੜਾ ਕਮਿਊਨੀਕੇਸ਼ਨ ਇਨ ਰਾਈਟਿੰਗ ਵੀ ਹੋਇਆ ਜੀ, ਉਹਨਾਂ ਦੇ ਰਿਸਪੌਂਸ ਵੀ ਆਏ ਇੱਥੋਂ ਤੱਕ ਕਿ ਜਾਣੀ ਕਿ ਵੀ ਜਿਹੜੇ ਬਕਾਇਦਾ ਤੌਰ ਤੇ ਫੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਡਾਇਰੈਕਟਰ ਉਹਨਾਂ ਦੇ ਨਾਲ ਵੀ ਖਤੋ ਖਿਤਾਬਤ ਹੋਈ ਹੈ, ਸੁਪਰਵਾਈਜ਼ਰ ਸਾਹਿਬ ਨੂੰ ਵੀ ਅਸੀਂ ਜਿਹੜਾ ਜੀ ਇਨ ਰਾਈਟਿੰਗ ਸਬਮਿਸ਼ਨਸ ਆਪਣੀਆਂ ਦਿੱਤੀਆਂ ਕਿ ਕਿਸ ਤਰੀਕੇ ਦੇ ਨਾਲ ਕੁਝ ਕੁ ਕੋਰਸਿਸ ਇਸ ਤਰ੍ਹਾਂ ਰੱਖੇ ਆ ਜਿਹਦੇ ਵਿੱਚ ਵੀ ਜੇ ਇੱਕ ਕਮਿਊਨਿਟੀ ਦੇ ਬੱਚੇ ਦੇ ਜਸਟ ਅਪਲਾਈ ਕਰ ਦੇਣ ਤੇ ਉਹ ਸਿਲੈਕਟ ਹੋ ਜਾਣਗੇ, ਤੇ ਬਾਕੀ ਜਿਹੜੇ ਸਕਿਨ ਕਲਰ ਦੇ ਬੱਚੇ ਆ ਵੀ ਉਹਨਾਂ ਨੂੰ ਜਿਹੜਾ ਕਿ ਰੈਂਡਮ ਸਿਲੈਕਸ਼ਨ ਸਿਸਟਮ ਜਾਂ ਕਹਿ ਲਓ ਵੀ ਲੋਟਰੀ ਦੇ ਵਿੱਚੋਂ ਗੁਜ਼ਰਨਾ ਪਊਗਾ, ਇਹ ਦੇਖਿਆ ਗਿਆ ਜੀ ਕਿ ਪੀਲ ਡਿਸਟ੍ਰਿਕਟ ਸਕੂਲ ਬੋਰਡ ਨੂੰ ਖਾਸ ਤੌਰ ਤੇ ਓਨਟੈਰੀਓ ਪ੍ਰੋਵਿੰਸ਼ੀਅਲ ਗਵਰਨਮੈਂਟ ਜਦੋਂ 2018 ਦੇ ਵਿੱਚ ਬਣੀ, ਉਸ ਤੋਂ ਬਾਅਦ ਇਹ ਪਨਿਸ਼ ਹੀ ਕੀਤਾ ਗਿਆ ਕਿ ਉਹਨਾਂ ਦੇ ਉੱਤੇ ਸੁਪਰਵਾਈਜ਼ਰ ਆ ਜਿਹੜਾ ਜੀ ਵੀ ਪ੍ਰੋਵਿੰਸ ਨੇ ਲਗਾਇਆ ਹੋਇਆ, ਜੋ ਕਿ ਅੱਜ ਵੀ ਲੱਗਾ ਹੋਇਆ ਹੈ। ਉਹਦੇ ਨਾਲ ਤੇ ਕਾਫੀ ਸਾਰੀਆਂ ਜਿਹੜੀਆਂ ਜੀ ਪੀ ਅਥਾਰਟੀਜ਼ ਪਾਵਰ 'ਚ ਹੈਗੀਆਂ ਪੀਲ ਡਿਸਟ੍ਰਿਕਟ ਸਕੂਲ ਬੋਰਡ ਦੀਆਂ, ਉਹ ਕਰਬ ਵੀ ਕੀਤੀਆਂ ਹੋਈਆਂ, ਤੇ ਉਹਨਾਂ ਤੇ ਵੱਡਾ ਐਲੀਗੇਸ਼ਨ ਹੀ ਇਹ ਲੱਗਾ ਸੀਗਾ ਵੀ ਜਿਹੜਾ ਇਹ ਬਲੈਕ ਕਮਿਊਨਿਟੀ ਦੇ ਨਾਲ ਰੇਸਿਜ਼ਮ ਆ, ਇਹ ਬੋਰਡ ਦੇ ਵੱਲੋਂ ਜਿਹੜਾ ਜੀ ਵੀ ਪ੍ਰੋਪਰਲੀ ਇਸ ਦੇ ਨਾਲ ਨਜਿੱਠਿਆ ਨਹੀਂ ਗਿਆ। ਸੋ ਜਿਸ ਕਰਕੇ ਜਿਹੜੀ ਹੁਣ ਇਹ ਨਵੀਂ ਪਾਲਿਸੀ ਸਾਹਮਣੇ ਆ ਰਹੀ ਆ, ਬਿਲਕੁਲ ਤੁਸੀਂ ਇਹ ਠੀਕ ਫਿਲਟਰ ਆਊਟ ਕੀਤਾ ਕਿ ਇੱਕ ਉਸ ਕਮਿਊਨਿਟੀ ਦੇ ਨਾਲ ਜੋ ਕੁਛ ਹੋ ਰਿਹਾ ਉਹਦੇ ਨਾਲ ਸਾਨੂੰ ਸਾਰਿਆਂ ਨੂੰ ਹਮਦਰਦੀ ਆ, ਸਭ ਕੁਛ ਉਸ ਤਰੀਕੇ ਦੇ ਨਾਲ ਹੋਣਾ ਚਾਹੀਦਾ, ਪਰ ਉਹਦੇ ਨਾਲ ਜੋ ਹੋਰ ਮਾਈਨੋਰਿਟੀਜ਼ ਦੇ ਵਿੱਚ ਵੀ ਜਿਹੜਾ ਇਹ ਰੇਸਿਜ਼ਮ ਹੋ ਰਹੇ ਆ, ਐਗਜ਼ਾਮਪਲ ਆਰ ਐਲ ਸੀ ਪੀ ਦੀ ਅਸੀਂ ਦੇਣਾ ਚਾਹੁੰਦੇ ਸੀਗੇ, ਜਿਹੜਾ ਕਿ ਜਾਣੀ ਕਿ ਰੀਜਨਲ ਚੋਇਸਿਸ ਲਰਨਿੰਗ ਪ੍ਰੋਗਰਾਮਸ ਹੈਗੇ ਆ, ਉਹਦੇ ਵਿੱਚ ਪੀਲ ਡਿਸਟ੍ਰਿਕਟ ਸਕੂਲ ਬੋਰਡ ਦਾ ਇਹ ਦਾਵਾ ਸੀ, ਇਹਨਾਂ ਨੇ ਪਾਲਿਸੀ ਇਸ ਕਰਕੇ ਗਰੇਵਾਲ ਸਾਹਿਬ ਚੇਂਜ ਕੀਤੀ ਕਿ ਪਿਛਲੇ ਸਮਿਆਂ ਦੇ ਦੌਰਾਨ ਬਲੈਕ ਕਮਿਊਨਿਟੀ ਦੇ ਬੱਚਿਆਂ ਫੈਮਿਲੀਜ਼ ਦੇ ਨਾਲ ਰੇਸਿਜ਼ਮ ਹੁੰਦਾ ਰਿਹਾ। ਜਦੋਂ ਅਸੀਂ ਉਹਨਾਂ ਨੂੰ ਕੁਐਸਚਨ ਲਿਖ ਕੇ ਭੇਜਿਆ ਜੀ ਕਿ ਵੀ ਦੱਸਿਓ ਕਿੱਦਾਂ ਰੇਸਿਜ਼ਮ ਹੁੰਦਾ ਸੀਗਾ, ਉਹਨਾਂ ਨੇ ਸਾਨੂੰ ਇਹਨੇ ਰਿਸਪੋਂਸ ਗਰੇਵਾਲ ਸਾਹਿਬ ਇਹ ਲਿਖ ਕੇ ਦਿੱਤਾ, ਸਾਡੇ ਕੋਲ ਐਵੀਡੈਂਸ ਆ ਕਿ ਭਈ ਉਹ ਬੱਚੇ ਅਪਲਾਈ ਨਹੀਂ ਸੀ ਕਰਦੇ। ਲੇਟ ਅਸੀਂ ਉਹਨਾਂ ਨੂੰ ਕੁਐਸਚਨ ਲਿਖ ਕੇ ਭੇਜਿਆ ਵੀ ਜੇ ਜਸਟ ਕੋਈ ਫੈਮਿਲੀ ਜਾਂ ਬੱਚੇ ਅਪਲਾਈ ਨਹੀਂ ਕਰਦੇ ਤੇ ਆਪਾਂ ਨੂੰ ਉਹਨਾਂ ਨੂੰ ਐਜੂਕੇਟ ਕਰਨਾ ਚਾਹੀਦਾ, ਮੋਟੀਵੇਟ ਕਰਨਾ ਚਾਹੀਦਾ ਵੀ ਉਹ ਅਪਲਾਈ ਕਰਨ, ਤੇ ਜੇ ਕੋਈ ਫੈਮਿਲੀ ਅਪਲਾਈ ਨਹੀਂ ਕਰਦੀ ਤੇ ਉਹਦੀ ਫਰੀਡਮ ਉਹਦੀ ਚੋਇਸ ਹੋ ਸਕਦੀ, ਇਹਦੇ ਵਿੱਚ ਰੇਸਿਜ਼ਮ ਕਿੱਥੇ ਆ? ਤਾਂ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ। ਸੋ ਇਹ ਆ ਜੀ ਕਿ ਹੁਣ ਕਿਉਂਕਿ ਉਹਨਾਂ ਨੇ ਪਾਲਿਸੀ ਇਹ ਬਣਾਈ ਹੋਈ ਵੀ ਜੇ ਬਲੈਕ ਕਮਿਊਨਿਟੀ ਦੇ ਬੱਚੇ ਆਰ ਐਲ ਸੀ ਪੀ ਦੇ ਕੋਰਸ ਦੇ ਲਈ ਅਪਲਾਈ ਕਰ ਦੇਣਗੇ ਤੇ ਉਹ ਅਪਲਾਈ ਕਰਨ ਕਰਕੇ ਹੀ ਜਸਟ ਉਹਨਾਂ ਨੇ ਸਿਲੈਕਟ ਹੋ ਜਾਣਾ ਕਿਉਂਕਿ ਉਹ ਬਲੈਕ ਹੈ, ਤੇ ਜਿਹੜੇ ਬਰਾਊਨ ਜਾਂ ਹੋਰ ਬੱਚੇ ਬਾਕੀ ਕਮਿਊਨਿਟੀਜ਼ ਦੇ ਹੈਗੇ ਉਹਨਾਂ ਨੂੰ ਰੈਂਡਮ ਸਿਲੈਕਸ਼ਨ ਸਿਸਟਮ ਦੇ ਵਿੱਚੋਂ ਜਾਣਾ ਪਊਗਾ ਭਾਵੇਂ ਕਿ ਉਹ ਬਾਕੀ ਦੀਆਂ ਸ਼ਰਤਾਂ ਸਾਰੀਆਂ ਪੂਰੀਆਂ ਕਰਦੇ ਆ। ਸੋ ਅਸੀਂ ਪੁੱਛਿਆ ਸੀਗਾ ਵੀ ਰੇਸਿਜ਼ਮ ਆ ਆ ਜਿਹੜਾ ਹੁਣ ਤੁਸੀਂ ਕਰ ਰਹੇ ਹੋ ਕਿ ਜਾਂ ਪਹਿਲਾਂ ਜੋ ਤੁਸੀਂ ਰੇਸਿਜ਼ਮ ਦਾ ਰੀਜ਼ਨ ਦੱਸਿਆ ਉਹ ਰੇਸਿਜ਼ਮ ਆ, ਇੱਕ ਕਰਕੇ ਜੀ ਇਹਦੇ ਤੇ ਫਿਰ ਉਹ ਚੁੱਪ ਜਿਹਾ ਕਰ ਗਏ ਸੀ। ਫਿਰ ਐਟ ਦਾ ਐਂਡ ਜਾਣੀ ਕਿ ਐਜੂਕੇਸ਼ਨ ਡਾਇਰੈਕਟਰ ਨੇ ਸਾਨੂੰ ਇਹ ਲਿਖ ਕੇ ਭੇਜਿਆ ਜੀ ਤੁਹਾਡੀ ਜਿਹੜੀ ਫੀਡਬੈਕ ਆ ਅਸੀਂ ਉਹ ਨੋਟ ਕਰ ਲਈ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਪਾਲਿਸੀ ਨੂੰ ਜਦੋਂ ਰਿਵਿਊ ਕੀਤਾ ਜਾਊਗਾ ਤਾਂ ਧਿਆਨ ਦੇ ਵਿੱਚ ਰੱਖਿਆ ਜਾਊਗਾ।
ਅੱਛਾ, ਐਜੂਕੇਸ਼ਨ ਡਾਇਰੈਕਟਰ ਆ ਜਿਹੜੇ ਉਹ ਵੀ ਆਪਣੇ ਸਾਊਥ ਏਸ਼ੀਅਨ ਭਾਈਚਾਰੇ ਚੋਂ ਰਸ਼ਮੀ ਸਵਰੂਪ ਜੀ, ਔਰ ਇਹਨਾਂ ਤੱਕ ਕੀ ਆਪਣੀ ਕਮਿਊਨਿਟੀ ਨੇ ਬਿਲਕੁਲ ਹੀ ਆਵਾਜ਼ ਨਹੀਂ ਪਹੁੰਚਾਈ ਕਿ ਜੋ ਤੁਸੀਂ ਕਰ ਰਹੇ ਹੋ, ਜਿਸ ਨੂੰ ਤੁਸੀਂ ਕਹਿ ਰਹੇ ਹੋ ਕਿ ਕਲਚਰਲੀ ਰਿਸਪੋਂਸਿਵ ਕਰਿਕੁਲਮ ਜਾਂ ਫਿਰ ਰੇਸ਼ਲੀ ਰਿਸਪੋਂਸਿਵ ਲੀਡਰਸ਼ਿਪ, ਕਿ ਇਹਦੇ 'ਚ ਕਿਤੇ ਨਾ ਕਿਤੇ ਘਾਟ ਹੈ? ਖੁਦ ਇਸ ਤੁਹਾਡੀ ਕਲਚਰਲੀ ਰਿਸਪੋਂਸਿਵ ਕਰਿਕੁਲਮ ਖੁਦ ਜਿਹੜਾ ਉਹ ਰਿਸਪੋਂਸਿਵ ਨਹੀਂ ਹੈ ਸਾਰੇ ਕਲਚਰਸ ਦੇ ਲਈ?
ਦੇਖੋ ਅਗਰਵਾਲ ਸਾਹਿਬ, ਦੇਖੋ ਇਸ ਤਰ੍ਹਾਂ ਵੀ ਮੈਨੂੰ ਇਹ ਮਹਿਸੂਸ ਹੁੰਦਾ ਰਹਿੰਦਾ, ਜਿਹੜਾ 4 ਸਾਲ ਅਸੀਂ ਗੁਰੂ ਨਾਨਕ ਦੇਵ ਜੀ ਦਾ ਸਾਈਨ ਠੀਕ ਕਰਾਉਣ ਲਈ ਬ੍ਰੈਂਪਟਨ ਹਾਸਪਿਟਲ ਦੇ ਵਿੱਚ ਸਟਰਗਲ ਕੀਤੀ ਆ, ਉੱਥੇ ਵੀ ਸਾਡੀ ਕਮਿਊਨਿਟੀ ਦਾ ਬੜਾ ਸਟਾਫ ਹੈ ਜੀ। ਹੁਣ ਪੀਲ ਐਜੂਕੇਸ਼ਨ ਬੋਰਡ ਦੇ ਵਿੱਚ ਤਾਂ ਇਹ ਐਜੂਕੇਸ਼ਨ ਡਾਇਰੈਕਟਰ ਸਾਡੀ ਕਮਿਊਨਿਟੀ ਦੇ ਵਿੱਚੋਂ ਅਪੁਆਇੰਟ ਹੋਏ ਆ। ਵੈਸੇ ਜਦੋਂ ਤੋਂ ਉਹ ਅਪੁਆਇੰਟ ਹੋਏ ਆ ਤੇ ਕਾਫੀ ਉਹਨਾਂ ਦਾ ਸਿੰਪੇਥੈਟਿਕ, ਬਹੁਤ ਵਧੀਆ ਤਰੀਕੇ ਨਾਲ ਸਾਡੀਆਂ ਸਬਮਿਸ਼ਨ ਦਾ ਰਿਸਪੋਂਸ ਆ ਜਿਹੜਾ ਅਗਰਵਾਲ ਸਾਹਿਬ ਜੀ ਆਉਣਾ ਸ਼ੁਰੂ ਹੋ ਗਿਆ ਸੀਗਾ, ਉਸ ਤੋਂ ਪਹਿਲਾਂ ਜਾਣੀ ਕਿ ਓਨਾ ਨਹੀਂ ਸੀ ਵਧੀਆ ਜੀ। ਕੁੱਲ ਮਿਲਾ ਕੇ ਹੁਣ ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਵਿੱਚ ਵੀ ਸੁਖਨਾ ਧੜੱਲੇ ਦੇ ਵਿੱਚ ਸਾਡੇ ਜਿਹੜੇ ਵੱਡੀ ਗਿਣਤੀ ਦੇ ਵਿੱਚ ਸਟਾਫ ਮੈਂਬਰ ਕਮਿਊਨਿਟੀ ਦੇ ਵਿੱਚੋਂ ਹੈਗੇ ਆ, ਤੇ ਉਹਨਾਂ ਨੂੰ ਤਾਂ ਫਿਰ ਸਮਝ ਹੈਗੀ ਆ ਨਾ ਵੀ ਕਮਿਊਨਿਟੀ ਕੇਸ ਕਿਸ ਤਰ੍ਹਾਂ ਦੀਆਂ ਡਿਸਕ੍ਰਿਮੀਨੇਸ਼ਨ ਦਾ ਜਿਹੜਾ ਜੀ ਸਾਹਮਣਾ ਬੱਚਿਆਂ ਨੂੰ ਕਰਨਾ ਪੈ ਰਿਹਾ। ਤੇ ਮੈਨੂੰ ਲੱਗਦਾ ਹੁੰਦਾ ਕਈ ਵਾਰੀ ਵੀ ਇਹਨਾਂ ਅਹੁਦਿਆਂ ਤੇ ਭੈਣ ਭਰਾ ਜਾ ਕੇ ਸਤਿਕਾਰ ਉਹਨਾਂ ਦਾ ਬਹੁਤ ਆ ਵੀ ਉਹ ਆਪਣੇ ਅਹੁਦੇ ਜੇ ਜਾਂ ਜੋਬਸ ਸੰਭਾਲ ਲੈਂਦੇ ਆ, ਉਹਨਾਂ ਨੂੰ ਮਤਲਬ ਨੌਕਰੀ ਪੱਕੀ ਹੋ ਜਾਂਦੀ ਹੈ, ਤੇ ਕਮਿਊਨਿਟੀ ਨੂੰ ਫਿਰ ਭੁੱਲ ਭੁਲਾ ਜਾਇਆ ਜਾਂਦਾ, ਤੇ ਜਿੰਨਾ ਚਿਰ ਜੋਬ ਨਾ ਮਿਲੇ ਉਹਨਾਂ ਚਿਰ ਆਪਾਂ ਨੂੰ ਕਮਿਊਨਿਟੀ ਦੇ ਨਾਲ ਰੇਸਿਜ਼ਮ ਦਾ ਬਹੁਤ ਫਿਕਰ ਹੁੰਦਾ ਜੀ। ਥੋੜਾ ਜਿਹਾ ਸਾਨੂੰ ਇਹ ਸਟਾਫ ਮੈਂਬਰਸ ਨੂੰ, ਸਹਿਬਾਨਾਂ ਨੂੰ ਵੀ ਨਾਲ ਦੀ ਨਾਲ ਅਵੇਅਰ ਕਰਦੇ ਰਹਿਣਾ ਪੈਂਦਾ, ਤੇ ਇਹਦੇ ਨਾਲ ਹੀ ਜਾਣੀ ਕਮਿਊਨਿਟੀ ਨੂੰ ਹੋਰ ਥੋੜਾ ਜਿਹਾ ਜੀ ਮੂਵ ਹੋ ਕੇ ਆਪਾਂ ਆਪਣੀ ਫੀਡਬੈਕ ਦੇਣੀ ਚਾਹੀਦੀ ਆ ਜੋ ਵੀ ਉਹਨਾਂ ਦੇ ਐਕਸਪੀਰੀਅੰਸ ਹੈਗੇ ਆ
ਜੀ। ਆਲਰਾਈਟ, ਸੋ ਐਂਡ ਇਸ ਪਾਲਿਸੀ ਦੇ ਬਾਰੇ ਤੁਸੀਂ ਕੁਝ ਕਹਿਣਾ ਚਾਹੋ? ਔਰ ਤੁਹਾਨੂੰ ਮੈਂ ਗੁੱਡ ਲੱਕ ਵੀ ਕਹਿੰਦਾ ਹਾਂ ਕਿ ਤੁਸੀਂ ਇਸ ਪਾਸੇ ਜਾ ਰਹੇ ਹੋ, ਔਰ ਹੋਪ ਵੀ ਕਰਦਾ ਕਿ ਤੁਸੀਂ ਜ਼ਰੂਰ ਇਹਨਾਂ ਗੱਲਾਂ ਵੱਲ ਧਿਆਨ ਦੇਵੋਗੇ ਕਿ ਕਿਤੇ ਨਾ ਕਿਤੇ ਜਿਹੜੀ ਜਿੱਥੇ ਸਾਊਥ ਏਸ਼ੀਅਨ ਭਾਈਚਾਰਾ ਇਗਨੋਰ ਹੋ ਰਿਹਾ ਔਰ ਸਿਰਫ ਔਰ ਸਿਰਫ ਇੱਕ ਭਾਈਚਾਰੇ ਦੀ ਗੱਲਬਾਤ, ਅਸੀਂ ਉਹਨਾਂ ਨੂੰ ਗੁੜ ਲੱਗ ਕਹਿੰਦੇ ਹਾਂ, ਉਹਨਾਂ ਲੌਬੀ ਕੀਤੀ, ਉਹਨਾਂ ਨੇ ਆਪਣੀਆਂ ਗੱਲਾਂ ਸਿਰੇ ਤੱਕ ਸਿਸਟਮੈਟਿਕ ਢੰਗ ਦੇ ਨਾਲ ਆਪਣੀ ਗੱਲ ਜਿਹੜੀ ਅੱਗੇ ਤੱਕ ਪਹੁੰਚਾਈ, ਜੋ ਉਹਨਾਂ ਨੇ ਮਹਿਸੂਸ ਕੀਤਾ ਉਸ 'ਤੇ ਉਹਨਾਂ ਨੇ ਪ੍ਰਾਪਤ ਕੀਤਾ। ਲੇਕਿਨ ਅਸੀਂ ਕਿਤੇ ਨਾ ਕਿਤੇ ਇਹ ਜਿਹੜੀ ਸਾਡੀ ਬਿਊਰੋਕਰੇਸੀ ਹੈ ਉਸ ਦੇ ਨਾਲ ਡਿਸਕਨੈਕਟ ਰਹਿੰਦੇ ਹਾਂ, ਔਰ ਸਾਡੀ ਕਿਤੇ ਨਾ ਕਿਤੇ ਲੌਬੀ ਹੈ ਜਿਹੜੀ ਉਹ ਸਿਰਫ ਔਰ ਸਿਰਫ ਮੀਡੀਆ ਦੇ ਉੱਤੇ ਆ ਕੇ ਰੌਲਾ ਪਾਉਣ ਦੀ ਹੁੰਦੀ ਹੈ, ਇਸ ਤੋਂ ਅੱਗੇ ਸਾਡੀ ਲੌਬੀ ਨਹੀਂ ਤੁਰਦੀਗੀ। ਸੋ ਇਹ ਜਿਹੜੀ ਪਾਲਿਸੀ ਇੰਪਲੀਮੈਂਟ ਹੋਈ ਹੈ ਅਸੀਂ ਉਹ
ਬਿਲਕੁਲ ਗਰੇਵਾਲ ਸਾਹਿਬ, ਦੇਖੋ ਇਹ ਆਰ ਐਲ ਸੀ ਪੀ ਦੇ ਵਿੱਚ ਜਿਹੜਾ ਡਿਸਕ੍ਰੀਮੀਨੇਸ਼ਨ ਸੀਗਾ ਉਹ ਸਾਰੇ ਐਮ ਪੀ ਪੀ ਸਾਹਿਬਾਨਾਂ ਤੱਕ ਵੀ ਪਹੁੰਚਾਇਆ, ਉਹਨਾਂ ਨੇ ਵੀ ਐਜੂਕੇਸ਼ਨ ਮਿਨਿਸਟਰ ਦੇ ਵਿੱਚ ਡਿਸਕਸ ਕੀਤਾ, ਆਪਣੀ ਕਾਕਸ ਦੇ ਵਿੱਚ ਵੀ ਜਿਹੜਾ ਜੀ ਪੀ ਇਹ ਦੀਪਕ ਆਨੰਦ ਪ੍ਰਾਪਤ ਸਰਕਾਰੀ ਆ ਅਮਰਜੋਤ ਸੰਧੂ ਉਹਨਾਂ ਨੇ ਬਕਾਇਦਾ ਡਿਸਕਸ ਕੀਤਾ ਸੀਗਾ। ਫਿਰ ਅਸੀਂ ਐਜੂਕੇਸ਼ਨ ਮਿਨਿਸਟਰ ਜਿਹੜਾ ਜੀ ਪੀ ਉਹਨਾਂ ਨੂੰ ਵੀ ਸਬਮਿਸ਼ਨ ਦਿੱਤੀ ਸੀਗੀ, ਪੀਲ ਡਿਸਟ੍ਰਿਕਟ ਸਕੂਲ ਬੋਰਡ ਨੂੰ ਲਿਖ ਲਿਖ ਕੇ ਭੇਜਿਆ। ਸੋ ਆਪਣੇ ਲੈਵਲ ਤੇ ਜੋ ਕਰਨਾ ਬਣਦਾ ਬਿਨਾਂ ਸੰਗਤ ਨੂੰ ਦੱਸਿਆ ਆਪੇ ਹੀ ਆਪਾਂ ਕਰਦੇ ਰਹਿੰਦੇ ਹਾਂ। ਸੋ ਜੇ ਹੁਣ ਸੇਵਾ ਦਾ ਮੌਕਾ ਭੈਣ ਭਰਾ ਦੇਣਗੇ ਤੇ ਉਸ ਨੂੰ ਜ਼ਿਆਦਾ ਪ੍ਰਭਾਵੀ ਤਰੀਕੇ ਦੇ ਨਾਲ ਹੀ ਕਰਾਂਗੇ, ਘੱਟ ਕਿਉਂ ਕਰਾਂਗੇ। ਸੋ ਇਹ ਰਿਪੋਰਟ ਹੈ ਜੀ, ਬਲੈਕ ਕਮਿਊਨਿਟੀ ਨੂੰ ਬਹੁਤ ਬਹੁਤ ਮੁਬਾਰਕ, ਉਹਨਾਂ ਦੇ ਨਾਲ ਹੀ ਸਭ ਕੁਝ ਠੀਕ ਹੋਣਾ ਚਾਹੀਦਾ ਜੋ ਬੀਤੇ ਵਿੱਚ ਗਲਤ ਹੋਇਆ ਸੀ। ਪਰ ਹੁਣ ਜੋ ਅਸੀਂ ਉਹ ਕਿਸੇ ਗਲਤ ਕੰਮ ਨੂੰ ਠੀਕ ਕਰਦਿਆਂ ਗਲਤ ਕਰੀ ਜਾਈਏ, ਤੇ ਜਿੱਦਾਂ ਕਿ ਆਪਾਂ ਕਿਊਬੈਕ ਦੀ ਉਹ ਜਿਹੜੀ ਆਵਾਜ਼ ਉੱਥੇ ਜਾ ਕੇ ਵਾਸ਼ਿੰਗਟਨ ਦੇ ਵਿੱਚ ਪ੍ਰਾਈਮ ਮਿਨਿਸਟਰ ਨੂੰ ਸਵਾਲ ਕੀਤਾ ਸੀਗਾ ਵੀ ਬਿੱਲ ਜਿਹੜਾ ਉੱਥੇ ਪਾਸ ਹੋ ਗਿਆ ਧਾਰਮਿਕ ਚਿੰਨ੍ਹਾਂ ਤੇ ਪਾਬੰਦੀ ਵਾਲਾ, ਉਹਦੇ ਤੇ ਤੁਸੀਂ ਬੋਲਦੇ ਨੀ, ਸਦੀਆਂ ਪਹਿਲਾਂ ਜਿਹੜਾ ਹੋਇਆ ਸੀ ਉੱਥੇ ਜਾ ਕੇ ਤੁਸੀਂ ਮਾਫ਼ੀ ਮੰਗ ਰਹੇ ਹੋ ਇੰਡੀਜੀਨਸ ਕਮਿਊਨਿਟੀਜ਼ ਦੇ ਕੋਲੋਂ, ਤੇ ਆਹ ਡਿਸਕ੍ਰੀਮੀਨੇਸ਼ਨ ਹੋ ਰਹੀ ਇਹਦੇ ਲਈ ਇਹਦੀਆਂ ਮਾਫ਼ੀਆਂ ਫਿਰ 200 ਸਾਲ ਬਾਅਦ ਮੰਗਾਂਗੇ। ਇਸ ਕਰਕੇ ਬਹੁਤ ਅਲਰਟ ਹੋਣ ਦੀ ਲੋੜ ਹੈ ਜੀ।
ਬੜੀ ਮਿਹਰਬਾਨੀ ਸਤਪਾਲ ਜੋਲ ਜੀ,
ਥੈਂਕ ਯੂ ਜੀ,
ਧੰਨਵਾਦ। ਜਿਹੜੇ ਪ੍ਰੋਗਰਾਮ ਖਬਰਸਾਰ ਦੇ ਨਾਲ, ਸੋ ਪੀਲ ਡਿਸਟ੍ਰਿਕਟ ਸਕੂਲ ਬੋਰਡ ਵੱਲੋਂ ਆਪਣੀ ਇੱਕ ਜਿਹੜੀ ਪਾਲਿਸੀ ਤਿਆਰ ਕੀਤੀ ਗਈ ਸੀਗੀ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਵਾਸਤੇ, ਉਹ ਇੰਪਲੀਮੈਂਟ ਕੀਤੀ ਗਈ ਹੈ ਔਰ ਉਸ ਨੂੰ ਦੇ ਬਾਰੇ 'ਚ ਜਦੋਂ ਇਹ ਸਾਰੀ ਰਿਕਮੈਂਡੇਸ਼ਨਸ ਆਈਆਂ ਸਨ ਅਤੇ ਸਾਰਾ ਕੁਛ ਇਹ ਇੱਕ ਪਾਲਿਸੀ ਤਿਆਰ ਕੀਤੀ ਗਈ ਸੀ, ਉਦੋਂ ਵੀ ਅਸੀਂ ਇਸ ਉੱਤੇ ਚਰਚਾ ਕੀਤੀ ਸੀ ਕਿ ਸਾਰੇ ਦੇ ਸਾਰੇ ਇਸ ਕਿਤਾਬਚੇ ਦੇ ਵਿੱਚ ਸਾਊਥ ਏਸ਼ੀਅਨ ਭਾਈਚਾਰਾ ਜਿਸ ਦੀ ਵੱਡੀ ਗਿਣਤੀ ਦੇ ਵਿੱਚ ਜਿਹਦੇ ਸਾਡੇ ਪਾਕਿਸਤਾਨੀ, ਇੰਡੀਅਨ, ਬੰਗਲਾਦੇਸ਼ੀ, ਹੋਰ ਬਾਕੀ ਡਿਫਰੈਂਟ ਮੂਲ ਦੇ, ਈਵਨ ਏਸ਼ੀਅਨ ਮੂਲ ਦੇ ਚਾਈਨੀਜ਼ ਅਤੇ ਹੋਰ ਸਾਰੇ ਬੱਚੇ ਆ ਜਾਂਦੇ ਆ, ਉਹਨਾਂ ਦੀ ਗਿਣਤੀ ਕਿਤੇ ਵੱਧ ਹੈ ਬਾਕੀ ਹੋਰ ਕਮਿਊਨਿਟੀਜ਼ ਦੇ ਨਾਲੋਂ, ਅਤੇ ਉਹਨਾਂ ਦੇ ਲਈ ਸਿਰਫ ਇਸ ਪੂਰੇ ਕਿਤਾਬ ਦੇ ਵਿੱਚ ਦੋ ਪੈਰੇ ਲਿਖੇ ਗਏ ਸੀ। ਕੋਈ ਇੰਟੈਂਸਿਵ ਸਟੱਡੀ ਨਹੀਂ ਕੀਤੀ ਗਈ ਕਿ ਕੀ ਸਾਊਥ ਏਸ਼ੀਅਨ ਭਾਈਚਾਰਾ ਉਹ ਵੀ ਇਸ ਰੇਸ਼ਲ ਡਿਸਕ੍ਰਿਮੀਨੇਸ਼ਨ ਦਾ ਜਿਹੜਾ ਸ਼ਿਕਾਰ ਹੋ ਰਿਹਾ। ਔਰ ਬੀਤੇ ਵੀਕੈਂਡ ਦੇ ਉੱਤੇ ਰੇਸ ਅਗੇਂਸਟ ਰੇਸਿਜ਼ਮ ਉਹ ਵੀ ਹੋਈ ਸੀਗੀ, ਔਰ ਰੇਸ ਅਗੇਂਸਟ ਰੇਸਿਜ਼ਮ ਨੂੰ ਸ਼ੁਰੂਆਤ ਕਰਨ ਵਾਲਿਆਂ ਦੇ ਵਿੱਚੋਂ ਇੱਕ ਮੇਰਾ ਖੁਦ ਆਪਣਾ ਵੀ ਯੋਗਦਾਨ ਕਾਫੀ ਰਿਹਾ ਵਾ। ਪੀਲ ਮਲਟੀਕਲਚਰ ਐਸੋਸੀਏਸ਼ਨ ਦੇ ਵਿੱਚ ਮੈਂ ਉਦੋਂ ਹੁੰਦਾ ਸੀ ਜਦੋਂ ਅਸੀਂ ਇਹ ਰੇਸ ਅਗੇਂਸਟ ਰੇਸਿਜ਼ਮ ਪੀਲ ਪੁਲਿਸ ਦੇ ਨਾਲ ਰਲ ਕੇ ਸ਼ੁਰੂ ਕੀਤੀ ਸੀਗੀ, ਉਦੋਂ ਇਸ ਦਾ ਬੜਾ ਤਕੜਾ ਇੰਪੈਕਟ ਹੁੰਦਾ ਸੀਗਾ। ਪਰ ਹੁਣ ਮੈਨੂੰ ਇਹ ਲੱਗਦਾ ਕਿ ਇਹ ਵੀ ਇੱਕ ਸਿੰਬੋਲਿਕ, ਇੱਕ ਜਾਬਤਾ ਪੂਰਾ ਕਰਨ ਦੇ ਲਈ ਰੇਸ ਅਗੇਂਸਟ ਰੇਸਿਜ਼ਮ ਰਹਿ ਗਈ ਹੈ ਨਾ, ਇਸ ਦੀ ਕੋਈ ਚਰਚਾ ਹੁੰਦੀ ਹੈ ਨਾ, ਇਸ ਦੇ ਉੱਤੇ ਇਹ ਡਿਸਕਸ ਕੀਤਾ ਜਾਂਦਾ ਕਿ ਜੇ ਰੇਸ ਅਗੇਂਸਟ ਰੇਸਿਜ਼ਮ ਜਸਟ ਅਨਦਰ 5 ਕਿਲੋਮੀਟਰ ਦਾ ਵਾਕ ਈਵੈਂਟ ਰਹਿ ਗਿਆ ਜਾਂ 5 ਕਿਲੋਮੀਟਰ ਦੀ ਜੌਗ ਈਵੈਂਟ ਰਹਿ ਗਿਆ, ਅਤੇ ਇਹ ਕਿਉਂ ਕੀਤਾ ਜਾ ਰਿਹਾ, ਕੀ ਇਹਦੇ 'ਚ ਅਸੀਂ ਆਪਣਾ ਹੋਰ ਕਾਹਦੇ ਲਈ ਕੀਤਾ ਜਾ ਰਿਹਾ, ਇਹਦੇ 'ਚ ਅਸੀਂ ਕੀ ਅਚੀਵ ਕਰਨਾ ਚਾਹੁੰਦੇ ਹਾਂ, ਉਹ ਸਾਰਾ ਮਕਸਦ ਛੱਡ ਕੇ ਇੱਕ ਜਾਪਦਾ ਰਹਿ ਗਿਆ ਪੂਰਾ ਕਰਨਾ ਕਿ ਹਾਂਜੀ ਅਸੀਂ ਰੇਸ ਅਗੇਂਸਟ ਰੇਸਿਜ਼ਮ ਵੀ ਕਰਵਾਈ ਆ, ਉਹਦੇ ਸਾਡੇ ਭਾਈਚਾਰੇ ਦੇ ਕੁਝ ਲੋਕ ਆ ਜਿਹੜੇ ਉਹ ਵੀ ਸ਼ਾਮਿਲ ਹੋਏ ਸੀਗੇ, ਪਰ ਕੀ ਉਹਦਾ ਮਕਸਦ ਕੀ ਰਹਿ ਗਿਆ ਜਦੋਂ ਉਸ ਦੇ ਲਈ ਅਸੀਂ ਕੁਛ ਕਰਨਾ ਹੀ ਨਹੀਂ ਗਾ। ਸੋ ਰੇਸ ਅਗੇਂਸਟ ਰੇਸਿਜ਼ਮ ਬਿਕਮਸ ਅਨਦਰ 5 ਕਿਲੋਮੀਟਰ ਵਾਕ, ਦੈਟਸ ਵਰ ਆਈ ਵਿਲ ਸੇ। ਅਤੇ ਬਾਕੀ ਹੋਰ ਇਸ ਦੇ ਉੱਤੇ ਕੋਈ ਫਿਗਰਸ, ਕੋਈ ਫੈਕਟਸ, ਕੋਈ ਅਸੀਂ ਕੀ ਪਿਛਲੇ ਸਾਲ ਕਿੰਨੀ ਰੇਸਿਜ਼ਮ ਸੀ, ਇਸ ਸਾਲ ਅਸੀਂ ਕੀ ਉਸ ਦੇ ਉੱਤੇ ਕੰਮ ਕੀਤਾ, ਕੀ ਉਹਨੂੰ ਅਸੀਂ ਖਤਮ ਕੀਤਾ, ਪੁਲਿਸ ਦੇ ਵਿੱਚ ਖੁਦ ਕੀ ਰੇਸਿਜ਼ਮ ਚੱਲ ਰਹੀ ਸੀ, ਉਸ ਨੂੰ ਅਸੀਂ ਕਿਸ ਤਰ੍ਹਾਂ ਖਤਮ ਕੀਤਾ, ਕਮਿਊਨਿਟੀ 'ਚ ਪੁਲਿਸ ਅਤੇ ਕਮਿਊਨਿਟੀ ਦੇ ਵਿਚਕਾਰ ਰੇਸਿਜ਼ਮ ਕਿਸ ਤਰ੍ਹਾਂ ਚੱਲ ਰਹੀ ਹੈ, ਉਸ ਨੂੰ ਖਤਮ ਕਰਨ ਦੇ ਲਈ ਕੀ ਕੀਤਾ, ਸਾਰਾ ਕੁਛ ਛੱਡ ਕੇ ਇੱਕ ਜਾਬਤਾ, ਇੱਕ ਪੇਪਰ 'ਚ ਕਾਰਵਾਈ ਪਾ ਦਿੱਤੀ ਜਾਂਦੀ ਹੈ ਕਿ ਅਸੀਂ ਰੇਸ ਅਗੇਂਸਟ ਰੇਸਿਜ਼ਮ ਆ ਜਿਹੜੀ ਉਹ ਕੀਤੀ ਹੈ। ਸੋ ਵੀਕਐਂਡ ਦੇ ਉੱਤੇ ਇੱਕ ਬੜੀ ਮੇਰਾ ਖਿਆਲ 21ਵੀਂ ਰੇਸਿਜ਼ਮ ਰੇਸ ਅਗੇਂਸਟ ਰੇਸਿਜ਼ਮ ਸੀਗੀ ਇਹ ਹੋਈ। ਸੋ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਇਵੈਂਟਸ ਨੇ ਕਮਿਊਨਿਟੀ ਦੇ ਵਿੱਚ ਹੋਏ, ਉਹਨਾਂ ਦੀ ਵੀ ਚਰਚਾ ਕਰਦੇ ਰਹਾਂਗੇ, ਲੇਕਿਨ ਆਪਾਂ ਹੁਣ ਕੁਛ ਪੰਜਾਬ ਦੀਆਂ ਵੀ ਗੱਲਾਂ ਬਾਤਾਂ ਕਰਨੀਆਂ ਨੇ ਅਤੇ ਸਾਂਝਦੀਪ ਉਹਨਾਂ ਨੂੰ ਵੀ ਸਮਾਂ ਦੇਣਾ, ਅਤੇ ਸਾਂਝਦੀਪ ਕੁਝ ਕਮਰਸ਼ਲ ਲੈ ਲਓ ਅਤੇ ਫਿਰ ਉਸ ਤੋਂ ਬਾਅਦ ਪੰਜਾਬ ਦੀਆਂ ਗੱਲਾਂ ਬਾਤਾਂ ਕਰਕੇ ਅਤੇ ਸਾਂਝਦੀਪ ਕਹਿੰਦੇ ਕਿ ਭਾਅ ਜੀ ਥੋੜ੍ਹੀ ਜਿਹੀ ਐਂਟਰਟੇਨਮੈਂਟ ਵੀ ਰੱਖਿਆ ਕਰੋ ਪ੍ਰੋਗਰਾਮ ਵਿੱਚ।
ਸੋ ਬਿਲਕੁਲ, ਔਰ ਤਜਿੰਦਰ ਜੀ ਵੀ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਨੂੰ ਔਨ ਏਅਰ ਕਰਨ ਤੋਂ ਪਹਿਲਾਂ ਕੈਲਡਨ ਸਬਜ਼ੀ ਫਾਰਮ ਦਾ ਸੰਦੇਸ਼ ਤੁਹਾਡੇ ਨਾਲ ਸਾਂਝਾ ਕਰ ਦਈਏ ਜੀ। ਫਰੈਸ਼ ਵੈਜੀਟੇਬਲ ਤੁਸੀਂ ਖਰੀਦਣੀਆਂ ਨੇ, ਤਾਜ਼ੀਆਂ ਹਰੀਆਂ ਸਬਜ਼ੀਆਂ ਔਰ ਤਾਜ਼ੀਆਂ ਹਰੀਆਂ ਸਬਜ਼ੀਆਂ ਦੀ ਪਨੀਰੀ ਵੀ ਇਸ ਵਕਤ ਫੁੱਲ ਬੂਟਿਆਂ ਦੀ ਤੁਸੀਂ ਪਨੀਰੀ ਲਿਆਉਣੀ ਆ ਤਾਂ ਕੈਲਡਨ ਸਬਜ਼ੀ ਫਾਰਮ ਤੁਸੀਂ ਜਾ ਸਕਦੇ ਹੋ, 12000 ਪੰਜਾਬਪੁਰ ਰੋਡ ਏਅਰਪੋਰਟ ਅਤੇ ਮੇਫੀਲਡ ਵਾਲਾ ਪਲਾਜ਼ਾ ਟਿਮ ਹੋਟਲ ਵਾਲੇ ਪਲਾਜ਼ੇ ਦੇ ਕੋਲ। ਗਾਰਡਨ ਦੇ ਟੂਲ ਤੁਹਾਨੂੰ ਚਾਹੀਦੇ ਨੇ, ਉਹ ਵੀ ਉਹਨਾਂ ਦੇ ਪਾਸ ਅਵੇਲੇਬਲ ਨੇ। ਸੋ ਤੁਸੀਂ ਵਿਜ਼ਿਟ ਕਰਨਾ ਹੈ 12000 ਪੰਜਾਬਪੁਰ ਰੋਡ ਕੈਲਡਨ, 905-840-9000। ਔਰ ਜੈਗ ਓਇਲਾ ਜੀ ਦੇ ਪਾਸ ਇੱਕ ਬਹੁਤ ਵਧੀਆ ਪ੍ਰੋਪਰਟੀ ਆਈ ਹੈ ਜੀ, ਹੰਬਰ ਵੈਸਟ ਕੈਸਲਮੋਰ ਏਅਰਪੋਰਟ ਦੇ ਏਰੀਏ ਦੇ ਵਿੱਚ, 3 ਬੈਡਰੂਮ ਦਾ ਸੈਮੀ ਡਿਟੈਚ ਜਿਸ ਵਿੱਚ 1 ਬੈਡਰੂਮ ਦੀ ਲੀਗਲ ਬੇਸਮੈਂਟ ਅਪਾਰਟਮੈਂਟ ਸੈਪਰੇਟ ਐਂਟਰੈਂਸ ਦੇ ਨਾਲ, 2 ਲਾਂਡਰੀ ਆ, 4 ਕਾਰ ਪਾਰਕਿੰਗ ਹੋਣੀ ਹੈ ਔਰ ਫਰੰਟ ਦੇ ਵਿੱਚ ਕੋਈ ਸਾਈਡਵਾਕ ਨਹੀਂ ਹੈ। ਲਿਵਿੰਗ, ਡਾਇਨਿੰਗ ਰੂਮ, ਫੈਮਿਲੀ ਰੂਮ, ਹਾਰਡਵੁੱਡ ਫਲੋਰ ਆ, ਓਕ ਸਟੇਅਰਕੇਸ ਆ। ਬੇਸਮੈਂਟ ਜਿਹੜੀ ਉਹ ਰੈਂਟ ਫਸਟ ਟਾਈਮ ਹੋਮ ਬਾਇਰ ਹੋ ਜਾਂ ਫਿਰ ਤੁਸੀਂ ਇਨਵੈਸਟਰ ਹੋ, ਪ੍ਰੋਪਰਟੀ ਦੀ ਜਾਣਕਾਰੀ ਦੇ ਲਈ 416-371-7777 ਤੇ ਗੱਲਬਾਤ ਕੀਤੀ ਜਾ ਸਕਦੀ ਹੈ ਜੀ। 416-371-7777 ਤੇ ਤੁਸੀਂ ਜੈਗ ਔਜਲਾ ਜੀ ਦੇ ਨਾਲ ਗੱਲਬਾਤ ਕਰ ਲੈਣੀ। ਇਸ ਤੋਂ ਇਲਾਵਾ ਟੈਕਸ ਪੀਰੀਅਡ ਪ੍ਰੋਗਰਾਮ ਦੇ ਪ੍ਰਾਊਡ ਸਪੋਂਸਰ ਹੁੰਦੇ ਨੇ ਜੀ। 905-621-4100 ਟੈਕਸ ਪੀਰੀਅਡ ਦਾ ਨੰਬਰ ਆ। ਸਿਕਿਉਰਿਟੀ ਕੈਮਰੇ ਲਗਾਉਣੇ ਨੇ, ਵੀਡੀਓ ਡੋਰਬੈਲ ਤੁਸੀਂ ਲਗਾਉਣੀ ਹੈ, ਨੈਟਵਰਕਿੰਗ ਦਾ ਕੋਈ ਵੀ ਤੁਸੀਂ ਕੰਮ ਕਰਾਉਣਾ ਹੈ ਘਰਾਂ ਦੇ ਵਿੱਚ, ਕਮਰਸ਼ੀਅਲ ਪ੍ਰੋਪਰਟੀ, ਇੰਡਸਟਰੀਅਲ, ਰੈਜੀਡੈਂਸ਼ੀਅਲ, ਇੰਡਸਟਰੀਅਲ ਏਰੀਆ, ਕਿਤੇ ਵੀ ਤੁਸੀਂ ਸਿਕਿਉਰਿਟੀ ਕੈਮਰੇ ਲਗਾਉਣੇ ਨੇ। ਨਾਈਟ ਵਿਜ਼ਨ ਦੇ ਵਿੱਚ ਵੀ ਕਲਰ ਵਿਜ਼ਨ ਵਾਲੇ HD ਕੈਮਰੇ ਤੁਸੀਂ ਲਗਾਉਣੇ ਨੇ। ਇਹਨਾਂ ਦੇ ਪਾਸ ਬਹੁਤ ਵਧੀਆ ਟੈਕਨੋਲੋਜੀ ਵਾਲੇ ਕੈਮਰੇ ਨੇ, ਇੱਕ ਵਾਰੀ ਜ਼ਰੂਰ ਇਹਨਾਂ ਦੇ ਨਾਲ ਗੱਲਬਾਤ ਕਰੋ। 905-621-4100 ਇਹਨਾਂ ਦਾ ਨੰਬਰ ਹੈ। ਸੋ ਆਓ ਫਿਰ ਚੱਲਦੇ ਹਾਂ ਪੰਜਾਬ ਵੱਲ, ਜਿੱਥੋਂ ਤਜਿੰਦਰ ਜੀ ਸਾਡੇ ਨਾਲ ਜੁੜੇ ਨੇ। ਤਜਿੰਦਰ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਪ੍ਰੋਗਰਾਮ ਚ।
ਸਤਿ ਸ਼੍ਰੀ ਅਕਾਲ ਜੀ, ਪ੍ਰੋਗਰਾਮ ਖਬਰਸਾ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ
ਜੀ। ਤਜਿੰਦਰ ਜੀ, ਮੇਰੇ ਵੱਲੋਂ ਵੀ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ, ਤੇ ਕਾਫੀ ਦੇਰ ਤੋਂ ਬਾਅਦ ਅੱਜ ਮੈਂ ਫੀਲ ਕਰ ਰਿਹਾ ਕਿ ਆਮ ਬੈਕ ਟੂ ਵਰਕ ਨਾਰਮਲ
ਜੀ।
ਕਾਫੀ 2 ਜੂਨ ਤੋਂ ਬਾਅਦ, ਪਹਿਲਾਂ ਤਾਂ ਪੂਰਾ ਮਹੀਨਾ 2 ਮਹੀਨੇ ਇਲੈਕਸ਼ਨ ਚ ਲੱਗੇ, ਤੇ ਫਿਰ ਉਸ ਤੋਂ ਬਾਅਦ ਇਲੈਕਸ਼ਨ ਦਾ ਕੰਮ ਸਮੇਟਣ ਦੇ ਉੱਤੇ ਲੱਗ ਗਏ। ਸੋ ਅੱਜ ਥੋੜਾ
ਜਿਹਾ
ਬੈਕ ਟੂ ਨਾਰਮਲ ਅੱਜ ਮਹਿਸੂਸ ਕਰ ਰਿਹਾ ਵਾ। ਤੇ ਆਓ ਸਭ ਤੋਂ ਪਹਿਲਾਂ ਤਾਂ ਆਪਾਂ ਪੰਜਾਬ ਦੀਆਂ ਕੁਝ ਖਾਸ ਖਬਰਾਂ ਦੇ ਉੱਤੇ ਚਰਚਾ ਕਰੀਏ। ਤੇ ਸਿਮਰਜੀਤ ਸਿੰਘ ਮਾਨ ਇਸ ਸਮੇਂ ਚਰਚਾ ਦੇ ਵਿੱਚ ਨੇ, ਆਪਣੀ ਚੋਣ ਜਿੱਤੀ ਉਹਨਾਂ ਨੇ
ਜੀ। ਸਭ ਤੋਂ ਪਹਿਲਾਂ ਕਿਹੜੀ ਖਬਰ ਤੇ ਚਰਚਾ ਕਰਨੀ ਚਾਹੋਗੇ, ਸਿਮਰਜੀਤ ਮਾਨ ਵਾਲੀ ਤੇ?
ਮਾਨ ਤੇ ਸ਼ੁਰੂ ਕਰਦੇ ਹਾਂ ਜੀ।
ਜੀ ਬਿਲਕੁਲ ਗਰੇਵਾਲ ਸਾਹਿਬ, ਕੱਲ ਵੋਟਾਂ ਦਾ ਰਿਜ਼ਲਟ ਸੀਗਾ, ਜਿਹੜੀਆਂ ਸੰਗਰੂਰ ਦੀਆਂ ਵੋਟਾਂ ਨੇ, ਔਰ ਆਮ ਆਦਮੀ ਪਾਰਟੀ ਵੱਲੋਂ ਇਹ ਦਾਅਵਾ ਕੀਤਾ ਜਾਂਦਾ ਰਿਹਾ ਕਿ ਸੰਗਰੂਰ ਹਲਕਾ ਜਿਹੜਾ ਆਮ ਆਦਮੀ ਪਾਰਟੀ ਦੀ ਪੰਜਾਬ ਚ ਰਾਜਧਾਨੀ ਹੈ, ਉੱਥੋਂ ਹੀ ਜੜ ਲੱਗੀ ਸੀ ਆਮ ਆਦਮੀ ਪਾਰਟੀ ਦੀ। ਸੋ 3 ਮਹੀਨੇ ਪਹਿਲਾਂ ਉੱਥੋਂ ਹੀ ਉਹਨਾਂ ਨੇ ਭਗਵੰਤ ਮਾਨ ਸਮੇਤ ਸਾਰਿਆਂ ਨੂੰ, ਵੱਡੇ ਚਿਹਰਿਆਂ ਨੂੰ ਜਿਤਾ ਕੇ ਭੇਜਿਆ ਸੀ, ਔਰ ਉਸ ਜ਼ਿਲ੍ਹੇ 'ਚ ਵੱਡੇ ਚਿਹਰੇ ਬਾਕੀ ਪਾਰਟੀਆਂ ਦੇ ਹਾਰੇ ਹੈ, ਔਰ 3 ਮਹੀਨਿਆਂ 'ਚ ਹੀ ਮੋਹ ਲੋਕਾਂ ਦਾ ਭੰਗ ਹੋ ਗਿਆ। ਸਿਮਰਜੀਤ ਸਿੰਘ ਮਾਨ ਜਿੱਤ ਗਏ ਨੇ, 5822 ਵੋਟਾਂ ਦੇ ਫਰਕ ਨਾਲ ਜਿੱਤ ਗਏ ਨੇ, ਤੇ ਜਿਹੜਾ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਸੀ ਗੁਰਮੇਲ ਸਿੰਘ, ਸੋ ਉਹ ਹਾਰ ਗਏ ਹੈ। ਉਹਨਾਂ ਨੂੰ ਟੋਟਲ ਵੋਟ ਜਿਹੜੀ ਗਰੇਵਾਲ ਸਾਹਿਬ ਪਈ ਹੈ 2,47,332 ਵੋਟਾਂ ਜਿਹੜੀਆਂ ਉਹਨਾਂ ਨੂੰ ਪਈਆਂ ਨੇ, ਔਰ ਉਸ ਤੋਂ ਬਾਅਦ ਸਿਮਰਜੀਤ ਸਿੰਘ ਮਾਨ ਨੂੰ ਪਈਆਂ ਨੇ ਜੀ 2,53,154 ਵੋਟਾਂ, ਯਾਨੀ ਕਿ ਜਿੰਨੀ ਵੋਟ ਪੋਲ ਹੋਈ ਹੈ ਉਹਦੀ 35.61% ਵੋਟ ਹੈ ਜਿਹੜੀ ਸਿਮਰਜੀਤ ਸਿੰਘ ਮਾਨ ਨੂੰ ਪਈ ਹੈ ਜੀ, ਤੇ ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ ਨੂੰ ਪਈ ਹੈ 34.79%, ਔਰ ਉਸ ਤੋਂ ਇਲਾਵਾ ਦਲਬੀਰ ਸਿੰਘ ਗੋਲਡੀ ਜਿਹੜੇ ਕਾਂਗਰਸ ਦੇ, ਉਹਨਾਂ ਨੂੰ 11.21% ਪਈ ਹੈ, ਤੇ ਬੀਬੀ ਕਮਲਦੀਪ ਕੌਰ ਨੇ ਜਿਹੜੇ ਰਾਜੋਆਣਾ, ਸੋ ਉਹਨਾਂ ਨੂੰ ਸਿਰਫ 44,000 ਵੋਟਾਂ ਨੇ ਜਿਹੜੀਆਂ ਪਈਆਂ ਨੇ। ਸੋ ਜ਼ਮਾਨਤ ਕਿਸੇ ਪਾਰਟੀ ਦੇ ਉਮੀਦਵਾਰ ਦੀ ਨਹੀਂ ਬਚੀ, ਸਿਰਫ ਆਮ ਆਦਮੀ ਪਾਰਟੀ ਤੋਂ ਇਲਾਵਾ ਕਿਸੇ ਦੀ ਜ਼ਮਾਨਤ ਹੈ ਜਿਹੜੀ ਉਹ ਵੀ ਨਹੀਂ ਬਚੀ। ਔਰ ਗਰਵਾਲ ਸਾਹਿਬ, ਮੈਂ ਇੱਥੇ
ਬਾਕੀਆਂ ਦੀ ਜ਼ਮਾਨਤ ਜਿਹੜੀ ਜ਼ਬਤ ਹੋ ਗਈ,
ਸਾਰਿਆਂ ਦੀ ਜ਼ਮਾਨਤ ਜ਼ਬਤ ਹੋ ਗਈ ਸੀ, ਅਕਾਲੀ, ਕਾਂਗਰਸ, ਭਾਜਪਾ ਸਮੇਤ। ਔਰ ਸਭ ਤੋਂ ਵੱਡੀ ਗੱਲ ਇਹ ਹੈ ਗਰੇਵਾਲ ਸਾਹਿਬ ਕਿ ਅਕਾਲੀ ਦਲ ਦਾ ਉਮੀਦਵਾਰ ਹੈ ਜਿਹੜਾ ਭਾਜਪਾ ਤੋਂ ਵੀ ਹੇਠਾਂ ਆਇਆ ਜੀ।
ਸੋਸ਼ਲ ਮੀਡੀਆ ਤੇ ਚਰਚਾ ਚੱਲ ਰਹੀ ਹੈ, ਜੇ ਨੀਟੂ ਸ਼ਟਰਾਂ ਵਾਲਾ ਹੁੰਦਾ ਤੇ ਉਹ ਤੋਂ ਵੀ ਥੱਲੇ ਚਲੇ ਜਾਣੇ ਸੀਗੇ।
ਹਾਂ, ਫੇਰ ਅਕਾਲੀ ਦਲ ਨੇ ਕਹਿੰਦੇ 6ਵੇਂ ਨੰਬਰ ਤੇ ਚੱਲ ਜਾਣਾ ਸੀ, ਹੁਣ 5ਵੇਂ ਤੇ ਆ ਨੀਟੂ ਸ਼ਟਰਾਂ ਵਾਲਾ ਜੇ ਖੜਿਆ ਹੁੰਦਾ। ਸੋ ਕੇਵਲ ਢਿੱਲੋਂ ਸੀਗੇ ਜੀ ਭਾਰਤੀ ਜਨਤਾ ਪਾਰਟੀ ਤੋਂ ਗਰੇਵਾਲ ਸਾਹਿਬ, ਉਹਨਾਂ ਨੂੰ ਵੋਟਾਂ ਪਈਆਂ ਜੀ 66,171, ਤੇ ਸ਼੍ਰੋਮਣੀ ਅਕਾਲੀ ਦਲ ਨੂੰ ਪਈਆਂ ਨੇ ਜੀ 44,323, ਯਾਨੀ ਕਿ 22,000 ਵੋਟਾਂ ਦਾ ਫਰਕ ਹੈ। 22,000 ਵੋਟਾਂ ਚ ਬੀਜੇਪੀ ਅੱਗੇ ਹੈ ਜੀ ਅਕਾਲੀ ਦਲ ਤੋਂ।
ਅੱਛਾ, ਇਸ ਚੀਜ਼ ਤੇ ਐਨਾਲਿਸਿਸ ਕਰੋ ਥੋੜਾ ਜਿਹਾ ਕਿ ਬਹੁਤ ਵਾਰੀ ਸਿਮਰਜੀਤ ਸਿੰਘ ਮਾਨ ਹੋਣਾ ਦੇ ਵੀ ਜ਼ਮਾਨਤ ਆ ਜਿਹੜੀ ਜ਼ਬਤ ਹੋਈ ਹੈ, ਤੇ ਇਸ ਵਾਰ ਉਹਨਾਂ ਨੂੰ ਕਿਹੜੇ ਸੈਕਟਰ ਚ, ਕਿਹੜੇ ਇਲਾਕੇ ਦੇ ਵਿੱਚ, ਕੀ ਮਲੇਰਕੋਟਲਾ ਦੇ ਇਲਾਕੇ ਨੇ ਜਿੱਥੇ ਮੁਸਲਿਮ ਵੋਟਰ ਦੀ ਬਹੁ ਗਿਣਤੀ ਹੈ ਉਸ ਇਲਾਕੇ ਵੱਲੋਂ, ਜਾਂ ਫਿਰ ਹੋਰ ਇਲਾਕਿਆਂ ਵੱਲੋਂ ਕਿਹੜੇ ਕਿਹੜੇ ਇਲਾਕੇ ਦੇ ਵਿੱਚ ਸਿਮਰਜੀਤ ਸਿੰਘ ਮਾਨ ਨੂੰ ਵੱਧ ਵੋਟ ਮਿਲੀ ਹੈ, ਤੇ ਕਿਹੜੇ ਲੋਕ ਤੇ ਕੀ ਲੋਕਾਂ ਦੀ ਸੋਚ ਆ ਜਿਹੜੀ ਕਿਉਂ ਚੇਂਜ ਹੋਈ ਕਿ ਹੁਣ ਅਸੀਂ ਸਿਮਰਜੀਤ ਸਿੰਘ ਮਾਨ ਹੋਣਾ ਨੂੰ ਮੌਕਾ ਦੇਣਾ ਹੈ?
ਬਿਲਕੁਲ ਗਰੇਵਾਲ ਸਾਹਿਬ, ਮੈਂ ਦੱਸਦਾ ਤੁਹਾਨੂੰ ਬਰੀਕੀ ਦੇ ਨਾਲ ਕਿ ਸਿਮਰਜੀਤ ਸਿੰਘ ਮਾਨ ਦੀ ਬਹੁਤ ਵਾਰੀ ਜ਼ਮਾਨਤ ਹੈ ਜਿਹੜੀ ਉਹ ਜ਼ਬਤ ਹੁੰਦੀ ਰਹੀ ਹੈ। ਹਾਲਾਂਕਿ ਉਹ ਦੋ ਵਾਰੀ ਪਹਿਲਾਂ ਜਿੱਤੇ ਨੇ, MP ਰਹੇ ਨੇ। ਇੱਕ ਵਾਰੀ ਉਹਨਾਂ ਨੇ ਜਦੋਂ ਕਿਹਾ ਸੀ ਕਿ ਸ਼੍ਰੀ ਸਾਹਿਬ ਨੂੰ ਲੈ ਕੇ ਜਾਵਾਂਗਾ ਨਾਲ, ਤਾਂ ਉਹ ਅੰਦਰ ਨਹੀਂ ਲਿਜਾਣ ਦਿੱਤਾ ਗਿਆ, ਤਾਂ ਅਸਤੀਫਾ ਦੇਣਾ ਪਿਆ ਜਦੋਂ ਉਹ ਜੇਲ੍ਹ 'ਚੋਂ ਜਿੱਤੇ ਸੀ। ਉਸ ਤੋਂ ਬਾਅਦ ਫਿਰ ਉਹ MP ਰਹੇ ਨੇ। ਤੇ ਪਰ ਗਰੇਵਾਲ ਸਾਹਿਬ, ਹੁਣ ਜਿਹੜਾ ਫੈਕਟਰ ਕੰਮ ਕੀਤਾ, ਉਹ ਦੋ ਤਿੰਨ ਫੈਕਟਰ ਕੰਮ ਕੀਤੇ ਨੇ। ਇੱਕ ਤਾਂ ਜਦੋਂ ਹੁਣ ਹਾਲ ਹੀ ਦੇ ਵਿੱਚ ਵੋਟਾਂ ਪਈਆਂ ਨੇ ਵਿਧਾਨ ਸਭਾ ਦੀਆਂ 2022 ਵਾਲੀਆਂ, ਤਾਂ ਉਦੋਂ ਦੀਪ ਸਿੱਧੂ ਫੈਕਟਰ ਵੀ ਕੰਮ ਕੀਤਾ, ਕਿਉਂਕਿ ਦੀਪ ਸਿੱਧੂ ਨੇ ਇਹਨਾਂ ਦੇ ਹੱਕ 'ਚ ਪ੍ਰਚਾਰ ਕੀਤਾ ਸੀ ਬਹੁਤ, ਔਰ ਉਸ ਦੌਰਾਨ ਦੀਪ ਸਿੱਧੂ ਦੀ ਮੌਤ ਵੀ ਹੋ ਜਾਂਦੀ ਹੈ। ਸੋ ਦੀਪ ਸਿੱਧੂ ਨੇ ਬਹੁਤ ਪ੍ਰਚਾਰ ਕੀਤਾ ਸੀ ਤੇ ਉਦੋਂ ਇਹਨਾਂ ਨੂੰ ਕਾਫੀ ਵੋਟਾਂ ਨੇ ਜਿਹੜੀਆਂ ਅਮਰਗੜ੍ਹ ਹਲਕਾ ਤੋਂ ਮਿਲੀਆਂ ਸੀ, ਜਿਹੜਾ ਸੰਗਰੂਰ ਜ਼ਿਲ੍ਹੇ ਦਾ ਹਿੱਸਾ ਹੈ। ਸੋ ਅਮਰਗੜ੍ਹ ਹਲਕਾ ਤੋਂ ਵੋਟਾਂ ਉਹਨਾਂ ਨੂੰ ਮਿਲੀਆਂ ਸੀ ਬਹੁਤ ਜ਼ਿਆਦਾ, ਔਰ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤੇ ਬਾਈ ਇਲੈਕਸ਼ਨ ਹੈ ਜਿਹੜੀ ਸੰਗਰੂਰ ਵਾਲੀ, ਉਹਦਾ ਬਿਗਲ ਵੱਜ ਜਾਂਦਾ ਹੈ। ਔਰ ਉਸ ਦੌਰਾਨ ਸਿੱਧੂ ਮੂਸੇਵਾਲਾ ਫੋਨ ਕਰਦਾ ਹੈ ਸਿਮਰਨਜੀਤ ਸਿੰਘ ਮਾਨ ਨੂੰ ਕਿ ਬਾਪੂ ਤੁਸੀਂ ਆ ਜਾਓ, ਅਸੀਂ ਤੁਹਾਡਾ ਵੇਟ ਕਰ ਰਹੇ ਹਾਂ, ਇੰਤਜ਼ਾਰ ਕਰ ਰਹੇ ਹਾਂ, ਅਸੀਂ ਖੁੱਲ੍ਹ ਕੇ ਤੁਹਾਡੀ ਸਪੋਰਟ ਕਰਾਂਗੇ। ਔਰ ਇਹ ਵੀ ਕਿਹਾ ਸੀ ਸਿੱਧੂ ਮੂਸੇਵਾਲਾ ਨੇ ਕਿ ਮੈਂ 59-11 ਟਰੈਕਟਰ ਤੇ ਤੁਹਾਡੇ ਜਿੱਦਣ ਨਾਮਜ਼ਦਗੀ ਪੱਤਰ ਦਾਖਲ ਕਰਨੇ ਹੈ ਤਾਂ ਉਸ ਟਰੈਕਟਰ ਤੇ ਲੈ ਕੇ ਜਾਵਾਂਗਾ। ਤੇ ਉਸ ਤੋਂ ਬਾਅਦ ਸਿੱਧੂ ਮੂਸੇਵਾਲੇ ਦਾ ਕਤਲ ਹੋ ਜਾਂਦਾ, ਔਰ ਉਸ ਦੌਰਾਨ ਸਿਮਰਨਜੀਤ ਸਿੰਘ ਮਾਨ ਮੂਸੇ ਪਿੰਡ ਪਹੁੰਚਦੇ ਹੈ ਔਰ ਉੱਥੇ ਜਾ ਕੇ ਆਵਾਜ਼ਾਂ ਮਾਰਦੇ ਹੈ ਕਿ ਸਿੱਧੂ ਮੂਸੇਵਾਲਾ ਤੂੰ ਕਿੱਥੇ ਹੈ, ਤੂੰ ਮੈਨੂੰ ਬੁਲਾਇਆ ਸੀ, ਲੈ ਮੈਂ ਆ ਗਿਆ ਹਾਂ ਤੇ ਹੁਣ ਤੂੰ ਮੇਰੇ ਨਾਲ ਗੱਲ ਨਹੀਂ ਕਰਦਾ। ਸੋ ਇੱਕ ਭਾਵੁਕ ਜਿਹਾ ਉਹਨਾਂ ਦਾ ਜਿਹੜਾ ਸੰਦੇਸ਼ ਸੀ, ਮੈਸੇਜ ਸੀ, ਵੀਡੀਓ ਬੜੀ ਵਾਇਰਲ ਹੋ ਰਹੀ ਸੀ। ਸੋ ਨੌਜਵਾਨ ਬਹੁਤ ਗਿਣਤੀ ਦੇ ਵਿੱਚ ਸਿਮਰਜੀਤ ਸਿੰਘ ਮਾਨ ਵੱਲ ਝੁਕਾ ਹੋ ਗਿਆ, ਜਿਹਦੇ ਚ ਇਹਦੇ ਇਸ ਗੱਲ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਕਿ ਸਿੱਧੂ ਮੂਸੇਵਾਲਾ ਫੈਕਟਰ ਵੀ ਕੰਮ ਕੀਤਾ। ਔਰ ਦੂਜੀ ਵੱਡੀ ਗੱਲ ਗਰੇਵਾਲ ਸਾਹਿਬ ਇਹ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਕੋਲ ਬਿਲਕੁਲ ਪਾਵਰ ਨਹੀਂ ਹੈ। ਜੇ ਉਹ ਕਿਸੇ SHO ਨੂੰ, ਕਿਸੇ DSP ਨੂੰ, ਕਿਸੇ ਤਹਿਸੀਲਦਾਰ ਨੂੰ ਫੋਨ ਕਰਦੇ ਨੇ ਤਾਂ ਮੈਨੂੰ ਲੱਗਦਾ ਹੈ ਕਿ 80% ਵਿਧਾਇਕਾਂ ਦੇ ਅਫਸਰਸ਼ਾਹੀ ਸੁਣ ਨਹੀਂ ਰਹੀ, ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ। ਇਸ ਕਰਕੇ ਲੋਕਾਂ ਦਾ ਮੋਹ ਭੰਗ ਹੋ ਗਿਆ। ਜਿਹੜੀਆਂ ਇਹਨਾਂ ਨੇ ਗੱਲਾਂ ਕੀਤੀਆਂ ਸੀ, ਬਹੁਤ ਵੱਡੇ ਵੱਡੇ ਵਾਅਦੇ ਕੀਤੇ ਸੀ, ਉਸ ਵਾਅਦਿਆਂ ਕਰਕੇ ਸਰਕਾਰ ਬਣੀ ਸੀ। ਜਦੋਂ ਸਰਕਾਰ ਬਣੀ, ਲੋਕਾਂ ਦੀਆਂ ਇੱਛਾਵਾਂ ਜਿਵੇਂ ਕਾਂਗਰਸ ਪਾਰਟੀ ਜਾਂ ਅਕਾਲੀ ਦਲ ਤੋਂ ਕਿਤੇ ਜ਼ਿਆਦਾ ਸੀ ਕਿ ਆਮ ਆਦਮੀ ਪਾਰਟੀ ਇਹ ਸਾਰਾ ਕੰਮ ਕਰੇਗੀ, ਪਰ ਕਾਂਗਰਸ ਵੇਲੇ ਜਾਂ ਅਕਾਲੀ ਦਲ ਵੇਲੇ ਘੱਟੋ ਘੱਟ ਵਿਧਾਇਕਾਂ ਦੀ ਸੁਣਵਾਈ ਸੀ, ਅਫਸਰਸ਼ਾਹੀ ਦੇ ਵਿੱਚ ਲੋਕਾਂ ਦੇ ਕੰਮ ਹੁੰਦੇ ਸੀ। ਹੁਣ ਉਦੋਂ ਵੀ ਗਏ ਗੁਜਰੇ ਹੋ ਗਏ ਕਿ ਲੋਕਾਂ ਦੇ ਕੰਮ ਨਹੀਂ ਹੋ ਰਹੇ। ਉਸ ਤੋਂ ਬਾਅਦ ਵੱਡਾ ਇੱਕ ਫੈਕਟਰ ਇਹ ਵੀ ਰਿਹਾ ਕਿ ਜਿੱਦਣ ਅਰਵਿੰਦ ਕੇਜਰੀਵਾਲ ਰੋਡ ਸ਼ੋਅ ਕਰਨ ਆਉਂਦੇ ਆ ਤਾਂ ਭਗਵੰਤ ਮਾਨ ਖਿੜਕੀ ਦੇ ਵਿੱਚੋਂ ਬਾਹਰ ਨਿਕਲ ਕੇ ਖਿੜਕੀ 'ਚ ਬੈਠ ਕੇ ਚੋਣ ਪ੍ਰਚਾਰ ਕਰਦੇ ਆ, ਜਦਕਿ ਸਨਰੂਫ ਦੇ ਵਾਲੀ ਜਗ੍ਹਾ 'ਚੋਂ ਅਰਵਿੰਦ ਕੇਜਰੀਵਾਲ ਪੂਰਾ ਸੁਪਰੀਮੋ ਬਣ ਕੇ ਉਸ ਰੈਲੀ ਨੂੰ ਸੰਬੋਧਨ ਕਰਦੇ ਆ ਰੋਡ ਸ਼ੋਅ ਨੂੰ, ਔਰ ਉਹ ਫੋਟੋ ਹੈ ਜਿਹੜੀ ਬਹੁਤ ਵਾਇਰਲ ਹੋਈ ਸੀ।
ਜੀ ਜੀ,
ਉਹ ਵੀ ਵੱਡਾ ਫੈਕਟਰ ਹੋਇਆ ਕਿਉਂਕਿ ਪੰਜਾਬ ਦੇ ਲੋਕ ਨਹੀਂ ਚਾਹੁੰਦੇ ਕਿ ਖੁਦ ਮੁਖਤਿਆਰੀ ਪੰਜਾਬ ਕੋਲ ਨਾ ਰਵੇ ਜਾਂ ਪੰਜਾਬ ਦਿੱਲੀ ਦੇ ਅਧੀਨ ਰਹੇ। ਪਰ ਹੁਣ ਤੱਕ ਜਿੱਦਣ ਦੀ ਸਰਕਾਰ ਬਣੀ ਹੈ, 100 ਦਿਨ ਤੋਂ ਉੱਤੇ ਹੋ ਗਏ ਹੈ, ਹੁਣ ਤੱਕ ਇਹ ਬਿਲਕੁਲ ਜੱਗ ਜ਼ਾਹਰ ਹੋ ਚੁੱਕੀ ਹੈ ਕਿ ਭਗਵੰਤ ਮਾਨ ਹਰ ਗੱਲ ਹੈ ਜਿਹੜੀ ਉਹ ਦਿੱਲੀ ਤੋਂ ਪੁੱਛ ਕੇ ਕਰਦੇ ਨੇ, ਜਿਵੇਂ ਦਿੱਲੀ ਚਾਹੁੰਦੀ ਹੈ, ਅਰਵਿੰਦ ਕੇਜਰੀਵਾਲ ਚਾਹੁੰਦੇ ਨੇ, ਰਾਘਵ ਚੱਡਾ ਚਾਹੁੰਦੇ ਨੇ, ਉਸ ਤਰੀਕੇ ਸਰਕਾਰ ਚੱਲ ਰਹੀ ਹੈ। ਸੋ ਲੋਕਾਂ ਨੇ ਉਹ ਚੀਜ਼ ਬੁਰੀ ਤਰ੍ਹਾਂ ਨਕਾਰ ਦਿੱਤੀ। ਔਰ ਗਰੇਵਾਲ ਸਾਹਿਬ, ਮੈਂ ਇੱਕ ਛੋਟੀ ਜਿਹੀ ਤੁਹਾਨੂੰ ਅੰਕੜੇ ਹੋਰ ਦੇ ਦਿਆਂ ਜੀ,
ਸ਼ਾਰਟ ਰੱਖਿਓ ਜੀ, ਮੈਂ ਅਗਲੀ ਕਿੰਨੀ ਕਰਨੀ ਹੈ। ਹਾਂਜੀ,
ਮੈਂ ਲੋਕ ਸਭਾ ਸੰਗਰੂਰ ਹਲਕੇ ਦੀ 2019 ਦੀ ਗੱਲ ਕਰ ਰਿਹਾ, ਜਦੋਂ ਭਗਵੰਤ ਮਾਨ ਦੂਜੀ ਵਾਰੀ ਬਣੇ ਸੀਗੇ MP। ਉਦੋਂ ਉਹਨਾਂ ਨੂੰ ਵੋਟਾਂ ਪਈਆਂ ਨੇ ਜੀ 52,453 ਦਾ ਪਈਆਂ ਇਕੱਲੇ ਸੰਗਰੂਰ 'ਚ। ਚਲੋ ਮੈਂ ਟਾਈਮ ਤੁਹਾਡਾ ਨਹੀਂ ਲੈਂਦਾ, ਮੈਂ ਟੋਟਲ ਜੋੜ ਕਰਦਿਆਂ ਜੀ 2019 ਦਾ, ਕਿ ਉਹਨਾਂ ਨੂੰ ਵੋਟ 412,201 ਵੋਟ ਪਈ ਸੀ 2019 'ਚ, ਤੇ ਉਸ ਤੋਂ ਬਾਅਦ ਉਹ ਵੋਟ ਵੱਧ ਗਈ ਜਿਹੜੀਆਂ ਵਿਧਾਨ ਸਭਾ ਚੋਣਾਂ ਹੋਈਆਂ ਹਾਲ ਹੀ ਦੇ ਵਿੱਚ 2022 ਚ, 412,000 ਤੋਂ ਵੱਧ ਕੇ ਉਹ 643,354 ਵੋਟਾਂ ਜਿਹੜੀਆਂ ਹੋ ਗਈਆਂ, ਯਾਨੀ ਕਿ 230,000 ਵੋਟ ਹੋਰ ਵੱਧ ਗਈ ਆਮ ਆਦਮੀ ਪਾਰਟੀ ਦੀ ਇਕੱਲੇ ਸੰਗਰੂਰ ਲੋਕ ਸਭਾ ਹਲਕੇ ਚ। ਔਰ ਉਸ ਤੋਂ ਬਾਅਦ ਜਿਹੜਾ ਹੁਣ ਚੁਣਾਵ ਹੋਇਆ, ਬਾਈ ਇਲੈਕਸ਼ਨ ਹੋਈ ਹੈ, 643,000 ਤੋਂ ਘੱਟ ਕੇ 247,000 332 ਤੇ ਸਿਮਟ ਗਈ, ਯਾਨੀ ਕਿ 3 ਮਹੀਨਿਆਂ ਦੇ ਵਿੱਚ 396,022 ਵੋਟਾਂ ਨੇ ਜਿਹੜੀਆਂ ਆਮ ਆਦਮੀ ਪਾਰਟੀ ਦੀਆਂ ਇਕੱਲੇ ਲੋਕ ਸਭਾ ਸੰਗਰੂਰ ਹਲਕੇ ਚੋਂ ਕੱਟ ਗਈਆਂ
ਜੀ। ਆਲਰਾਈਟ, ਸੋ ਅਗਲੀ ਖਬਰ ਤੇ ਜਾਣ ਤੋਂ ਪਹਿਲਾਂ ਮੇਰੇ ਨਾਲ ਇਸ ਸਮੇਂ ਨੀਰੂ ਅਰੋੜਾ ਜੀ ਨੇ ਔਰ ਉਹਨਾਂ ਦੇ ਨਾਲ ਮੈਂ ਕੁਛ ਜਿਹੜੀ ਗੱਲਬਾਤ ਕਰਨੀ ਚਾਹਾਂਗਾ। ਨੀਰੂ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ, ਬਹੁਤ ਬਹੁਤ ਧੰਨਵਾਦ ਜਗਦੀਸ਼ ਜੀ, ਤੁਹਾਨੂੰ ਔਰ ਸਾਰੇ ਲਿਸਨਰਸ ਨੂੰ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ। ਸੋ ਕਿਊਨਜ਼ਵੁੱਡ ਕਾਲਜ, ਕਿਊਨਜ਼ਵੁੱਡ ਕਾਲਜ ਬਾਰੇ ਆਪਾਂ ਗੱਲਬਾਤ ਕਰਦੇ ਆ ਰਹੇ ਹਾਂ। ਕਿਊਨਜ਼ਵੁੱਡ ਕਾਲਜ ਦੇ ਉੱਤੇ ਐਵਰੀ ਮੰਥ ਜਿਹੜੇ ਨਵੇਂ ਪ੍ਰੋਗਰਾਮ ਨੇ ਉਹ ਚੱਲਦੇ ਰਹਿੰਦੇ ਨੇ ਔਰ ਕਾਫੀ ਲੋਕਾਂ ਨੂੰ ਅਪਰਚੁਨਿਟੀ ਦਿੱਤੀ ਜਾ ਰਹੀ ਹੈ ਕਿਊਨਜ਼ਵੁੱਡ ਕਾਲਜ ਵੱਲੋਂ ਕਿ ਉਹ ਆਪਣੇ ਕੈਰੀਅਰ ਨੂੰ ਬਿਹਤਰ ਬਣਾ ਸਕਣ ਅਤੇ ਇੱਕ ਚੰਗੀ ਜਿਹੜੀ ਜੌਬ ਹੈ ਉਹ ਹਾਸਲ ਕਰ ਸਕਣ। ਥੋੜਾ ਜਿਹਾ ਦੱਸੋਗੇ ਕਿ ਇਸ ਸਮੇਂ ਕਿਊਨਜ਼ਵੁੱਡ ਕਾਲਜ ਦੇ ਉੱਤੇ ਕਿਹੜੀਆਂ ਕਲਾਸਿਸ ਚੱਲ ਰਹੀਆਂ ਨੇ, ਕਿਹਨਾਂ ਦੀ ਰਜਿਸਟ੍ਰੇਸ਼ਨ ਹੋ ਰਹੀ ਹੈ ਅਤੇ ਕਿਸ ਕੌਣ ਕੌਣ ਲੋਕ ਨੇ ਇਸ ਕਿਊਨਜ਼ਵੁੱਡ ਕਾਲਜ ਨਾਲ ਆਪਣਾ ਨਾਂ ਰਜਿਸਟਰਡ ਕਰਕੇ ਅਤੇ ਇੱਥੋਂ ਐਜੂਕੇਸ਼ਨ ਹਾਸਲ ਕਰਕੇ ਆਪਣੀ ਵਧੀਆ ਜੌਬ ਲੈ ਸਕਦੇ ਨੇ?
ਜੀ ਜਗਦੀਸ਼ ਜੀ, ਅੱਜ ਸਾਡੇ ਸ਼ੁਰੂ ਹੋਣ ਜਾ ਰਿਹਾ ਇੰਗਲਿਸ਼ ਲੈਂਗੁਏਜ ਦੇ ਕੋਰਸ, ਔਰ ਇੰਗਲਿਸ਼ ਜਿਹੜੀ ਹੈ ਉਹ ਇੰਟਰਨੈਸ਼ਨਲ ਲੈਂਗੁਏਜ ਹੈ ਔਰ ਕੈਨੇਡਾ ਦੇ ਵਿੱਚ ਉਹ ਫਸਟ ਲੈਂਗੁਏਜ ਹੈ। ਸੋ ਅਸੀਂ ਕੈਨੇਡਾ ਆ ਕੇ ਅਗਰ ਇੱਥੇ ਦੀ ਭਾਸ਼ਾ ਨਹੀਂ ਜਾਣਦੇ ਤਾਂ ਅਸੀਂ ਅੱਗੇ ਨਹੀਂ ਵੱਧ ਸਕਦੇ। ਸੋ ਅਸੀਂ ਆਫਰ ਕਰ ਰਹੇ ਹਾਂ ਸ਼ਾਰਟ ਕੋਰਸਿਸ ਦੇ ਵਿੱਚ, ਇੰਗਲਿਸ਼ ਲੈਂਗੁਏਜ ਦੇ ਕੋਰਸਿਸ ਨੇ ਜਿਹਦੇ ਵਿੱਚ ਕਿ ਤੁਹਾਨੂੰ ਰੀਡਿੰਗ, ਰਾਈਟਿੰਗ, ਸਪੀਕਿੰਗ, ਲਿਸਨਿੰਗ ਸਾਰਾ ਕੁਝ ਸਿਖਾਇਆ ਜਾਂਦਾ ਹੈ ਔਰ ਇਹ ਕਲਾਸਿਸ ਮੰਡੇ ਐਂਡ ਵੈਡਨਸਡੇ ਮਾਰਨਿੰਗ 10 to 1 ਸ਼ੁਰੂ ਹੋ ਰਹੀਆਂ ਅੱਜ ਤੋਂ। ਜੇ ਕੋਈ ਚਾਹੁੰਦਾ ਹੈ ਤਾਂ ਆ ਕੇ ਸਾਨੂੰ ਮਿਲ ਸਕਦੇ ਹੈ ਔਰ ਐਡਮਿਸ਼ਨ ਕਰਾ ਸਕਦੇ ਇਹਦੇ ਵਿੱਚ। ਔਰ ਅਗਰ ਦੂਸਰੇ ਕੋਰਸ ਦੀ ਗੱਲ ਕਰੀਏ ਸ਼ਾਰਟ ਕੋਰਸਿਸ ਦੇ ਵਿੱਚ, ਤਾਂ ਸਾਡੇ ਬੇਸਿਕ ਕੰਪਿਊਟਰ ਤੇ ਔਰ ਇੰਟਰਮੀਡੀਏਟ ਐਡਵਾਂਸ ਲੈਵਲ ਦੇ ਕੰਪਿਊਟਰ ਕੋਰਸਿਸ ਸ਼ੁਰੂ ਹੋਣ ਜਾ ਰਿਹਾ ਹੈ। ਸੋ ਅੱਜ ਦਾ ਸਮਾਂ ਕੰਪਿਊਟਰ ਦਾ ਸਮਾਂ ਹੈ। ਸੋ ਜਿਹੜੇ ਲੋਕ ਸਿੱਖਣਾ ਚਾਹੁੰਦੇ ਆ ਜਾਂ ਜਿਹਨਾਂ ਨੂੰ ਥੋੜਾ ਬਹੁਤ ਆਉਂਦਾ ਹੈ, ਅੱਗੇ ਸਿੱਖਣਾ ਚਾਹੁੰਦੇ ਆ ਜਾਂ ਕੋਈ ਜੌਬ ਕਰ ਰਹੇ ਆ ਉਹਦੇ 'ਚ ਅਪਗ੍ਰੇਡ ਕਰਨਾ ਚਾਹੁੰਦੇ ਆ ਆਪਣੇ ਸਕਿੱਲਸ ਨੂੰ, ਤਾਂ ਉਹ ਸਭ ਲੋਕ ਵੀ ਸਾਨੂੰ ਕੰਟੈਕਟ ਕਰ ਸਕਦੇ ਆ। ਔਰ ਇਹ ਕਲਾਸਿਸ ਜਿਹੜੀਆਂ ਹੁੰਦੀਆਂ ਨੇ ਇੰਗਲਿਸ਼ ਲੈਂਗੁਏਜ ਦੀਆਂ ਕਲਾਸਿਸ ਹੋਣ ਜਾਂ ਕੰਪਿਊਟਰ ਦੀਆਂ, ਇਹ ਵੀਕਐਂਡ ਤੇ ਸੈਟਰਡੇਜ਼ ਨੂੰ ਵੀ ਅਵੇਲੇਬਲ ਹੁੰਦੀਆਂ ਨੇ, ਜਾਂ ਫਿਰ ਜਿਨ੍ਹਾਂ ਨੂੰ ਸਾਡਾ ਸਕੈਜੂਅਲ ਸੂਟ ਨਹੀਂ ਕਰਦਾ ਉਹਨਾਂ ਵਾਸਤੇ ਅਸੀਂ 1-on-1 ਇਕੱਲੇ ਇਕੱਲੇ ਸਟੂਡੈਂਟ ਨੂੰ ਇਹ ਕਲਾਸਿਸ ਵੀ ਦਿੰਦੇ ਹਾਂ ਉਹਨਾਂ ਦੇ ਸਕੈਜੂਅਲ ਦੇ ਹਿਸਾਬ ਨਾਲ। ਔਰ ਜੋ ਲੋਕ ਅਕਾਊਂਟਿੰਗ ਫੀਲਡ ਦੇ ਵਿੱਚ ਕੰਮ ਕਰਨਾ ਚਾਹੁੰਦੇ ਆ ਜਾਂ ਕਰ ਰਹੇ ਆ, ਜਾਂ ਜਿਹੜੇ ਲੋਕ ਆਪਣਾ ਬਿਜ਼ਨਸ ਰਨ ਕਰਦੇ ਆ ਔਰ ਬੁੱਕ ਸੋਫਟਵੇਅਰ ਸਿੱਖਣਾ ਚਾਹੁੰਦੇ ਆ, ਤਾਂ ਉਹਨਾਂ ਵਾਸਤੇ ਸਾਡਾ ਇਹ ਕੋਰਸ ਵੀ ਸ਼ੁਰੂ ਹੋਣ ਜਾ ਰਿਹਾ ਹੈ। ਇੱਕ ਸ਼ਾਰਟ ਕੋਰਸ ਹੈ ਕੁਇਕ ਬੁੱਕਸ ਦਾ, ਜੋ ਕਿ ਸੈਟਰਡੇ ਸੰਡੇ 10 to 1 ਕਲਾਸਿਸ ਹੋਣਗੀਆਂ, ਸੋਫਟਵੇਅਰ ਸਿਖਾਇਆ ਜਾਏਗਾ ਅਕਾਊਂਟਿੰਗ ਦਾ। ਔਰ ਸ਼ਾਰਟ ਕੋਰਸਿਸ ਦੇ ਵੀ ਡਾਟਾ ਐਂਟਰੀ ਦੀਆਂ ਕਲਾਸਿਸ ਨੇ, ਆਈਲਸ ਐਂਡ ਸੈਲਫ ਹੈਲਪ ਦੀਆਂ 1-on-1 ਕਲਾਸਿਸ ਨੇ। ਔਰ ਅਗਰ ਡਿਪਲੋਮਾ ਦੀ ਗੱਲ ਕਰੀਏ ਤਾਂ ਡਿਪਲੋਮਾ ਦੇ ਵਿੱਚ ਸਾਡਾ ਸ਼ੁਰੂ ਹੋਣ ਜਾ ਰਿਹਾ ਮੈਡੀਕਲ ਆਫਿਸ ਅਸਿਸਟੈਂਟ ਦਾ ਪ੍ਰੋਗਰਾਮ ਇਸੇ ਵੀਕ ਦੇ ਵਿੱਚ। ਇਹ ਕਲਾਸਿਸ ਈਵਨਿੰਗ ਟਾਈਮ ਹੈਗੀਆਂ ਨੇ 5 to 9 ਔਰ ਮੰਡੇ ਟੂ ਫਰਾਈਡੇ। ਸੋ ਆਪਣੀ ਆਨਗੋਇੰਗ ਜੋਬ ਦੇ ਨਾਲ ਵੀ ਤੁਸੀਂ ਇਹ ਕੋਰਸ ਕਰਕੇ ਇੱਕ ਅੱਛੀ ਜੋਬ ਲੈ ਸਕਦੇ ਆ ਲੋਕ। ਔਰ ਜਿਹੜੇ ਲੋਕ ਮਾਰਨਿੰਗ ਕਰਨਾ ਚਾਹੁੰਦੇ ਆ ਉਹਨਾਂ ਵਾਸਤੇ ਮਾਰਨਿੰਗ ਬੈਚ ਵੀ ਅਵੇਲੇਬਲ ਹੈ ਔਰ ਪਾਰਟ ਟਾਈਮ ਕਲਾਸਿਸ ਵੀਕਐਂਡ ਤੇ ਅਸੀਂ ਸਾਰੇ ਡਿਪਲੋਮਾ ਪ੍ਰੋਗਰਾਮ ਦੀਆਂ ਦਿੰਦੇ ਹਾਂ। ਮੈਡੀਕਲ ਆਫਿਸ ਅਸਿਸਟੈਂਟ ਦਾ ਡਿਪਲੋਮਾ ਉਹਨਾਂ ਵਾਸਤੇ ਹੁੰਦਾ ਹੈ ਜੋ ਲੋਕ ਕਿ ਡਾਕਟਰਸ ਆਫਿਸ ਦੇ ਵਿੱਚ ਐਜ਼ ਅ ਰਿਸੈਪਸ਼ਨਿਸਟ ਜਾਂ ਮੈਡੀਕਲ ਐਡਮਿਨਿਸਟ੍ਰੇਟਰ ਦੀ ਜੋਬ ਕਰਨਾ ਚਾਹੁੰਦੇ ਆ ਜਾਂ ਫਿਰ ਹਸਪੀਟਲ ਜਾਂ ਕਿਸੇ ਵੀ ਮੈਡੀਕਲ ਆਫਿਸ ਦੇ ਵਿੱਚ ਇੱਕ ਅੱਛੀ ਜੋਬ ਲੈਣਾ ਚਾਹੁੰਦੇ ਆ। ਇਸ ਤੋਂ ਇਲਾਵਾ ਡਿਪਲੋਮਾ ਦੇ ਵਿੱਚ ਅਸੀਂ ਆਫਰ ਕਰਦੇ ਹਾਂ ਪਰਸਨਲ ਸਪੋਰਟ ਵਰਕਰ ਦਾ ਪ੍ਰੋਗਰਾਮ ਉਹਨਾਂ ਵਾਸਤੇ ਜੋ ਲੋਕ ਹੈਲਥ ਕੇਅਰ ਦੇ ਵਿੱਚ ਆਉਣਾ ਚਾਹੁੰਦੇ ਆ, ਫੂਡ ਸਰਵਿਸ ਵਰਕਰ ਦਾ ਪ੍ਰੋਗਰਾਮ ਉਹਨਾਂ ਵਾਸਤੇ ਜੋ ਲੋਕ ਹੋਸਪਿਟਲ ਜਾਂ ਕਿਸੇ ਵੀ ਹੈਲਥ ਕੇਅਰ ਦੀ ਕਿਚਨ ਦੇ ਵਿੱਚ ਡਾਇਟਰੀ ਡਿਪਾਰਟਮੈਂਟ ਦੇ ਵਿੱਚ ਕੰਮ ਕਰਨਾ ਚਾਹੁੰਦੇ ਜਾਂ ਫੂਡ ਇੰਡਸਟਰੀ ਦੇ ਵਿੱਚ ਇੱਕ ਅੱਛੀ ਜੋਬ ਲੈਣਾ ਚਾਹੁੰਦੇ ਆ, ਔਰ ਜੋ ਲੋਕ ਆਪਣਾ ਬਿਜ਼ਨਸ ਰਨ ਕਰ ਰਹੇ ਹੈ ਆਪਣੀ ਅਕਾਊਂਟਿੰਗ ਔਰ ਐਡਮਿਨਿਸਟ੍ਰੇਸ਼ਨ ਆਪਣੇ ਆਪ ਦੇਖਣਾ ਚਾਹੁੰਦੇ ਆ ਉਹਨਾਂ ਵਾਸਤੇ ਸਾਡਾ ਆਫਿਸ ਐਡਮਿਨਿਸਟ੍ਰੇਸ਼ਨ ਦਾ ਪ੍ਰੋਗਰਾਮ ਵੀ ਸ਼ੁਰੂ ਹੋ ਰਿਹਾ ਹੈ। ਔਰ ਇਹਨਾਂ ਸਾਰੇ ਕੋਰਸਿਸ ਦੇ ਲਈ ਪ੍ਰੀ ਰੈਕੁਇਜ਼ਿਟ ਹੈ ਕਿ ਮਿਨੀਮਮ ਗ੍ਰੇਡ 12 ਤੁਸੀਂ ਕਿਸੇ ਵੀ ਕੰਟਰੀ ਤੋਂ ਕੀਤੀ ਹੋਏ। ਸੋ ਇਹਨਾਂ ਸਭ ਦੀ ਜ਼ਿਆਦਾ ਜਾਣਕਾਰੀ ਲਈ ਸਾਡੀ ਵੈਬਸਾਈਟ ਤੇ ਲੌਗਇਨ ਕਰ ਸਕਦੇ ਆ queenswoodcollege.com, ਜਾਂ ਫਿਰ ਮੈਨੂੰ ਫੋਨ ਕਰਕੇ ਅਪੋਇੰਟਮੈਂਟ ਬਣਾ ਕੇ ਮਿਲ ਸਕਦੇ ਆ। ਫੋਨ ਨੰਬਰ ਹੈ 905-872-0088, 905-872-0088। ਔਰ ਜਾਂਦੇ ਜਾਂਦੇ ਕਿ ਹੁਣ ਸਮਰ ਵਕੇਸ਼ਨ ਸ਼ੁਰੂ ਹੋ ਰਹੀ ਹੈ, ਸੋ ਸਾਡੇ ਕੋਲ ਬੱਚਿਆਂ ਵਾਸਤੇ ਵੀ ਸਮਰ ਵਰਕਸ਼ਾਪ ਹੈਗੀਆਂ 1 day ਦੀਆਂ, ਜਿਹਦੇ ਵਿੱਚ ਕਿ ਅਸੀਂ ਉਹਨਾਂ ਨੂੰ ਕੁਕੀ ਡੈਕੋਰੇਸ਼ਨ, ਕੱਪਕੇਕ ਡੈਕੋਰੇਸ਼ਨ, ਕਲੇ ਆਰਟ ਔਰ ਟਾਈ ਐਂਡ ਡਾਈ ਦੇ ਕੋਰਸਿਸ ਕਰਾ ਰਹੇ ਹਾਂ। ਸੋ ਇਹ ਜਾਣਕਾਰੀ ਵੀ ਸਾਡੀ ਵੈਬਸਾਈਟ ਤੇ ਹੈਗੀ ਹੈ ਜੀ। ਬਹੁਤ ਬਹੁਤ ਧੰਨਵਾਦ ਜਗਦੀਸ਼ ਜੀ ਸਮਾਂ ਦੇਣ ਦੇ ਲਈ।
905-872-0088, 905-872-0088, queenswoodcollege.com ਇਹਨਾਂ ਦੀ ਵੈਬਸਾਈਟ ਹੈ। ਥੈਂਕ ਯੂ ਸੋ ਮਚ ਜੀ।
ਥੈਂਕ ਯੂ ਸੋ ਮਚ।
ਧੰਨਵਾਦ। ਕੈਂਸਿਕ ਕਲਚਰ ਸੈਂਟਰ ਵੱਲੋਂ ਆਪਣਾ 37ਵਾਂ ਟੂਰਨਾਮੈਂਟ ਹੈ ਜਿਹੜਾ 9-10 July ਨੂੰ ਵਾਈਲਡਵੁੱਡ ਪਾਰਕ ਪਾਲ ਕਾਫੀ ਪਾਰਕ ਜਿਹੜਾ ਮਾਲਟਨ ਦੇ ਵਿੱਚ ਹੈ ਉੱਥੇ ਕਰਵਾਇਆ ਜਾ ਰਿਹਾ ਔਰ ਇਹਦੇ 'ਚ ਕਬੱਡੀ ਤੋਂ ਇਲਾਵਾ ਸੌਕਰ, ਵਾਲੀਬਾਲ, ਬਾਸਕਟਬਾਲ, ਰੱਸਾਕਸੀ, ਡਿਸਕਸ ਥਰੋ, ਅਤੇ ਹੋਰ ਤਾਸ਼ ਦੇ ਮੁਕਾਬਲੇ ਅਤੇ ਇਹ ਤੋਂ ਇਲਾਵਾ ਹੋਰ ਅਥਲੈਟਿਕਸ ਦੀਆਂ ਜਿਹੜੀਆਂ ਖੇਡਾਂ ਨੇ ਉਹ ਹੋਣੀਆਂ ਨੇ। ਸੋ ਇਹਦੇ ਲਈ ਕੈਂਸਰ ਕਲਚਰ ਸੈਂਟਰ ਵੱਲੋਂ ਇੱਕ ਕਿਹਾ ਗਿਆ ਜਿਹੜਾ ਮੈਸੇਜ ਭੇਜਿਆ ਗਿਆ ਕਿ ਅਗਰ ਜੇ ਕੁਛ ਬੱਚੇ ਕਬੱਡੀ ਦੀ ਟੀਮ ਬਣਾ ਕੇ ਆਪਣੀ ਐਂਟਰ ਕਰਨੀ ਚਾਹੁੰਦੇ ਆ ਛੋਟੀਆਂ ਟੀਮਾਂ ਦੇ ਵਿੱਚ ਤਾਂ ਉਹ ਵੀ ਐਂਟਰ ਕਰ ਸਕਦੇ ਨੇ ਔਰ ਚੰਗਾ ਇਨਾਮ ਦਿੱਤਾ ਜਾਣਾ। ਫਸਟ ਵਿਨਰ ਨੂੰ $3,100 ਇਨਾਮ ਦਿੱਤਾ ਜਾਣਾ ਹੈ ਬੱਚਿਆਂ ਦੀ ਟੀਮ ਨੂੰ। ਸੋ 416-230-4000 ਦੇ ਉੱਤੇ ਕਾਲ ਕੀਤੀ ਜਾ ਸਕਦੀ ਹੈ ਅਗਰ ਤੁਸੀਂ ਆਪਣੀ ਕਬੱਡੀ ਦੀ ਟੀਮ ਐਂਟਰ ਕਰਵਾਉਣੀ ਹੈ ਇਸ ਟੂਰਨਾਮੈਂਟ ਦੇ ਵਿੱਚ ਛੋਟੀਆਂ ਟੀਮਾਂ ਦੇ ਵਿੱਚ। ਤੋ ਬਹੁਤ ਸਾਰੇ ਸਾਡੇ ਇੰਟਰਨੈਸ਼ਨਲ ਸਟੂਡੈਂਟਸ ਅਤੇ ਹੋਰ ਜਿਹੜੇ ਬੱਚੇ ਨੇੜੇ ਇੱਥੇ ਆਏ ਨੇ ਕਬੱਡੀ ਖੇਡਣ ਦੇ ਸ਼ੌਕੀਨ ਨੇ ਕਿ ਅਗਰ ਆਪਣੀ ਕਬੱਡੀ ਦੀ ਟੀਮ ਲੈ ਕੇ ਆਉਣੀ ਚਾਹੁੰਦੇ ਆ ਹਰੇਕ ਪਾਰਟੀਸਪੈਂਟ ਨੂੰ ਵੀ $500 ਆ ਜਿਹੜਾ ਉਹ ਪ੍ਰਾਈਸ ਦਿੱਤਾ ਜਾਣਾ ਅਤੇ ਨਾਲ ਦੀ ਨਾਲ ਅਗਰ ਤੁਸੀਂ ਟੀਮ ਐਂਟਰ ਕਰਨੀ ਚਾਹੁੰਦੇ ਹੋ ਤਾਂ ਜ਼ਰੂਰ ਤੁਸੀਂ ਜਾਣਕਾਰੀ ਲੈ ਲਓ ਕਿ ਕੀ ਇਹਦੇ ਲਈ ਭਾਰ ਰੱਖਿਆ ਗਿਆ ਜਾਂ ਫਿਰ ਏਜ ਗਰੁੱਪ ਰੱਖਿਆ ਗਿਆ ਕਿ ਕਿਸ ਤਰ੍ਹਾਂ ਤੁਸੀਂ ਇਹ ਬੱਚਿਆਂ ਦੀ ਟੀਮ ਆ ਜਿਹੜੀ ਉਹ ਲੈ ਸਕਦੇ ਹੋ ਜਾਂ ਕੋਈ ਵੀ ਕਬੱਡੀ ਦੀ ਟੀਮ ਆ ਜਿਹੜੀ ਉਹਨੂੰ ਐਂਟਰ ਕਰੋਗੇ ਤਾਂ 416-230-4000 ਦੇ ਉੱਤੇ ਤੁਸੀਂ ਕਾਲ ਕਰਨੀ ਹੈ। 9-10 July ਨੂੰ ਇਹ ਟੂਰਨਾਮੈਂਟ ਹੋਣਾ 37ਵਾਂ ਕੈਂਸਰ ਕਲਚਰ ਸੈਂਟਰ ਦਾ ਟੂਰਨਾਮੈਂਟ ਹੈ ਅਤੇ ਬਾਕੀ ਜਾਣਕਾਰੀ ਮੈਂ ਆਉਣ ਵਾਲੇ ਦਿਨਾਂ 'ਚ ਤੁਹਾਡੇ ਨਾਲ ਸ਼ੇਅਰ ਕਰਦਾ ਰਹਾਂਗਾ ਕੈਂਸਰ ਕਲਚਰ ਸੈਂਟਰ ਦੇ ਇਸ ਟੂਰਨਾਮੈਂਟ ਦੀ। ਸੌਕਰ, ਬਾਸਕਟਬਾਲ, ਵਾਲੀਬਾਲ, ਰੱਸਾਕੱਸੀ, ਤਾਸ਼ ਅਤੇ ਹੋਰ ਸਾਰੇ ਜਿਹੜੇ ਐਥਲੈਟਿਕਸ ਅਤੇ ਹੋਰ ਖੇਡਾਂ ਜਿਹੜੀਆਂ ਇੱਥੇ ਹੋਣੀਆਂ ਨੇ। ਸੋ ਇੱਕ ਦੋ ਸੰਦੇਸ਼ ਸਾਂਝੀ ਪੜਨਗੇ ਅਤੇ ਉਸ ਤੋਂ ਰਾਈਟ ਵੇ ਬਾਅਦ ਫਿਰ ਆਪਾਂ ਪੰਜਾਬ ਦੇ ਨਾਲ ਜੁੜਨਾ ਅਤੇ ਪੰਜਾਬ ਦੀ ਅਗਲੀ ਖਬਰ ਆ ਜਿਹੜੀ ਤਿੰਦਰ ਅਗਲੀ ਆਪਾਂ ਥੋੜ੍ਹਾ ਜਿਹਾ ਬਜਟ ਬਾਰੇ ਡਿਸਕਸ ਕਰ ਲਈਏ।
ਜੀ ਤੇਜਿੰਦਰ ਜੀ ਸਤਿ ਸ਼੍ਰੀ ਅਕਾਲ, ਇੱਕ ਵਾਰ ਫਿਰ ਤੋਂ ਸਵਾਗਤ ਆ
ਜੀ, ਸ਼ੁਕਰੀਆ ਜੀ।
ਦੋ ਤਿੰਨ ਸੰਦੇਸ਼ ਲੈ ਲਈਏ, ਉਸ ਤੋਂ ਬਾਅਦ ਜਿਹੜਾ ਬਜਟ ਪੇਸ਼ ਕੀਤਾ ਗਿਆ ਉਹਦੀ ਚਰਚਾ ਕਰੀਏ ਜਾਂ ਫਿਰ ਕੋਈ ਹੋਰ ਖਬਰ ਆ ਤੁਹਾਡੇ ਪਾਸ?
ਬਜਟ ਬਾਰੇ ਵੀ ਚਰਚਾ ਕਰਾਂਗੇ ਜੀ, ਸ਼੍ਰੋਮਣੀ ਅਕਾਲੀ ਦਲ ਬਾਰੇ ਵੀ ਚਰਚਾ ਕਰਾਂਗੇ। ਅੱਜ ਸਵੇਰ ਤੋਂ ਅਫਵਾਹ ਸੀ ਕਿ ਭਗਵੰਤ ਮਾਨ ਅਸਤੀਫਾ ਦੇ ਰਹੇ ਨੇ ਅਕਾਲੀ ਦਲ ਵੱਲੋਂ।
ਭਗਵੰਤ
ਨਹੀਂ, ਸੋਰੀ, ਸੁਖਬੀਰ ਸਿੰਘ ਬਾਦਲ ਅਸਤੀਫਾ ਦੇ ਰਹੇ ਨੇ, ਮਾਫੀ ਚਾਹੁੰਦਾ।
ਹੋਲਡ ਕਰੋ, ਸੰਦੇਸ਼ ਲੈ ਲਈਏ ਦੋ
ਜੀ। ਸੋ ਗੁਰਸ਼ਰਨ ਬੋਬੀ ਸਿੱਧੂ ਜੀ 647-539-3020 647-539-3020 ਸਟਾਈਨਮੈਨ ਐਂਡ ਐਸੋਸੀਏਟਸ ਦੇ ਪਾਰਟਨਰ ਨੇ ਗੁਰਸ਼ਰਨ ਬੋਬੀ ਸਿੱਧੂ ਜੀ ਦੀ, ਉਹਨਾਂ ਦੇ ਨਾਲ ਗੱਲਬਾਤ ਕਰਨੀ ਆ। ਔਰ ਯੂਕੇ ਟਰੈਕ ਟ੍ਰੇਨਿੰਗ ਸੈਂਟਰ ਤੋਂ ਕੁਲਦੀਪ ਗਰੇਵਾਲ ਜੀ 647-8495-90, ਅਵਤਾਰ ਮਿਨਹਾਜ ਜੀ ਦਾ ਨੰਬਰ 427 ਰਿਐਲਟੀ ਇੰਕ ਤੋਂ 416-744-93-93, 416-744-93-93 ਤੇ ਤੁਸੀਂ ਅਵਤਾਰ ਮਿਨਹਾਜ ਜੀ ਦੇ ਨਾਲ ਸੰਪਰਕ ਕਰ ਲੈਣਾ। ਕੁਝ ਨਵੇਂ ਪ੍ਰੋਜੈਕਟਸ ਤੇ ਕੰਮ ਕਰ ਰਹੇ ਨੇ, ਉਹਨਾਂ ਦੇ ਬਾਰੇ ਜਾਣਕਾਰੀ ਤੁਹਾਨੂੰ ਚਾਹੀਦੀ ਹੈ ਤਾਂ ਜ਼ਰੂਰ ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਖੰਨਾ ਲਾ ਆਫਿਸ 905-861-8888 ਤੋਂ ਅਰਪਣ ਖੰਨਾ ਜੀ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਖੰਨਾ ਲਾ ਆਫਿਸ 905-861-8888। ਆਵਰ ਹੋਮ ਐਂਡ ਅਪਲਾਇੰਸਿਸ, ਆਵਰ ਹੋਮ ਅਪਲਾਇੰਸਿਸ ਦੀ 4 ਲੋਕੇਸ਼ਨ ਨੇ, ਤੁਸੀਂ ਬ੍ਰੈਂਡ ਨਿਊ ਅਪਲਾਇੰਸਿਸ ਖਰੀਦਣੇ ਨੇ ਔਰ ਮਾਈਨਰ ਡੈਂਟ ਸਕ੍ਰੈਚ ਸਕ੍ਰੈਚ ਵਾਲੇ ਤੁਸੀਂ ਅਪਲਾਇੰਸਿਸ ਖਰੀਦਣੇ ਨੇ, ਅਪ ਟੂ 70% ਤੱਕ ਦਾ ਆਫ ਦਿੱਤਾ ਜਾਂਦਾ ਆ। ਆਵਰ ਹੋਮ ਐਂਡ ਅਪਲਾਇੰਸਿਸ 4 ਲੋਕੇਸ਼ਨ, ਬਰੈਂਪਟਨ, ਈਟੋਬੀਕੋ, ਸਟੋਨੀ ਕ੍ਰੀਕ, ਲੰਡਨ ਤੇ ਓਪਰੇਟ ਕਰਦੇ ਨੇ। ਸੋ ਇਹਨਾਂ ਦੀ ਵੈਬਸਾਈਟ ourhomeappliances.com ਤੇ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ। ਹੈੱਡ ਆਫਿਸ ਦਾ ਨੰਬਰ 900-416-551-5530 ਤੇ ਗੱਲਬਾਤ ਕੀਤੀ ਜਾ ਸਕਦੀ ਹੈ ਜੀ। 416-551-5533 416-551-5530 ਤੇ ਤੁਸੀਂ ਆਵਰ ਹੋਮ ਐਂਡ ਅਪਲਾਇੰਸਿਸ ਦੇ ਨਾਲ ਗੱਲਬਾਤ ਜਿਹੜੀ ਆ ਉਹ ਕਰ ਲੈਣੀ ਆ ਜੀ। ਸੋ ਤੇਜਿੰਦਰ ਜੀ ਦੇ ਨਾਲ ਫਿਰ ਇੱਕ ਵਾਰ ਗੱਲਬਾਤ ਕਰਦੇ
ਹਾਂ ਜੀ। ਤੇਜਿੰਦਰ, ਜਿਹੜੀ ਅਕਾਲੀ ਦਲ ਬਾਦਲ ਤੋਂ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਦੀ ਅਫਵਾਹ ਚੱਲ ਰਹੀ ਆ, ਮੈਨੂੰ ਤਾਂ ਲੱਗਦਾ ਕਿ ਅਫਵਾਹ ਹੀ ਰਹਿਣੀ ਹੈ ਅਤੇ ਨਾ ਜੇ ਅਸਤੀਫਾ ਦੇ ਵੀ ਦੇਣਗੇ ਕਿ ਕਿਹੜਾ ਕਿਸੇ ਨੇ ਮਨਜ਼ੂਰ ਕਰਨਾ ਹੈ ਉਹ। ਸੋ ਇਹ ਤਾਂ ਇੱਕ ਐਵੇਂ ਚਰਚਾ ਹੀ ਹੈ
ਗਰੇਵਾਲ ਸਾਹਿਬ। ਬਿਲਕੁਲ, ਇਸ ਵੇਲੇ ਜਿਹੜੀ ਮੰਨ ਲਓ ਕੇਵਲ ਢਿੱਲੋਂ ਨੂੰ ਵੋਟ ਪਈ ਆ ਉੱਥੇ, ਉਹ ਬਣਦੀ ਹੈ ਜੀ 9.33% ਸੰਗਰੂਰ ਦੇ ਵਿੱਚ, ਤੇ ਜਿਹੜੀ ਪਈ ਹੈ ਜੀ ਸ਼੍ਰੋਮਣੀ ਅਕਾਲੀ ਦਲ ਨੂੰ ਉਹ ਬਣਦੀ ਹੈ ਜੀ 6.25%। ਸਿਰਫ 6% ਵੋਟਾਂ ਨੇ ਜਿਹੜੀਆਂ ਅਕਾਲੀ ਦਲ ਕੋਲ ਰਹਿ ਗਈਆਂ ਨੇ, ਮਤਲਬ ਸੰਗਰੂਰ ਜ਼ਿਲ੍ਹੇ ਦੇ ਵਿੱਚ। ਮਤਲਬ ਅਕਾਲੀ ਦਲ ਦਾ ਤੁਹਾਡੀ ਗੱਲ ਬਿਲਕੁਲ ਠੀਕ ਹੈ, ਬੇਸ਼ੱਕ ਉਹ ਮਜ਼ਾਕ ਦੇ ਲਹਿਜੇ 'ਚ ਹੈ ਕਿ ਜੇ ਨੀਟੂ ਸ਼ਟਰਾਂ ਵਾਲਾ ਖੜਿਆ ਹੁੰਦਾ ਤਾਂ ਸ਼ਾਇਦ ਅਕਾਲੀ ਦਲ ਦਾ ਨੰਬਰ ਹੋਰ ਪਛੜ ਜਾਂਦਾ, 5ਵੇਂ ਦੀ ਜਗ੍ਹਾ ਤੇ ਅਕਾਲੀ ਦਲ 6ਵੇਂ ਸਥਾਨ ਤੇ ਚਲਾ ਜਾਂਦਾ। ਸੋ ਅਕਾਲੀ ਦਲ ਦੀ ਇਸ ਨਮੋਸ਼ੀ ਭਰੀ ਹਾਰ ਤੋਂ ਬਾਅਦ ਅੱਜ ਸਵੇਰ ਤੋਂ ਇਹ ਚਰਚਾ ਸੀ, ਕਿਉਂਕਿ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਮੀਟਿੰਗ ਰੱਖੀ ਗਈ ਸੀ। ਚਰਚਾ ਇਹ ਸੀ ਕਿ ਸੁਖਬੀਰ ਬਾਦਲ ਅਸਤੀਫਾ ਦੇਣਗੇ ਤੇ ਬਲਵਿੰਦਰ ਸਿੰਘ ਭੂੰਦੜ ਨੂੰ ਅੱਜ
ਸ਼੍ਰੋਮਣੀ ਅਕਾਲੀ ਦਲ ਦਾ ਨਵਾਂ ਪ੍ਰਧਾਨ ਬਣਾਇਆ ਜਾ ਰਿਹਾ। ਇਸ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਬਲਵਿੰਦਰ ਸਿੰਘ ਭੂੰਦੜ ਵੱਲੋਂ ਹੀ। ਉਹਨਾਂ ਨੇ ਕਿਹਾ ਕਿ ਸੁਖਬੀਰ ਬਾਦਲ ਵੱਲੋਂ ਅਸਤੀਫਾ ਦਿੱਤੇ ਜਾਣ ਦੀ ਕੋਈ ਗੱਲ ਨਹੀਂ ਹੈ, ਉਹ ਸਿਰਫ ਅਫਵਾਹ ਹੈ। ਸੋ ਜਿੰਨੀ ਏਕਤਾ ਅਕਾਲੀ ਦਲ 'ਚ ਹੈ ਇੰਨੀ ਕਿਸੇ ਹੋਰ ਪਾਰਟੀ 'ਚ ਨਹੀਂ, ਇਹ ਉਹਨਾਂ ਨੇ ਕਿਹਾ। ਔਰ ਨਾਲੇ ਵੀ ਕਿਹਾ ਹੈ ਕਿ ਇਹ ਸਮਾਂ ਅਕਾਲੀ ਦਲ ਦੇ ਨਾਲ ਖੜੇ ਹੁੰਦਾ ਹੈ। ਅਕਾਲੀ ਦਲ ਸਿਧਾਂਤਾਂ ਵਾਲੀ ਪਾਰਟੀ ਹੈ। ਇਸ ਪਾਰਟੀ ਨੇ ਬਹੁਤ ਉਤਰਾਅ ਚੜਾਅ ਵਾਲਾ ਦੌਰ ਦੇਖਿਆ ਹੈ। ਭੁੰਦੜ ਨੇ ਕਿਹਾ ਕਿ ਉਹ ਪਾਰਟੀ ਦੇ ਸੱਚੇ ਸਿਪਾਹੀ ਨੇ ਤੇ ਹਮੇਸ਼ਾ ਪਾਰਟੀ ਦੇ ਨਾਲ ਖੜੇ ਨੇ ਤੇ ਬਾਕੀ ਪਾਰਟੀ ਆਗੂਆਂ ਨੂੰ ਵੀ ਅਪੀਲ ਹੈ ਕਿ ਸਾਰੇ ਇਸ ਵੇਲੇ ਪਾਰਟੀ ਦਾ ਸਾਥ ਦਈਏ। ਉਹਨਾਂ ਨੇ ਕਿਹਾ ਕਿ ਜਿੱਤ ਹਾਰ ਚੱਲਦੀ ਰਹਿੰਦੀ ਹੈ ਪਰ ਸੁਖਬੀਰ ਸਿੰਘ ਬਾਦਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਰਹਿਣਗੇ। ਸੋ ਅੱਜ ਜਿਹੜਾ ਨਾਲ ਦੀ ਨਾਲ ਹਾਰ ਤੋਂ ਬਾਅਦ ਸੁਖਬੀਰ ਬਾਦਲ ਨੇ ਬਲਵਿੰਦਰ ਸਿੰਘ ਭੁੰਦੜ ਦੇ ਮੂੰਹੋਂ ਆਪਣੀ ਪ੍ਰਧਾਨਗੀ ਨੂੰ ਸੁਰੱਖਿਅਤ ਕਰ ਲਿਆ।
ਸੋ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਜਿਹੜਾ ਨਵਾਂ ਬਜਟ ਪੇਸ਼ ਕੀਤਾ ਇਹਦੇ ਚ ਕੀ ਵੱਖਰਾ ਹੈ, ਕੀ ਸਪੈਸ਼ਲ ਹੈ ਪੰਜਾਬੀਆਂ ਦੇ ਲਈ?
ਗਰਵਲ ਸਾਹਿਬ, ਬਜਟ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਨੇ। ਇਹਦੀ ਜਿਹੜੀ ਬਰੀਕੀ ਨਾਲ ਅਸਲ ਗੱਲ ਹੈਗੀ ਹੈ, ਕੱਲ ਨੂੰ ਆਪਾਂ ਇੱਕ ਅਰਥ ਸ਼ਾਸਤਰੀ ਨੂੰ ਵੀ ਲਾਈਨ ਤੇ ਲਵਾਂਗੇ ਕਿ ਕੀ ਹੋ ਸਕਦਾ ਕੀ ਨਹੀਂ ਹੋ ਸਕਦਾ। ਸੋ ਜਿਹੜਾ ਬਜਟ ਹੈ ਉਹਦੇ ਵਿੱਚ ਜਿਹੜੀਆਂ ਮੁੱਖ ਗੱਲਾਂ ਨੇ ਮੈਂ ਤੁਹਾਨੂੰ ਦੱਸ ਦਿੰਦਾ ਜੀ ਕੀ ਹੈ ਜੀ। ਪਨ ਬੱਸ ਤੇ ਪੀ ਆਰ ਟੀ ਸੀ ਲਈ 45 ਨਵੇਂ ਬੱਸ ਅੱਡਿਆਂ ਦੀ ਸ਼ੁਰੂਆਤ ਹੋਵੇਗੀ। ਪਠਾਨਕੋਟ ਤੋਂ ਚੰਡੀਗੜ੍ਹ ਤੱਕ ਬਣਾਇਆ ਜਾਏਗਾ ਇੱਕ ਨਵਾਂ ਹਾਈਵੇ। ਪੇਂਡੂ ਵਿਕਾਸ ਲਈ 3,000 ਕਰੋੜ ਰੁਪਏ ਨੇ ਜਿਹੜੇ ਉਹ ਰੱਖੇ ਨੇ। ਮੋਹਾਲੀ 'ਚ ਜਲ ਭਵਨ ਸਥਾਪਿਤ ਕੀਤਾ ਜਾਏਗਾ ਤੇ ਸੂਬੇ 'ਚ ਸੀਸੀਟੀਵੀ ਕੈਮਰੇ ਲਾਉਣ ਲਈ 5 ਕਰੋੜ ਰੁਪਏ ਨੇ ਜਿਹੜੇ ਉਹ ਰੱਖੇ ਨੇ ਤੇ ਜਲ ਸਰੋਤ ਪ੍ਰੋਜੈਕਟਾਂ ਲਈ 2,547 ਕਰੋੜ ਰੁਪਏ ਨੇ ਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਲਈ 640 ਕਰੋੜ ਰੁਪਏ, ਆਸ਼ੀਰਵਾਦ ਸਕੀਮ ਲਈ 150 ਕਰੋੜ ਰੁਪਏ, ਮਨਰੇਗਾ ਸਕੀਮ ਲਈ 600 ਕਰੋੜ ਰੁਪਏ, ਸਭ ਲਈ ਇੱਕ ਘਰ ਸਕੀਮ ਤਹਿਤ 292 ਕਰੋੜ ਰੁਪਏ, ਕੰਢੀ ਖੇਤਰ ਲਈ 20 ਕਰੋੜ ਰੁਪਏ ਵੱਖਰੇ ਤੇ ਛੱਪੜਾਂ ਦੀ ਸਫਾਈ ਲਈ 33 ਕਰੋੜ ਰੁਪਏ ਨੇ ਜਿਹੜੇ ਰੱਖੇ ਗਏ ਨੇ ਔਰ ਖੇਤੀ ਸੈਕਟਰ ਨੂੰ ਹੁਲਾਰਾ ਦੇਣ ਲਈ 11,560 ਕਰੋੜ ਰੁਪਏ ਦਾ ਜਿਹੜਾ ਐਲਾਨ ਹੈ ਉਹ ਕੀਤਾ ਗਿਆ
ਜੀ। ਸੋ ਇਹਦੇ ਤੇ ਆਪਾਂ ਕੱਲ ਨੂੰ ਡਿਟੇਲ ਦੇ ਵਿੱਚ ਗੱਲ ਕਰ ਲਾਂਗੇ। ਜੇਰਲ ਸਾਹਿਬ ਨੇ ਇਸ ਸਮੇਂ ਉਹਨਾਂ ਦੀ ਗੱਲ ਸੁਣ ਲਈ ਹੈ ਤੇ ਉਸ ਤੋਂ ਬਾਅਦ ਆਪਾਂ ਅਗਲੀ ਖਬਰ ਮੈਂ ਜਿਹੜੀ ਤੁਹਾਡੇ ਨਾਲ ਕਰਨੀ ਹੈ ਜਾਂ ਫਿਰ ਜ਼ੇਰੋ ਸਾਹਿਬ ਵੀ ਉਸ ਦੇ ਬਾਰੇ 'ਚ ਆਪਣੇ ਨਾਲ ਥੋੜ੍ਹਾ ਜਿਹਾ ਡਿਸਕਸ ਕਰ ਲਾਂਗੇ ਕਿ ਜੋ ਇਸ ਸਮੇਂ ਸ਼ਿਵ ਸੈਨਾ ਦਾ ਹਾਲ ਚੱਲ ਰਿਹਾ ਵਾ, ਮਹਾਰਾਸ਼ਟਰ 'ਚ ਜੋ ਕੁਝ ਚੱਲ ਰਿਹਾ ਵਾ ਉਹਦੀ ਗੱਲਬਾਤ ਮੈਂ ਇਹਨਾਂ ਦੇ ਨਾਲ ਜ਼ਰੂਰ ਕਰਾਂਗਾ। ਮਹਾਰਾਸ਼ਟਰ ਦਾ ਸੰਕਟ ਆ ਜਿਹੜਾ ਉਹਦੇ 'ਤੇ ਵੀ ਥੋੜ੍ਹੀ ਜਿਹੀ ਨਜ਼ਰਸਾਨੀ ਕਰਨੀ ਬਣਦੀ ਆ। ਜ਼ੇਰੋ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ,
ਪਹਿਲਾਂ ਤਾਂ ਜੀ ਆਇਆਂ ਨੂੰ ਗੁੱਡ ਮਾਰਨਿੰਗ
ਜੀ। ਗੁੱਡ
ਮਾਰਨਿੰਗ ਫਤਿਹਪੁਰੀ ਪਾਸ ਚਲੇ ਗਏ
ਨਾਲ ਹੀ ਆਪਣੇ ਜੀ।
ਅੱਛਾ, ਉਹਨਾਂ ਨੂੰ ਮੈਂ ਪੁੱਛਦਾ ਕਿ ਦਿੱਲੀ ਦਾ ਕਿਲੇ ਬਜਟ ਹੋਇਆ ਸੀ, ਕੇਜਰੀਵਾਲ ਨੇ ਜੰਪ ਕਰਕੇ ਕਿਹਾ ਸੀਗਾ ਦੇਖੋ ਜੀ ਅਸੀਂ ਸਰਪਲਸ ਬਜਟ ਬਣਾ ਤਾ, ਪੰਜਾਬ ਦਾ ਕਿਹੜਾ ਬਜਟ ਹੈ, ਕਿਆ ਇਹਨਾਂ ਨੇ ਦੱਸਿਆ ਕਿ ਇੰਨਾ ਡੈਫੀਸਿਟ ਚ ਹੈ, ਇੰਨਾ ਸਰਪਲਸ ਚ ਹੈ?
14%
ਵਧਾ ਦਿੱਤਾ ਸੀ
15%।
ਫੇਰ ਫਤਿਹਪੁਰੀ ਸਾਹਿਬ ਤੁਸੀਂ ਇਹ ਦੱਸੋ ਕਿ ਕਦੋਂ ਵੀ ਪੰਜਾਬ ਦਾ ਬਜਟ ਆਉਂਦਾ ਸੀ ਜਾਂ ਯੂਪੀ ਦਾ ਆਉਂਦਾ, ਹਰਿਆਣੇ ਦਾ ਆਉਂਦਾ ਸੀ ਕਿ ਕਦੀ ਕਿਹੜੀ ਮੇਨ ਪਾਰਟੀ ਦੀ ਲੀਡਰਸ਼ਿਪ ਹੈ ਉਹਨਾਂ ਨੇ ਕੋਈ ਬਿਆਨਬਾਜ਼ੀ ਕੀਤੀ? ਕਦੀ ਨੀ ਕੀਤੀ, ਨਾ ਰਾਹੁਲ ਗਾਂਧੀ ਨੇ, ਨਾ ਸੋਨੀਆ ਗਾਂਧੀ ਨੇ, ਨਾ ਤਾਂ ਜੇਪੀ ਨੱਡਾ ਨੇ, ਨਾ ਮੋਦੀ ਸਾਹਿਬ ਨੇ। ਤੇ ਕੇਜਰੀਵਾਲ ਸਾਹਿਬ ਬੜਾ ਸਾਹਿਬ ਬਹੁਤ ਵਧੀਆ ਬਜਟ ਹੈ, ਇੱਥੋਂ ਇਹ ਸਾਬਤ ਹੁੰਦਾ ਹੈ ਕਿ ਡੈਫੀਨੇਟਲੀ ਇਹ ਕਿਹੜਾ ਬਜਟ ਹੈ ਦਿੱਲੀ ਤੋਂ ਬਣਿਆ। ਔਰ ਇਹਨਾਂ ਨੀ ਦੱਸਿਆ ਕਿ ਇਹਦੇ ਚ ਕਿੰਨੇ ਡੈਫੀਸਿਟ ਹੈ, ਉਹ ਤੁਸੀਂ ਗਿਣਤੀਆਂ ਨਾਲ ਫਿਗਰ ਨਾਲ ਤਾਂ ਦੱਸ ਦਿਓ ਜੀ ਅਸੀਂ ਆਹ ਕੀਤਾ, ਅਸੀਂ ਉਹ ਕੀਤਾ, ਅਸੀਂ ਆਹ ਕਰ ਦਿੱਤਾ, ਉਹ ਕਰਤਾ, ਉਹ ਭਾਈ ਪੈਸਾ ਕਿੱਥੋਂ ਆਏਗਾ? ਤੁਸੀਂ ਦੱਸੋ ਕਿ ਕਿੰਨਾ ਤੁਹਾਡਾ 14% ਵਧਾਇਆ, ਉਹਦੀ ਐਫੀਸ਼ੈਂਸੀ ਨੂੰ ਕੰਪਲੀਟ ਕਰਨ ਵਾਸਤੇ ਕੋਈ ਨਵਾਂ ਟੈਕਸ ਲਗਾਇਆ ਜਾਂ ਕੋਈ ਨਵੀਂ ਨਿਊ ਮਨੀ ਕੋਈ ਜਨਰੇਟ ਕੀਤੀ ਹੈ? ਨਹੀਂ, ਕੋਈ ਕੁਛ ਨਹੀਂ।
ਸਿਰਫ
ਮੈਨੂੰ ਲੱਗਦਾ ਨਹੀਂ ਹੈ, ਫਤਿਹਪੁਰੀ ਸਾਹਿਬ ਮੈਂ ਤੁਹਾਨੂੰ ਗਰੰਟੀ ਕਰਕੇ ਕਹਿੰਦਾ ਇਸ ਚੀਜ਼ ਦੀ ਗਰੰਟੀ ਮੈਂ ਇਸ ਕਰਕੇ ਕਹਿ ਰਿਹਾ ਕੌਨਫੀਡੈਂਸ ਨਾਲ, ਭਗਵੰਤ ਮਾਨ 5 ਸਾਲ ਨਹੀਂ ਕੱਟੇਗਾ, ਡੈਫੀਨੇਟਲੀ ਲੀਡਰਸ਼ਿਪ ਜਿਹੜੀ ਹੈ ਚੇਂਜ ਹੋਏਗੀ।
ਜੈਰ ਸਾਹਿਬ ਜਿਹੜੀ ਤਾਂ ਤੁਸੀਂ ਗੱਲ ਕੀਤੀ ਹੈ ਬਜਟ ਬੈਲੈਂਸ ਕੀਤਾ ਜਾਂ ਨਹੀਂ, ਇਹ 15,000 ਘਾਟੇ ਦਾ ਬਜਟ ਹੈ ਜਿੱਥੋਂ ਤੱਕ ਮੈਨੂੰ ਪਤਾ। ਜਿੱਥੋਂ ਤੱਕ ਦੂਜੀ ਗੱਲ ਤੁਸੀਂ ਕੀਤੀ ਹੈ ਕਿ ਨਵਾਂ ਹੋਰ ਪੈਸਾ ਕਿੱਥੋਂ ਆਵੇਗਾ, ਇਹਨਾਂ ਦਾ ਕਹਿਣਾ ਹੈ ਕਿ 46% ਰੈਵਨਿਊ ਹੈ ਜਿਹੜਾ ਉਹ ਸ਼ਰਾਬ ਵੇਚਣ ਦੇ ਨਾਲ ਵਧੇਗਾ ਅਤੇ ਉਸ ਦੇ ਨਾਲ ਇਹ ਰੈਵਨਿਊ ਪੂਰਾ ਹੋਵੇਗਾ ਅਤੇ ਬਾਕੀ ਹੋਰ। ਇਸ ਤੋਂ ਬਾਅਦ ਜੇ ਤਜਿੰਦਰ ਫਤਿਹਪੁਰ ਇਸ ਤੋਂ ਅੱਗੇ ਕੋਈ ਗੱਲ ਕਰਨੀ ਚਾਹੁੰਦੇ ਆ ਤਾਂ ਉਹਨਾਂ ਨੂੰ ਮੈਂ ਜੀ ਐਂ ਆਖਾਂਗਾ ਕਿ ਨਾਲ ਦੀ ਨਾਲ ਮੈਂ ਤੁਹਾਤੋਂ ਮਹਾਰਾਸ਼ਟਰ ਸੰਕਟ ਬਾਰੇ ਜ਼ਰੂਰ ਜ਼ੈਰ ਸਾਹਿਬ ਤੁਹਾਡਾ ਓਪੀਨੀਅਨ ਲੈਣਾ ਚਾਹਾਂਗਾ। ਜੀ ਤਜਿੰਦਰ
ਜੀ ਬਿਲਕੁਲ ਜੀ, ਉਹਨਾਂ ਨੇ ਮਾਈਨਿੰਗ ਔਰ ਸ਼ਰਾਬ ਦੇ ਕਾਰੋਬਾਰ ਤੋਂ ਹੀ ਉਹਨਾਂ ਨੇ ਕਿਹਾ ਕਿ ਸਾਡਾ ਜਿਹੜਾ ਰੈਵਨਿਊ ਹੈ ਉਹ ਵਧੇਗਾ, ਕਿਉਂਕਿ ਪਹਿਲਾਂ ਮਾਈਨਿੰਗ ਨਜਾਇਜ਼ ਮਾਈਨਿੰਗ ਹੁੰਦੀ ਸੀ, ਉਹ ਨਜਾਇਜ਼ ਮਾਈਨਿੰਗ ਹੈ ਜਿਹੜੀ ਅਸੀਂ ਬੰਦ ਕਰਾਤੀ ਹੈ, ਤੇ ਜਿਹੜੀ ਆਬਕਾਰੀ ਦੀ ਨਵੀਂ ਨੀਤੀ ਉਹਨਾਂ ਨੇ ਲਿਆਂਦੀ ਹੈ ਉਸ ਤਹਿਤ ਜਿਹੜਾ ਉਹਨਾਂ ਨੇ ਕਿਹਾ ਕਿ ਸ਼ਰਾਬ ਦੇ ਵਿੱਚੋਂ ਵੀ ਸਰਕਾਰ ਨੂੰ ਮਾਲੀਆ ਜਿਹੜਾ ਉਹ ਜ਼ਿਆਦਾ ਇਕੱਠਾ ਹੋਏਗਾ। ਦੂਜੀ ਜਿਹੜੀ ਜੈਰਾ ਸਾਹਿਬ ਨੇ ਗੱਲ ਕੀਤੀ ਹੈ ਕਿ ਦਿੱਲੀ ਤੋਂ ਬਣ ਕੇ ਆਇਆ ਔਰ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਦਿੱਲੀ ਦੀ ਸਹਿਮਤੀ ਤੋਂ ਬਿਨਾਂ ਇਸ ਤਰ੍ਹਾਂ ਨਹੀਂ ਹੋਇਆ ਹੋਣਾ, ਔਰ ਡਾਕਟਰ ਧਰਮਵੀਰ ਗਾਂਧੀ ਹੋਰਾਂ ਦਾ ਬੜਾ ਗੰਭੀਰ ਬਿਆਨ ਆਇਆ ਔਰ ਉਹਨਾਂ ਨੇ ਕਿਹਾ ਕਿ ਸੰਗਰੂਰ ਦੇ ਲੋਕਾਂ ਨੇ ਪੰਜਾਬ ਵਿੱਚ ਦਿੱਲੀ ਦੀ ਦਖਲਅੰਦਾਜ਼ੀ ਨੂੰ ਹਰਾਇਆ ਔਰ ਕੱਲ ਟਵੀਟ ਵੀ ਕੀਤਾ ਸੀ ਡਾਕਟਰ ਧਰਮਵੀਰ ਗਾਂਧੀ ਨੇ ਕਿ 50,000 ਵੋਟ ਉਸੇ ਦਿਨ ਘਟ ਗਈ ਸੀ ਭਗਵੰਤ ਮਾਨ ਦੀ ਜਿਸ ਦਿਨ ਉਹ ਕੇਜਰੀਵਾਲ ਦੀ ਗੱਡੀ ਦੀ ਤਾਕੀ ਚ ਲਮਕਿਆ ਸੀ।
ਜੀ ਜੀ,
ਸੋ ਇਸ ਕਰਕੇ ਜਦੋਂ ਇਹ ਬਜਟ ਹੈ ਜਿਹੜਾ ਪਹਿਲਾ ਬਜਟ ਹੈ ਅਜੇ ਤਾਂ, ਸੋ ਪਹਿਲਾ ਬਜਟ ਹੈ, ਇਹ ਇਹਨਾਂ ਚੀਜ਼ਾਂ ਦੇ ਖਰੇ ਉਤਰਦੇ ਆ ਜਾਂ ਨਹੀਂ ਉਤਰਦੇ, ਕਿਹੜੀ ਲੀਡਰਸ਼ਿਪ ਬਦਲੇਗੀ ਜਾਂ ਕਿਹੜੀ ਨਹੀਂ, ਪਰ ਹਾਲ ਦੀ ਘੜੀ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਲੋਕਾਂ ਨੇ ਸੰਗਰੂਰ ਦੇ ਲੋਕਾਂ ਨੇ ਸ਼ੀਸ਼ਾ ਦਿਖਾਤਾ ਹੈ ਕਿ ਜੇ ਤੁਸੀਂ ਬਦਲਾਅ ਦੇ ਨਾਂ ਤੇ ਸਰਕਾਰ ਲਿਆਂਦੀ ਤਾਂ ਉਹ ਬਦਲਾਅ ਦੇ ਵਿੱਚੋਂ ਵੀ 3 ਮਹੀਨਿਆਂ ਦੇ ਵਿੱਚ ਬਦਲਾਅ ਹੋਰ ਨਿਕਲ ਗਿਆ।
ਜੈ ਸਾਹਿਬ, ਥੋੜਾ ਜਿਹਾ ਮਹਾਰਾਸ਼ਟਰ ਸੰਕਟ ਬਾਰੇ ਜ਼ਰੂਰ ਦੱਸਿਓ ਸਾਨੂੰ।
ਉਹ ਇਹ ਹੈ ਗਰੇਵਾਲ ਸਾਹਿਬ, ਦੇਖੋ ਜਿਹੜਾ ਨਾ ਮੇਨ ਮੀਡੀਆ ਹੈਗਾ ਉਹ ਸਿਰਫ ਇਸ ਪ੍ਰੈਜ਼ੈਂਟ ਦੀ ਗੱਲ ਕਰਦਾ, ਕਿਹੜੀ ਇਨਸਾਈਡ ਸਟੋਰੀ ਹੈਗੀ ਆ ਉਹਨੂੰ ਅੱਗੇ ਲੈ ਕੇ ਨਹੀਂ ਆਉਂਦਾ। ਕਿਹੜੀ ਜੋ ਮੈਂ ਕਾਫੀ ਚੈਨਲ ਦੇਖਿਆ, ਕਾਫੀਆਂ ਦਾ ਅਨੈਲਿਸਿਸ ਸੁਣਿਆ ਹੈ, ਉਥੋਂ ਇਹ ਪਤਾ ਲੱਗਦਾ, ਤੁਹਾਨੂੰ ਪਤਾ 3 ਮਹੀਨਿਆਂ ਦੇ ਅੰਦਰ ਬੰਬੇ ਕਾਰਪੋਰੇਸ਼ਨ ਦੇ ਇਲੈਕਸ਼ਨ ਹੋਣੇ ਆ, ਉੱਥੇ ਹੈ ਸ਼ਿਵ ਸੈਨਾ, ਔਰ ਜਿਹੜੀ ਬੀਜੇਪੀ ਹੈ ਉਹ ਸ਼ਿਵ ਸੈਨਾ ਦੀ ਮੋਨੋਪੋਲੀ ਨੂੰ ਤੋੜਨਾ ਚਾਹੁੰਦੀ ਹੈ। ਉਹਨਾਂ ਨੂੰ ਇਹ ਨਹੀਂ ਹੈ ਬੀਜੇਪੀ ਨੂੰ ਕਿ ਮਹਾਰਾਸ਼ਟਰ ਦੀ ਜਿਹੜੀ ਸਰਕਾਰ ਪਲਟ ਲਈਏ ਤੇ 1.5 ਸਾਲ ਵਾਸਤੇ ਅਸੀਂ ਰਾਜ ਕਰ ਲਈਏ, ਉਹ ਇੰਨੀ ਇੰਪੋਰਟੈਂਟ ਨਹੀਂ ਹੈ, ਪਰ ਬੀਜੇਪੀ ਜਿਹੜੀ ਆ ਆਪਣੀ ਜਿਹੜੀ ਆ ਬੜੌਤੀ ਹੈ ਉਹ ਬੰਬੇ ਕਾਰਪੋਰੇਸ਼ਨ ਤੇ ਚਾਹੁੰਦੀ ਹੈ। ਤੁਹਾਨੂੰ ਪਤਾ ਪੰਜਾਬ ਨਾਲੋਂ ਵੱਡਾ ਬਜਟ ਹੈ ਬੰਬੇ ਕਾਰਪੋਰੇਸ਼ਨ ਦਾ, 273 215 ਤੇ ਕੌਂਸਲਰ ਨੇ ਉੱਥੇ, ਔਰ ਉਹ ਪਰਟੀਕੁਲਰਲੀ ਜਿਹੜੀ ਫਾਈਨੈਂਸ਼ੀਅਲ ਮਾਰਕੀਟ ਨੂੰ ਹੈ ਬੰਬੇ ਦੀ ਨੂੰ ਉਹ ਬੀਜੇਪੀ ਉਹਨੂੰ ਕੰਟਰੋਲ ਕਰਨਾ ਚਾਹੁੰਦੀ ਹੈ। ਔਰ ਅੱਜ ਮੈਂ ਸੁਣਿਆ ਹੈ ਕਿ 2-3 ਲੀਡਰ ਦੇ ਉੱਤੇ ਈਡੀ ਦਾ ਛਾਪਾ ਪਵਾ ਦਿੱਤਾ ਸੈਨਾ ਦੇ, ਕਿ ਦੱਸੋ ਪਹਿਲਾਂ ਸੁੱਤੇ ਸੀਗੇ ਇਹਨਾਂ ਨੇ ਰਾਈਡ ਅਵੇ ਹੁਣੇ ਪਵਾਉਣਾ ਸੀ।
ਜੀ ਆਲਰਾਈਟ, ਥੈਂਕ ਯੂ ਜੈ ਸਾਹਿਬ, ਤੇਜਿੰਦਰ ਧੰਨਵਾਦ, ਬਾਕੀ ਗੱਲਾਂ ਕੱਲ ਨੂੰ। ਤੇਜਿੰਦਰ ਵੈਖਾ ਤੇਜਿੰਦਰ ਵੀ ਚਲੇ ਗਏ ਨੇ, ਸੋ ਥੈਂਕ ਯੂ ਸੋ ਮਚ। ਸੰਦੀਪ ਕੋ ਐਡ ਪਲੀਜ਼।
ਜੀ ਇਸ ਵਕਤ ਡਾਕਟਰ ਲਖਵਿੰਦਰ ਜੀ ਵੀ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਸੁਖਮਣੀ ਹੋਮਿਓਪੈਥੀ ਤੋਂ ਡਾਕਟਰ ਲਖਵਿੰਦਰ ਜੀ, 416-522-7777 ਸੁਖਮਣੀ ਹੋਮਿਓਪੈਥੀ ਦਾ ਨੰਬਰ ਹੈ, ਇਸ ਨੰਬਰ 'ਤੇ ਤੁਸੀਂ ਸੰਪਰਕ ਕਰ ਲੈਣਾ ਹੈ। ਸੁਖਮਣੀ ਹੋਮਿਓਪੈਥੀ 2945 ਸੈਂਡਲਵੁੱਡ ਪਾਰਕਵੇ ਈਸਟ ਯੂਨਿਟ ਨੰਬਰ 11 ਦੇ ਵਿੱਚ ਸਥਿਤ ਨੇ। 416-522-7777 ਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਗੁੱਡ ਮਾਰਨਿੰਗ।
ਸੋ ਆਓ ਫਿਰ ਕਿਹੜੇ ਟੌਪਿਕ ਤੇ ਅੱਜ ਗੱਲਬਾਤ ਜਿਹੜੀ ਉਹ ਕਰੀ।
ਟੌਪਿਕ ਉਹੀ ਹੁੰਦਾ ਜੀ ਜਿਹੜਾ ਪਿਛਲੇ 2-4 ਦਿਨਾਂ ਚ ਜੋ ਐਕਸਪੀਰੀਅੰਸ ਹੋਇਆ ਹੁੰਦਾ ਉਹੀ ਟੌਪਿਕ ਲਈਦਾ। ਸੋ ਇਹ ਹੈ ਕਿ ਨੋਰਮਲ ਜਿਹਾ ਹੀ ਹੈਗਾ ਟੌਪਿਕ, ਤੇ ਮੈਂ ਬਾਰ ਬਾਰ ਅੱਗੇ ਵੀ ਇੱਦਾਂ ਦੀ ਗੱਲ ਕੀਤੀ ਹੋਣੀ ਕਿ ਕੈਲਸ਼ੀਅਮ ਤੇ ਆਇਰਨ ਜਿਹੜਾ ਆ ਇਹ ਮੋਸਟਲੀ ਡਾਕਟਰ ਲਿਖ ਦਿੰਦੇ ਆ ਹਰ ਪੇਸ਼ੈਂਟ ਨੂੰ ਜਿਹੜੇ ਅਨੀਮਿਕ ਹੁੰਦੇ ਆ, ਜਿਹਨਾਂ ਦਾ ਹੀਮੋਗਲੋਬਿਨ ਘੱਟ ਬਣਦਾ ਜਾਂ ਜਿਹਨਾਂ 'ਚ ਆਇਰਨ ਘੱਟ ਹੁੰਦਾ ਜਾਂ ਜਿਹਨਾਂ 'ਚ ਕੈਲਸ਼ੀਅਮ ਲੱਗਦਾ ਘੱਟ ਹੁੰਦਾ। ਪਰ ਮੈਂ ਅੱਗੇ ਵੀ ਸ਼ਾਇਦ ਇੱਦਾਂ ਦੀ ਗੱਲ ਕੀਤੀ, ਫਿਰ ਦੱਸਦਾ ਕਿ ਕਿਉਂਕਿ ਆਇਰਨ ਕੈਲਸ਼ੀਅਮ ਖਾਣ ਨਾਲ ਜ਼ਰੂਰ ਉਹਨਾਂ ਨੂੰ ਪੇਸ਼ੈਂਟ ਨੂੰ ਪਹਿਲੇ 2-4 ਮਹੀਨੇ 6 ਮਹੀਨੇ ਫਾਇਦਾ ਥੋੜਾ ਜਿਹਾ ਹੁੰਦਾ ਆ, ਤੇ ਉਹ ਜ਼ਿਆਦਾ ਸਾਈਕੋਲੋਜੀਕਲ ਆ, ਫਿਜੀਕਲ ਤੇ ਬਹੁਤ ਘੱਟ ਹੁੰਦਾ। ਪਰ ਚਲੋ ਜੇ ਹੁੰਦਾ ਵੀ ਥੋੜਾ ਬਹੁਤਾ ਫਿਜੀਕਲ ਤੇ ਉਹ ਬਾਅਦ ਵਿੱਚ ਘੱਟ ਤੋਂ ਘੱਟ ਡਬਲ ਟ੍ਰਿਪਲ ਉਹਦਾ ਨੁਕਸਾਨ ਆ, ਕਿਉਂਕਿ ਜਿਹੜੇ ਵੀ ਇਸ ਵੇਲੇ ਮੈਨੂੰ ਸੁਣ ਰਹੇ ਆ ਤੇ ਆਇਰਨ ਜਾਂ ਕੈਲਸ਼ੀਅਮ ਬੱਚਾ ਵੱਡਾ ਕੋਈ ਵੀ ਖਾ ਰਿਹਾ, ਕੈਲਸ਼ੀਅਮ ਆਇਰਨ ਘੱਟ ਹੋਣ ਕਰਕੇ ਉਹ ਖਾ ਰਿਹਾ ਤੇ ਉਹ ਸਪਲੀਮੈਂਟ ਖਾਣ ਕਰਕੇ ਉਹਨੂੰ ਉਹਦੀਆਂ ਰਿਪੋਰਟਾਂ ਥੋੜੀਆਂ ਜਿਹੀਆਂ ਜ਼ਰੂਰ ਠੀਕ ਆਉਣਗੀਆਂ ਨੈਕਸਟ ਟਾਈਮ ਉਹ ਚੈੱਕ ਕਰਾਊਗਾ। ਪਰ ਉਹ ਇਸ ਵੇਲੇ ਜਿਹੜੇ ਸੁਣ ਰਹੇ ਉਹ ਉਹਨਾਂ ਨੂੰ ਇਹ ਜ਼ਰੂਰ ਫੀਲਿੰਗ ਆ ਰਹੀ ਹੋਊਗੀ ਆਇਰਨ ਤੇ ਕੈਲਸ਼ੀਅਮ ਖਾਣ ਤੋਂ ਬਾਅਦ ਕਿ ਉਹਨਾਂ ਦੇ ਅੰਦਰ ਥੋੜੀ ਜਲਨ ਵੱਧ ਗਈ ਹੈ, ਕਬਜ਼ ਵੱਧ ਗਈ ਹੈ ਤੇ ਡਾਈਜੈਸ਼ਨ ਜਿਹੜੀ ਆ ਉਹ ਵੀਕ ਹੋ ਗਈ ਹੈ। ਸੋ ਮਤਲਬ ਐਸਿਡ ਵੱਧ ਜਾਂਦਾ ਇਹ ਦੋ ਚੀਜ਼ਾਂ ਖਾਣ ਨਾਲ, ਕਿਉਂਕਿ ਹੁੰਦਾ ਕੀ ਹੈ
ਪ੍ਰੋਬਲਮ ਤਾਂ ਤੁਹਾਡੇ ਸਟਮਕ ਤੇ ਲਿਵਰ ਦੇ ਵਿੱਚ ਹੁੰਦੀ ਹੈ ਜਿਹੜਾ ਤੁਹਾਡੇ ਫੂਡ ਦੇ ਵਿੱਚੋਂ ਆਇਰਨ ਤੇ ਕੈਲਸ਼ੀਅਮ ਨੂੰ ਅਬਜ਼ੋਰਬ ਨਹੀਂ ਕਰ ਰਿਹਾ ਤੇ ਤੁਸੀਂ ਬਾਹਰੋਂ ਹੋਰ ਸਪਲੀਮੈਂਟ ਲੈ ਕੇ ਜਿਹਦੇ ਸਿੱਧੇ ਸਿੱਧੇ ਦੋ ਨੁਕਸਾਨ ਆ ਸਿੱਧੇ 6 ਆ ਉਹ ਨਹੀਂ ਕਰਾਉਣੇ ਸਿੱਧੇ ਸਿੱਧੇ ਗਿਣਾ ਦਿੰਦਾ ਦੋ ਕਿ ਇੱਕ ਤਾਂ ਤੁਹਾਡੀ ਬਾਡੀ ਜਿਹੜੀ ਜੋ ਕੈਲਸ਼ੀਅਮ ਆਇਰਨ ਤੁਸੀਂ ਬਾਹਰੋਂ ਲੈਣ ਲੱਗਦੇ ਹੋ ਤੇ ਉਹ ਫਿਰ ਬਣਾਉਣਾ ਜਿਹੜਾ ਥੋੜਾ ਬਹੁਤਾ ਉਹ ਤੁਹਾਡਾ ਲਿਵਰ ਕੱਢ ਰਿਹਾ ਸੀ ਫੂਡ ਦੇ ਵਿੱਚੋਂ ਉਹ ਵੀ ਉਹਨੇ ਘਟਾ ਦੇਣਾ ਤੇ ਦੂਸਰਾ ਨਾਲ ਦੀ ਨਾਲ ਉਹਨੇ ਐਸਿਡ ਵਧਾ ਦੇਣਾ ਸੋ ਹੋਰ ਜਿਹੜੇ ਵਿਟਾਮਿਨ ਤੁਸੀਂ ਖਾਣੇ ਆ ਖਾ ਲਓ ਥੋੜੇ ਬਹੁਤੇ ਕੋਈ ਗੱਲ ਨਹੀਂ ਉਹਨਾਂ ਦਾ ਨੁਕਸਾਨ ਘੱਟ ਆ ਬਹੁਤ ਘੱਟ ਆ ਜੇ ਤੁਸੀਂ ਖਾਂਦੇ ਵੀ ਉਹ ਫਾਇਦਾ ਤਾਂ ਹੈ ਹੀ ਨਹੀਂ ਕੋਈ ਬਹੁਤਾ ਬਟ ਕੈਲਸ਼ੀਅਮ ਤਾਂ ਆਇਰਨ ਕਦੀ ਵੀ ਨਹੀਂ ਖਾਣੇ ਹਾਂ ਜੇ ਉਹ ਤੁਹਾਡਾ ਡਾਕਟਰ ਲਿਖਦਾ ਉਹਨੂੰ ਪੁੱਛੋ ਜਵਾਬ ਕਰਨ ਦੇਣਾ ਕੋਈ ਨਹੀਂ ਪਰ ਪੁੱਛ ਲਓ ਬਈ ਮੇਰਾ ਕੋਈ ਘਟਣ ਡਿਆ ਮੈਂ ਵੀ ਉਹੀ ਰੋਟੀ ਖਾਣ ਡਿਆ ਜਾਂ ਖਾਣ ਡਈ ਆ ਤਾਂ ਉਹੀ ਫੂਡ ਖਾ ਰਿਹਾ ਜਿਹੜਾ ਮੇਰਾ ਬਾਕੀ ਪਰਿਵਾਰ ਖਾਣ ਡਿਆ ਮੇਰਾ ਕੋਈ ਘਟਿਆ ਤੇ ਜਵਾਬ ਤੁਹਾਨੂੰ ਕੋਈ ਦੇਣਾ ਮੈਂ ਦੇ ਦੇਣਾ ਥੋੜਾ ਜਿਹਾ ਬਟ ਕਾਰਨ ਇਹੋ ਹੀ ਆ ਕਿ ਤੁਹਾਡਾ ਲਿਵਰ ਤੁਹਾਡਾ ਸਟਮਕ ਜਿਹੜਾ ਆ ਉਹਦੇ ਚ ਕੋਈ ਪ੍ਰੋਬਲਮ ਆ ਜਿਹੜੀ ਕਿ ਅਸੀਂ ਠੀਕ ਕਰ ਸਕਦੇ ਹਾਂ ਐਲੋਪੈਥੀ ਫੇਰ ਨਹੀਂ ਕਰ ਸਕਦੀ ਕਿਉਂ ਕਿਉਂਕਿ ਐਲੋਪੈਥੀ ਦੀਆਂ ਦਵਾਈਆਂ ਨਾਲ ਹੀ ਤਾਂ ਸਟਮਕ ਤੁਹਾਡਾ ਹੋਰ ਖਰਾਬ ਹੁੰਦਾ ਲਿਵਰ ਹੋਰ ਵੀਕ ਹੁੰਦਾ ਕੈਮੀਕਲ ਲਿਵਰ ਨੂੰ ਵੀਕ ਹੀ ਕਰਨਗੇ ਫਾਇਦਾ ਘੱਟ ਜ਼ਿਆਦਾ ਨੁਕਸਾਨ ਸੋ ਇਸ ਕਰਕੇ ਜੇ ਕਿਸੇ ਦਾ ਕੈਲਸ਼ੀਅਮ ਆਇਰਨ ਘੱਟ ਰਿਹਾ ਉਹ ਕੈਲਸ਼ੀਅਮ ਆਇਰਨ ਖਾ ਕੇ ਨਹੀਂ ਵਧਾਉਣਾ ਤੇ ਜਦੋਂ ਅਸੀਂ ਦਵਾਈ ਦੇਣੀ ਹੈ ਅਸੀਂ ਵੀ ਉਹ ਚ ਕੈਲਸ਼ੀਅਮ ਆਇਰਨ ਕੋਈ ਨਹੀਂ ਦੇਣਾ ਤੇ 2 ਮਹੀਨੇ ਬਾਅਦ ਜਾ ਕੇ ਚੈੱਕ ਕਰਾ ਲਿਓ ਬਿਲਕੁਲ ਤੁਹਾਡਾ ਕੈਲਸ਼ੀਅਮ ਆਇਰਨ ਹੀਮੋਗਲੋਬਿਨ ਬਿਲਕੁਲ ਠੀਕ ਹੋਏਗਾ ਤੇ ਅਸੀਂ ਦੇਣਾ ਨਹੀਂ ਫਿਰ ਵੀ ਠੀਕ ਕਿਵੇਂ ਕਿਉਂਕਿ ਅਸੀਂ ਤੁਹਾਡੇ ਲਿਵਰ ਨੂੰ ਬੂਸਟ ਅਪ ਕਰਨਾ ਸਟਮਕ ਨੂੰ ਠੀਕ ਕਰਨਾ ਤੁਹਾਡੀ ਕੋਈ ਵੀ ਜਿਹੜੀ ਪ੍ਰੋਬਲਮ ਹੈਗੀ ਲਿਵਰ ਸਟਮਕ ਨਾਲ ਰਿਲੇਟਡ ਉਹਨੂੰ ਠੀਕ ਕਰਨਾ ਉਹਦੇ ਨਾਲ ਮਲਟੀਫੋਲਡ ਫਾਇਦੇ ਹੋਣੇ ਆ ਮਤਲਬ ਤੁਹਾਡੀ ਪੂਰੀ ਬਾਡੀ ਜਿਹੜੀ ਆ ਉਹ ਡਿਟੋਕਸ ਹੋ ਕੇ ਨਾਲ ਉਹ ਟੋਨ ਅਪ ਹੋ ਜਾਣਾ ਤੁਹਾਡਾ ਲਿਵਰ ਟੋਨ ਅਪ ਹੋ ਜਾਣਾ ਤੁਸੀਂ ਸੁੱਕੀ ਰੋਟੀ ਵੀ ਖਾਓਗੇ ਆਇਰਨ ਕੈਲਸ਼ੀਅਮ ਪੂਰਾ ਹੋਏਗਾ ਅਸੀਂ ਨਹੀਂ ਦੇਣਾ ਆਇਰਨ ਕੈਲਸ਼ੀਅਮ ਸੋ ਡਾਕਟਰ ਨੂੰ ਕਹੋ ਜਦੋਂ ਦਿੰਦਾ ਉਹ ਆਇਰਨ ਜਾਂ ਕੈਲਸ਼ੀਅਮ ਪਾਓਗੀ ਆਇਰਨ ਕੈਲਸ਼ੀਅਮ ਦੇ ਕੇ ਤੁਸੀਂ ਮੇਰਾ ਵਧਾਉਣਾ ਇਹਦਾ ਕੀ ਫਾਇਦਾ ਆ ਉਹ ਤੋਂ ਬਿਨਾਂ ਵਧਾਉਣਾ ਫਿਰ ਮੰਨੀ ਹੈ ਤੁਹਾਨੂੰ ਸੋ ਚਲੋ ਲੰਮੀ ਗੱਲ ਨਹੀਂ ਕਰਨੀ ਸੋ ਕਿਸੇ ਦਾ ਵੀ ਆਇਰਨ ਕੈਲਸ਼ੀਅਮ ਘਟਿਆ ਉਹਨੂੰ ਛੱਡੋ ਆਇਰਨ ਕੈਲਸ਼ੀਅਮ ਦੇ ਸਪਲੀਮੈਂਟ ਲੈਣੇ ਛੱਡੋ ਤੇ ਸਾਡੇ ਕੋਲ ਆਓ ਤਾਂ ਦੇਖੋ 2 ਮਹੀਨੇ ਬਾਅਦ ਟੈਸਟ ਕਰਾਓ
ਸ਼ੋਰੂਮ ਜਿਥੋਂ ਕਿ ਤੁਹਾਨੂੰ ਵਿਲਪੋਲ ਇੰਗਲਿਸ਼ ਐਲ ਜੀ ਮੇਟੈਗ ਜੈਨ ਏਅਰ ਜੀ ਈ ਸੈਮਸੰਗ ਅਮਾਨਾ ਗੱਲ ਕੀ ਹਰ ਮੇਕ ਦੇ ਅਪਲਾਇੰਸ ਮਿਲਣਗੇ ਇਥੋਂ ਤੁਸੀਂ ਓਪਨ ਬਾਕਸ ਬ੍ਰੈਂਡ ਨਿਊ ਅਪਲਾਇੰਸ ਉਤੇ ਅਪ ਟੂ 70% ਆਫ ਲੈ ਸਕਦੇ ਹੋ ਆਰ ਹੋਮ ਐਂਡ ਅਪਲਾਇੰਸ 416-792-0877-44 416-792-0877
ਉਹ ਕੀ ਗੱਲ ਮੋਂਟੂ ਉਹ ਬੜੀਆਂ ਡੂੰਘੀਆਂ ਸੋਚਾਂ ਵਿੱਚ ਪਿਆ ਗੱਲ ਕੀ ਹੈ
ਯਾਰ ਮੈਂ ਗੱਡੀ ਚਾਉਂਦਾ ਹੋਇਆ ਜਸ ਭੁੱਲਰ ਦਾ ਨਾਂ ਸੁਣਦਾ ਪਿਆ ਇਹ ਉਹੀ ਹੈ ਨਾ ਜਿਹੜੇ ਕਿ 24 ਘੰਟਿਆਂ ਵਿੱਚ ਘਰ ਦੀ ਕਲੋਜ਼ਿੰਗ ਕਰਵਾ ਦਿੰਦੇ ਨੇ
ਬਿਲਕੁਲ ਸਹੀ ਪਛਾਣਿਆ ਤੇ ਨਾਲੇ ਕਮਰਸ਼ੀਅਲ ਮੋਰਗੇਜ ਵਿੱਚ ਸਪੈਸ਼ਲਾਈਜ਼ ਕਰਦੇ ਨੇ ਉਹ ਮੇਰਾ ਕੇਸ ਵੀ ਤਾਂ ਜਸ ਭੁੱਲਰ ਨੇ ਸਿਰੇ ਚਾੜਿਆ ਫਸਟ ਜਾਂ ਸੈਕਿੰਡ ਮੋਰਗੇਜ ਪ੍ਰਾਈਵੇਟ ਫੰਡਿੰਗ ਟਰੱਕ ਲੋਨ ਹੈਵੀ ਮਸ਼ੀਨਰੀ ਜੇ ਤੈਨੂੰ ਬਿਜ਼ਨਸ ਲੋਨ ਦੀ ਵੀ ਲੋੜ ਹੈ ਨਾ ਉਹਦਾ ਹੱਲ ਵੀ ਜਸ ਭੁੱਲਰ ਦੇ ਕੋਲ ਹੈ
ਉਹ ਯਾਰ ਜਦ ਤੈਨੂੰ ਇੰਨਾ ਪਤਾ ਨੰਬਰ ਵੀ ਦੇ ਫਿਰ
ਲੱਗ ਕਰ ਨੋਟ ਫਿਰ 416-732-2611 416-732-2611 ਲਾਇਸੈਂਸ ਨੰਬਰ M120-00176 ਜਸ ਭੁੱਲਰ ਨਾ ਯਾਦ ਰੱਖੀ
ਸਟਾਰਟੈਕ ਲੌਜਿਸਟਿਕ ਕੰਪਨੀ ਵੱਲੋਂ GTA ਦੇ ਏਰੀਆ ਦੇ ਵਿੱਚ ਲੋਕਲ ਕੰਮ ਕਰਨ ਦੇ ਲਈ ਏਜੰਟ ਡਰਾਈਵਰ ਅਤੇ ਓਨਰ ਆਪਰੇਟਰ ਹਾਇਰ ਕੀਤੇ ਜਾ ਰਹੇ ਨੇ 416-418-0706 ਇੱਕ ਸਾਲ ਦਾ ਤਜਰਬਾ ਹੋਣਾ ਜ਼ਰੂਰੀ ਹੈ ਵਧੀਆ ਪੇ ਰੇਟ ਅਤੇ ਵੀਕਲੀ ਚੈੱਕ ਜ਼ਿਆਦਾ ਜਾਣਕਾਰੀ ਦੇ ਲਈ ਕਾਲ ਕਰੋ 416-418-0706
ਕਾ
ਜੀ ਹਾਂ, ਤੁਸੀਂ ਜੁੜੇ ਰੇਡੀਓ ਪ੍ਰੋਗਰਾਮ ਖਬਰਸਾਰ ਦੇ ਨਾਲ। ਸੋ ਕੁਮਾਰ ਸਾਨੂ ਜੀ, ਉਦਿਤ ਨਾਰਾਇਣ, ਅਲਕਾ ਯਾਗਨਿਕ ਜੀ ਇਸ 2 ਜੁਲਾਈ ਨੂੰ ਸ਼ਨਿਚਰਵਾਰ ਵਾਲੇ ਦਿਨ ਪਹੁੰਚ ਰਹੇ ਨੇ CAA ਪਾਵਰੇਡ ਸੈਂਟਰ। ਟਿਕਟਾਂ ਤੁਸੀਂ ਲੈਣੀਆਂ ਨੇ ticketmaster.ca ਤੋਂ 905-793-1234 ਦੇ ਸੰਪਰਕ ਤੁਸੀਂ ਕਰ ਲਿਓ ਹਰਜਿੰਦਰ ਗਿੱਲ ਹੋਣਾ ਦੇ ਨਾਲ ਔਰ ਸੋਢੀ ਨਾਗਰਾ ਜੀ ਦੇ ਨਾਲ 905-793-1234। ਜ਼ਿਆਦਾ ਅਪਡੇਟ ਦੇ ਲਈ ਹਰਜਿੰਦਰ ਜੀ ਸਾਡੇ ਨਾਲ ਜੁੜ ਚੁੱਕੇ ਨੇ। ਭਾਅ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਪ੍ਰੋਗਰਾਮ 'ਚ।
ਸਾਜਨ ਜੀ ਬਹੁਤ ਮਿਹਰਬਾਨੀ, ਸਤਿ ਸ਼੍ਰੀ ਅਕਾਲ, ਥੈਂਕ ਯੂ ਸੋ ਮਚ। ਸੋ ਬਸ ਰਿਮਾਇੰਡਰ ਦੇਣਾ ਜੀ, ਆਪਾਂ ਸੋਮਵਾਰ ਹੋ ਗਿਆ ਅੱਜ, ਸੋ ਗਿਣਤੀ ਦੇ ਹੁਣ ਆਪਣੇ ਕੋਲ ਜਿਹੜੇ 5 ਜਾਂ 6 ਦਿਨ ਬਾਕੀ, 5 ਦਿਨ ਹੀ ਐਕਚੁਅਲੀ ਹੈਗੇ ਨੇ
ਜੀ।
ਸੋ ਇਹਨਾਂ ਦੇ ਲਈ ਅਸੀਂ ਯਾਦ ਦਵਾ ਦਿੰਦੇ ਹਾਂ ਕਿ ਇੱਕ ਵਾਰੀ ਹੁਣ ਤੁਸੀਂ ਆਪਣੇ ਪਰਿਵਾਰ ਦੇ ਨਾਲ, ਦੋਸਤਾਂ ਦੇ ਨਾਲ, ਫੈਮਿਲੀ ਦੇ ਨਾਲ ਇੱਥੇ ਪਹੁੰਚਣ ਦੇ ਲਈ ਆਪਣੀ ਟਿਕਟ ਰੱਖਦੇ ਕਰ ਸਕਦੇ ਹੋ ticketmaster.ca ਤੇ ਜਾ ਕੇ। ਉੱਥੇ ਕੁਮਾਰ ਸਾਨੂੰ ਸਰਚ ਕਰੋਗੇ, ਸਰਚ ਬਾਰ ਦੇ ਵਿੱਚ ਤਾਂ ਤੁਹਾਨੂੰ ਸਾਰਾ ਜਿਹੜਾ ਮੈਪ ਖੁੱਲ ਜਾਣਾ, ਉੱਥੋਂ ਤੁਸੀਂ ਫਿਰ ਆਪਣੀ ਮਨਪਸੰਦ ਦੀ ਟਿਕਟ ਬਾਏ ਕਰ ਸਕਦੇ ਹੋ, ਜਾਂ ਸਵੇਰੇ 9 ਤੋਂ ਲੈ ਕੇ 4 ਵਜੇ ਤੱਕ ਤੁਸੀਂ ਬਾਕਸ ਆਫਿਸ ਜਿਹੜਾ CAA ਸੈਂਟਰ ਦਾ 7575 ਕੈਨੇਡੀ ਰੋਡ ਹੈ, ਉੱਥੇ ਪਹੁੰਚ ਕੇ ਟਿਕਟਾਂ ਬਾਏ ਕਰ ਸਕਦੇ ਹੋ। ਇਸ ਤੋਂ ਇਲਾਵਾ ਸਟੀਵਨ ਮੈਲਨੀ ਦੇ ਨੇੜੇ ਆਪਣਾ ਜਿਹੜਾ ਫਰੈਂਡਸ ਵੀਡੀਓ ਦਾ ਹੈੱਡ ਆਫਿਸ ਹੈ, ਉੱਥੇ ਜਾ ਕੇ ਵੀ ਟਿਕਟਾਂ ਬਾਏ ਕੀਤੀਆਂ ਜਾ ਸਕਦੀਆਂ। ਸੋ ਜਿਹੜੀਆਂ ਸਪੈਸ਼ਲੀ ਖਾਸ ਤੌਰ ਤੇ ਸਾਡੇ ਕੋਲ ਜਿਹੜੀਆਂ ਸਪੋਂਸਰਸ ਦੇ ਲਈ VVIP ਜਾਂ VIP ਟਿਕਟਸ ਨੇ, ਉਹਨਾਂ ਦੀਆਂ ਆਪਸ਼ਨਸ ਵੀ ਸਾਡੇ ਨਾਲ ਆਫਿਸ ਦੇ ਵਿੱਚ ਗੱਲ ਕਰਕੇ ਤੁਸੀਂ ਐਕਸਪਲੋਰ ਕਰ ਸਕਦੇ ਹੋ। ਤੇ ਨਾਲ ਹੀ ਆਪਣਾ ਜੇ ਤੁਸੀਂ ਕੋਈ ਦਿੱਕਤ ਆ ਰਹੀ ਹੈ ਤੁਹਾਨੂੰ ਆਨਲਾਈਨ ਟਿਕਟ ਬਾਏ ਕਰਨ ਚ, ਤਾਂ 905-793-1234 ਇਸ ਨੰਬਰ ਤੇ ਕਾਲ ਕਰਕੇ ਤੇ ਤੁਸੀਂ ਆਪਣੀ ਆਨਲਾਈਨ ਜਿਹੜੀ ਟਿਕਟ ਬਾਏ ਕਰਨ ਚ ਸਾਡੀ ਟੀਮ ਤੁਹਾਡੀ ਫੋਨ ਦੇ ਉੱਪਰ ਵੀ ਹੈਲਪ ਕਰ ਸਕਦੀ ਹੈ। ਸੋ ਇਹ ਕੁਛ ਇੱਕ ਤਰੀਕੇ ਨੇ। ਸੋ ਜੇਕਰ ਤੁਸੀਂ ਕੋਈ ਵੀ ਆਪਸ਼ਨ ਚਾਹੁੰਦੇ ਹੋ ਤਾਂ ਉਹਦੇ ਨਾਲ ਕੰਟੈਕਟ ਕਰ ਸਕਦੇ, ਜਾਂ ਫਿਰ ਸਾਡੇ ਸੋਸ਼ਲ ਮੀਡੀਆ ਅਕਾਊਂਟਸ ਤੇ ਜਾ ਕੇ ਵੀ ਸਾਰੇ ਵੇਰਵੇ ਲੈ ਜਾ ਸਕਦੇ ਨੇ। ਸੋ 2 ਜੁਲਾਈ ਦਿਨ ਸ਼ਨੀਵਾਰ CAA ਸੈਂਟਰ ਰਿਵਾਈਨ ਟੂਰ, ਜਿਹਦੇ ਵਿੱਚ ਕੁਮਾਰ ਸਾਨੂੰ, ਅਲਕਾ ਯਾਗਨਿਕ ਤੇ ਉਦਿਤ ਨਾਰਾਇਣ ਹੋਰਾਂ ਨੇ ਪਰਫਾਰਮ ਕਰਨਾ
ਜੀ। ਥੈਂਕ ਯੂ ਭਾਜੀ, ਥੈਂਕ ਯੂ ਅਪਡੇਟ ਦੇ ਲਈ। ਸੋ ਆਪਾਂ ਇਹੀ ਗੱਲਬਾਤ ਕਰਦੇ ਆ ਰਹੇ ਹਾਂ ਜੀ। ਸੋ 2 ਜੁਲਾਈ ਪਾਵਰੇਟ ਸੈਂਟਰ ਤੇ ਜਿਹੜਾ ਪ੍ਰੋਗਰਾਮ ਹੋਣ ਜਾ ਰਿਹਾ ਸ਼ਨਿਚਰਵਾਰ ਨੂੰ, ਅਲਕਾ ਯਾਗਨਿਕ ਤੇ ਉਦਿਤ ਨਾਰਾਇਣ ਤੇ ਕੁਮਾਰ ਸਾਨੂ ਜੀ, ਤੁਸੀਂ ਟਿਕਟਾਂ ਆਪਣੀਆਂ ਰਾਖਵੀਆਂ ਕਰ ਲਓ ticketmaster.ca ਤੇ 905-793-1234 905-793-1234 ਦੇ ਸੰਪਰਕ ਕੀਤਾ ਜਾ ਸਕਦਾ।
ਸਾਜਨ ਜੀ, ਸ਼ਾਮ ਨੂੰ 6:30 ਵਜੇ ਡੋਰਸ ਓਪਨ ਹੋ ਜਾਣੀਆਂ ਤੇ 7:30-8 ਵਜੇ ਸ਼ੋਅ ਸ਼ੁਰੂ ਹੋ ਜਾਣਾ। ਸੋ ਇਸ ਕਰਕੇ ਸ਼ਾਮ ਵਾਲੇ ਇਸ ਪ੍ਰੋਗਰਾਮ ਦੇ ਲਈ ਤੁਸੀਂ ਆਪਣਾ ਟਾਈਮ ਸਕੈਡਿਊਲ ਜਿਹੜਾ ਅਕੋਰਡਿੰਗਲੀ ਜ਼ਰੂਰ ਪਲਾਨ ਕਰ ਲਓ। ਸੋ ਮਿਲਦੇ ਹਾਂ ਜੀ ਆਪਾਂ ਸਾਰੇ ਜਾਣੇ ਸ਼ਨੀਵਾਰ ਨੂੰ CAA ਸੈਂਟਰ ਸ਼ਾਮ ਨੂੰ 6:30-7 ਵਜੇ ਦੇ ਲਈ।
ਥੈਂਕ ਯੂ ਜੀ, ਥੈਂਕ ਯੂ। ਹੋਸਟਲ ਮੇ ਜੀ ਹਾਂ, ਔਰ ਜੈਗੋ ਆਇਲਾ ਜੀ ਦੇ ਨੰਬਰ 416-377-77-77 416-377-77 ਤੇ ਜੈਗੋ ਆਇਲਾ ਜੀ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਕੈਲਡਨ ਸਬਜ਼ੀ ਫਾਰਮ 905-840-9000 ਤੇ ਤੁਸੀਂ ਸੰਪਰਕ ਕਰ ਲੈਣਾ ਹੈ ਕੈਲਡਨ ਸਬਜ਼ੀ ਫਾਰਮ ਦੇ ਨਾਲ। ਔਰ ਇਸ ਤੋਂ ਇਲਾਵਾ ਟੈਕਸ ਪੀਰੀਅਡ ਦਾ ਨੰਬਰ 905-621-4100 905-621-4100 ਤੇ ਸੰਪਰਕ ਕੀਤਾ ਜਾ ਸਕਦਾ ਹੈ। ਜਗਦੀਸ਼ ਭਾਈ ਦਾ ਨੰਬਰ 416-970-5005 ਔਰ ਜਸ ਭਾਈ ਦਾ ਨੰਬਰ 647-242-8686। ਕੁਝ ਗੈਸ ਸਟੇਸ਼ਨ ਨੇ ਬਹੁਤ ਵਧੀਆ ਪੋਟੈਂਸ਼ੀਅਲ ਦੇ ਨਾਲ, ਉਹ ਇਸ ਤੋਂ ਇਲਾਵਾ ਹੋਰ ਜ਼ਿਆਦਾ ਪ੍ਰਾਪਰਟੀ ਦੀ ਜਾਣਕਾਰੀ ਲੈਣੀ ਆ 647-242-8686 416-970-5005 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਲਈ ਆਗਿਆ ਜੀ,
ਧੰਨਵਾਦ। ਉਮੀਦ ਕਰਦੇ ਤੁਹਾਨੂੰ ਸ਼ੋਅ ਪਸੰਦ ਆਇਆ ਹੋਵੇਗਾ। 416-970-5005 ਫਿਰ ਮਿਲਣ ਦੀ ਉਮੀਦ ਨਾਲ, ਸਤਿ ਸ੍ਰੀ ਅਕਾਲ।
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ।
ਆਦਮੀ ਬੁਲਬੁਲਾ ਹੈ ਪਾਣੀ ਕਾ,
ਦ ਪੋਇਟ, ਦ ਰਾਈਟਰ, ਦ ਲੈਜੈਂਡ ਗੁਲਜ਼ਾਰ, ਲਾਈਵ ਇਨ ਕਾਂਸਰਟ ਅਲੋਂਗ ਵਿਦ ਟਾਪ ਬਾਲੀਵੁੱਡ ਸਿੰਗਰਸ। Friday, July 15th at prestigious Roy Thompson Hall. Once in a lifetime experience. Don't miss it. Gulzar's Ijazat.
Aur pani ki behti sathe par.
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ ਕੁਇਕ ਟਰੱਕ ਲਿਊਬ .com QTL, ਬਿਕੋਜ਼ ਵੀ ਕੇਅਰ।
Quick Truck Lube!
ਪੰਜਾਬ ਟੀਵੀ ਪੇਸ਼ ਕਰਦੇ ਨੇ ਕੈਨੇਡਾ ਡੇ ਮੇਲਾ 2022 ਜਿਸ ਵਿੱਚ ਆ ਰਹੇ ਨੇ ਨਛੱਤਰ ਗਿੱਲ, ਜਸ ਬਾਜਵਾ, ਸਿੰਘਾ, ਰੁਪਿੰਦਰ ਹਾਂਡਾ, ਹਰਫ ਚੀਮਾ, ਲਵਲੀ ਨਿਰਮਾਣ, ਪ੍ਰਵੀਨ ਪਾਟਾ, ਸਤਕਾਰ ਸੰਧੂ, ਖਾਨ ਸਾਹਬ, ਦ ਲੈਂਡਰਸ ਅਤੇ ਵਿਰਾਸਤ ਸੰਧੂ। 1 July ਨੂੰ 150 ਕੁਈਨ ਸਟਰੀਟ ਬੋਲਟਨ ਵਿਖੇ ਕੈਨੇਡਾ ਡੇ ਮੇਲਾ। ਫ੍ਰੀ ਐਂਟਰੀ, ਫ੍ਰੀ ਪਾਰਕਿੰਗ, ਆਓ ਤੇ ਆਨੰਦ ਮਾਣੋ। ਜਾਣਕਾਰੀ ਲਈ ਕਾਲ ਕਰੋ 416-312-1111। ਕੈਨੇਡਾ ਡੇ ਮੇਲਾ 1 July ਨੂੰ।
The views expressed on the preceding program may not necessarily be those of the owner.
The biggest South Asian media group, Y Media. The biggest South Asian media group, Y Media.
Y Media.
Y Media has 6 media platforms: newspaper, midweek, radio, South Asian Pulse, television, South Asian 360 degrees, online, southasiandaily.com, cricket, CPC Intercity Cricket Cup, events, the midweek South Asian Awards, the biggest South Asian media group, Y Media.
Y Media.
Y Media.
You can listen to the headlines anywhere, but we bring you the story behind the headlines by Group Editor and CEO.